IBC Ambitions Made Real.
Good news for holiday season shoppers. Liza Cosmetic is back with huge discount on brand name product. Ji haan, zabardast brand name selection of perfumes, cosmetics, skincare brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. Sale sirf Friday, Saturday, Sunday or Monday, November 18th to December 10th. For more information, visit lizacosmetics.com.
लॉजी स्टेशन साइड हुन विकना शुरू हो गया है। मिल्टन डाउनटाउन विच तुहाडी वखरी रिहायश जेडी शुरू हुंदी है 487,990 डालरां च ते GTA दा सब तों वधिया मुल्ले ए दो टावरां आली इमारत सेंट्रल पोडियम थानी अंदरूनी ते बाहरली सहूलतां पेश करदी है। मिल्टन गो स्टेशन दे बिल्कुल नाल जुड़िया स्टेशन साइड मिल्टन फ्यूचर मोबिलिटी हब दा नींह पत्थर है जेड़ा तुहानू आराम नाल तुहाडियां मंजिलां तक पहुंचाएगा। GTA दे उज्जवले भविष्य विच अज निवेश करो। स्टेशन साइड .ca ते रजिस्टर करो।
ਤੁਸੀਂ ਆਪਣਾ 2023 ਆਊਟਡੋਰ ਐਡਵੈਂਚਰ ਹੁਣ ਬ੍ਰੋਂਕੋ ਸਪੋਰਟਸ ਦੇ ਨਾਲ ਸਟਾਰਟ ਕਰ ਸਕਦੇ ਹੋ ਔਰ ਸ਼ੁਰੂ ਕਰੋ ਆਪਣੀ ਵਾਈਲਡ ਰਾਈਡਸ ਸਟੈਂਡਰਡ 4x4 ਜਾਂ ਕਿ ਕਿਸੇ ਵੀ ਜਗ੍ਹਾ ਤੇ ਪਹੁੰਚਣ ਵਾਸਤੇ 7 ਗੋਟ ਮਾਡਲਸ ਦਾ ਆਨੰਦ ਲਓ। ਬਲੈਕ ਫ੍ਰਾਈਡੇ ਦੇ $4,250 ਦੇ ਰਿਬੇਟਸ ਵੀ ਲੈ ਸਕਦੇ ਹੋ 2023 ਦੇ ਬ੍ਰੋਂਕੋ ਸਪੋਰਟਸ ਮਾਡਲਸ ਦੇ ਨਾਲ ਨਵੰਬਰ 28 ਤੱਕ। ਜ਼ਿਆਦਾ ਜਾਣਕਾਰੀ ਵਾਸਤੇ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਵਿਜ਼ਿਟ ਕਰੋ ਜਾਂ ford2dealers.ca ਤੇ ਜਾ ਕੇ ਮਾਲੂਮਾਤ ਹਾਸਲ ਕਰੋ।
ਬ੍ਰੈਂਪਟਨ ਦੇ ਤਮਾਮ ਸ਼ਹਿਰੀਆਂ ਨੂੰ ਖੁੱਲਾ ਸੱਦਾ। ਸਿਟੀ ਆਫ ਬ੍ਰੈਂਪਟਨ ਆਪਣੇ ਬ੍ਰੈਂਪਟਨ ਵਿੱਚ ਰਹਿਣ ਵਾਲੇ ਤਮਾਮ ਸ਼ਹਿਰੀਆਂ ਨੂੰ ਕਾਰੋਬਾਰੀ ਲੋਕਾਂ ਅਤੇ ਗਰੁੱਪਸ ਨੂੰ ਖੁੱਲਾ ਸੱਦਾ ਦੇ ਰਿਹਾ ਹੈ ਕਿ ਉਹ ਸਾਹਮਣੇ ਆਣ ਤੇ ਆਪਣੀ ਰਾਏ ਆਈਡੀਆਜ਼ ਦੇਣ ਤੇ ਸਿਟੀ ਦਾ ਸਾਲ 2024 ਦਾ ਬਜਟ ਬਿਹਤਰ ਬਣਾਉਣ ਲਈ ਦੱਸਣ। ਬਜਟ ਦੀ ਤਿਆਰੀ ਤਰਤੀਬ ਤੇ ਹੋਰ ਸਰਮਾਇਆਕਾਰੀ ਬੜਾਉਣ ਲਈ ਸਿਟੀ ਟਾਊਨ ਹਾਲ ਮੀਟਿੰਗਸ ਤੇ ਵਾਟ ਸਪੈਸੀਫਿਕ ਕਾਫੀ ਚੈਟਸ ਤੇ ਬਿਜ਼ਨਸ ਰਾਊਂਡ ਟੇਬਲ ਵਿੱਚ ਸ਼ਾਮਿਲ ਹੋ ਕੇ ਆਪਣਾ ਹਿੱਸਾ ਡਾਲਣ। ਇਹਦੇ ਬਾਰੇ ਮਜ਼ੀਦ ਜਾਣਨ ਲਈ ਵਿਜ਼ਿਟ www.brampton.ca/budget।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਨ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
वहमो गुमान से दूर दूर, यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो।
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवेल्युएशन के लिए एक दफा कॉल कीजिए आरिफा मुजफ्फर 6478986245।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com। ਲੋਕਲ ਨੰਬਰ 6478724900।
This is Radio 770 AM, the voice of community. News, current affairs, information, music and chit-chat. I am Ramanjit Singh Sidhu and you are listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਦਾ ਕਰੰਟ ਅਫੇਅਰਸ ਵਿੱਚ ਤੁਹਾਡਾ ਮੁੜ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਤੇ ਅੱਜ ਹੀ ਪੰਜਾਬੀ ਬੋਲੀ ਦੇ ਉੱਤੇ ਗੱਲਬਾਤ ਕਰਨੀ ਹੈ। ਬਹੁਤੇ ਹਾਲਤ ਵਿੱਚ ਅਸੀਂ ਇਹ ਵੇਖਿਆ ਗਿਆ ਕਿ ਜਦੋਂ ਸਿਆਸਤ ਵਿੱਚ ਕਿਸੇ ਦੀ ਕੁਰਸੀ ਨੂੰ ਖਤਰਾ ਹੋ ਜਾਵੇ ਤੇ ਉਹ ਇਹ ਕਦੇ ਨਹੀਂ ਕਹੇਗਾ ਕਿ ਹਾਏ ਓਏ ਮੇਰੀ ਕੁਰਸੀ ਜਾਂਦੀ ਹੈ, ਮੈਂ ਖਤਰੇ ਚ ਆ ਗਿਆ। ਉਹ ਕਹਿਣਗੇ ਜਾਂ ਤਾਂ ਪੰਥ ਖਤਰੇ ਚ ਹੈ, ਜਾਂ ਬੋਲੀ ਖਤਰੇ ਚ ਹੈ, ਜਾਂ ਧਰਮ ਖਤਰੇ ਚ ਹੈ, ਜਾਂ ਸੱਭਿਆਚਾਰ ਨੂੰ ਖਤਰਾ ਹੈ। ਕਿਸੇ ਨਾ ਕਿਸੇ ਚੀਜ਼ ਦਾ ਹੋਰ ਦਾ ਨਾਂ ਲਿਆ ਜਾਂਦਾ। ਸੋ ਭਾਰਤ ਵਿੱਚ ਵੀ ਸੈਮ ਗੁਰਵਿੰਦਰ ਹੋਰਾਂ ਨੇ 8 ਨਵੰਬਰ ਨੂੰ ਇੱਕ ਪੋਸਟ ਲਿਖੀ, ਕਹਿੰਦੇ ਭਾਰਤ ਇੱਕ ਇਹੋ ਜਿਹਾ ਕਿੱਤਾ ਹੈ। ਬਸ ਗੁਰਵਿੰਦਰ ਸਾਹਿਬ ਮੈਂ ਇਹੀ ਕਹਾਂਗਾ ਕਿ ਭਾਰਤ ਦੀ ਦੁਨੀਆਂ ਸਾਰੀ 'ਚ ਇਹੋ ਜਿਹੇ ਹਾਲ ਚੱਲਦੇ ਆ ਜਿੱਥੇ ਹਮੇਸ਼ਾ ਕੁੱਝ ਨਾ ਕੁੱਝ ਖਤਰੇ ਵਿੱਚ ਰਹਿੰਦਾ। ਤੇ ਅਸੀਂ ਅੱਜ ਪੰਜਾਬੀ ਭਾਸ਼ਾ ਨੂੰ ਦਰਪੇਸ਼ ਖਤਰੇ ਦੀ ਗੱਲ ਕਰਨੀ ਹੈ। ਇੱਕ ਤਾਂ ਹੈ ਅਸਲ ਖਤਰਾ ਤੇ ਇੱਕ ਹੈ ਖਤਰਾ ਬਣਾ ਕੇ ਪੇਸ਼ ਕਰਕੇ ਵਿੱਚੋਂ ਕੋਈ ਆਪੋ ਆਪਣੇ ਰਾਹ ਕੱਢਣ ਦੀਆਂ ਗੱਲਾਂ, ਸਿਆਸਤਾਂ ਕਰਨ ਦੀਆਂ ਗੱਲਾਂ। ਸੋ ਪੰਜਾਬੀ ਭਾਸ਼ਾ ਮੁਤਲਕ ਗੱਲਬਾਤ ਕਰਨ ਲਈ ਸੈਮ ਗੁਰਵਿੰਦਰ ਜੀ ਸਾਡੇ ਨਾਲ ਨੇ। ਗੁਰਵਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਗੁੱਡ ਮਾਰਨਿੰਗ।
ਧੰਨਵਾਦ ਰਮਨਜੀਤ ਭਾਜੀ, ਈ ਆਵਾਜ਼ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ, ਗੁੱਡ ਮਾਰਨਿੰਗ ਸਾਰਿਆਂ ਨੂੰ ਕਰਦੇ ਹਾਂ
ਜੀ। ਤੇ ਜੀ ਸ਼ੁਕਰੀਆ ਗੁਰਵਿੰਦਰ ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਭਾਸ਼ਾ ਤੇ ਭਾਸ਼ਾ ਦੀ ਸਾਂਝ ਤੇ ਗੱਲ ਕਰਦੇ ਹਾਂ ਤੇ ਫਿਰ ਭਾਸ਼ਾ ਨੂੰ ਦਰਪੇਸ਼ ਖਤਰਿਆਂ ਤੇ ਆਉਂਦੇ ਹੋਏ ਪੰਜਾਬ ਵਿੱਚ ਪੰਜਾਬੀ ਨੂੰ ਦਰਪੇਸ਼ ਖਤਰੇ ਤੇ ਪਹੁੰਚ ਜਾਣਗੇ। ਸੋ ਪਹਿਲਾਂ ਭਾਸ਼ਾ ਤੇ ਭਾਸ਼ਾ ਦੀ ਅਸਲ ਚ ਸਾਂਝ ਕੀ ਆ ਤੇ ਸਾਡੇ ਨਾਲ ਉਹਦੀ ਕੀ ਸਾਂਝ ਹੈ?
ਜੀ ਜਦੋਂ ਅਸੀਂ ਭਾਸ਼ਾ ਬਾਰੇ ਗੱਲ ਕਰਦੇ ਹਾਂ ਨਾ, ਤਾਂ ਉਦੋਂ ਇੱਕ ਚੀਜ਼ ਬੜੀ ਅਸੀਂ ਭੁੱਲ ਜਾਂਦੇ ਹਾਂ ਵੀ ਭਾਸ਼ਾ ਜਿਹੜੀ ਹੈਗੀ ਆ ਉਹ ਬੜਾ ਸਿੰਪਲ ਜਿਹਾ ਹੁੰਦਾ ਹੈਗਾ। ਹਾਲਾਂਕਿ ਇਹ ਗੱਲ ਜਿਹੜੀ ਹੈਗੀ ਆ ਇਹਨੂੰ ਆਪਾਂ ਅੱਗੇ ਐਕਸਪਲੇਨ ਵੀ ਕਰਦੇ ਹਾਂ ਵੀ ਪਹਿਲੀ ਗੱਲ ਤਾਂ ਇਹ ਹੈਗੀ ਆ ਵੀ ਉਹ ਇੱਕ ਸੰਚਾਰ ਦਾ ਸਾਧਨ ਆ। ਅਸੀਂ ਉਹਨੂੰ ਰੈਦਰ ਬਹੁਤ ਚੀਜ਼ਾਂ ਦੇ ਨਾਲ ਹੋਰ ਜੋੜਦੇ ਹਾਂ, ਪਰ ਜਿਹੜੀ ਉਹਦੀ ਬੇਸਿਕ ਜਿਹੜੀ ਸਰਵਿਸ ਜਿਹੜੀ ਹੈਗੀ ਆ ਭਾਸ਼ਾ ਦੀ ਉਹ ਸੰਚਾਰ ਕਰਨਾ। ਤੇ ਜਿਹੜੀ ਮਨੁੱਖ ਨੇ ਆਪਦੇ ਲੰਬੇ ਜਿਹੜੇ ਐਕਸਪੀਰੀਅੰਸ ਹੈਗੇ ਆ ਉਹਨਾਂ ਦੇ ਵਿੱਚੋਂ ਜੋ ਕੁਛ ਸਿੱਖਿਆ ਹੈਗਾ ਉਹਨੂੰ ਕਿਸੇ ਤਰੀਕੇ ਨਾਲ ਉਹ ਜੈਨੇਟਿਕਲੀ ਜਿਹੜਾ ਹੈਗਾ ਉਹ ਜਾਂ ਜਿਹਨੂੰ ਕਹਿੰਦੇ ਵੀ ਕਲੈਕਟਿਵ ਮੈਮਰੀ ਦੇ ਵਿੱਚ ਲੈ ਕੇ ਜਿਹੜਾ ਹੈਗਾ ਉਹ ਅੱਗੇ ਤੁਰਦਾ ਰਿਹਾ, ਤਾਂ ਉਹਦਾ ਕਾਰਨ ਜਿਹੜਾ ਹੈਗਾ ਉਹ ਭਾਸ਼ਾ ਹੀ ਸੀਗਾ। ਤਾਂ ਜੇਕਰ ਹੁਣ ਅਸੀਂ ਗੱਲ ਕਰੀਏ ਭਾਸ਼ਾ ਦੇ ਚਲੰਤ ਮੁੱਦੇ ਤੇ, ਅਸੀਂ ਥੋੜਾ ਜਿਹਾ ਲੇਟ ਆ, ਪਿਛਲੇ ਹਫ਼ਤੇ ਸਾਡੀ ਗੱਲ ਨਹੀਂ ਹੋ ਪਾਈਗੀ, ਤਾਂ ਉਸ ਵਕਤ ਜਿਹੜਾ ਹੈਗਾ ਉਹ ਵੱਧ ਮੁੱਦਾ ਜਿਹੜਾ ਹੈਗਾ ਉਹ ਭਖਿਆ ਸੀਗਾ ਲੱਖੇ ਸਿਧਾਣੇ ਤੋਂ। ਉਹ ਕਿਸੇ ਸਕੂਲ ਦੇ ਵਿੱਚ ਜਾਂਦਾ ਹੈਗਾ ਤਾਂ ਫਿਰ ਸੋਸ਼ਲ ਮੀਡੀਆ ਤੇ ਇੱਕਦਮ ਜਿਹੜੀ ਹੈਗੀ ਆ ਭਾਸ਼ਾ ਨੂੰ ਲੈ ਕੇ ਇੱਕ ਬੜੀ ਤਿੱਖੀ ਜਿਹੜੀ ਡਿਬੇਟ ਹੈਗੀ ਆ ਉਹ ਸ਼ੁਰੂ ਹੁੰਦੀ ਹੈਗੀ ਆ। ਤਾਂ ਉਸ ਦੌਰਾਨ ਵੀ ਜਿਹੜੀ ਹੈਗੀ ਆ ਮੈਂ ਗੱਲ ਕੀਤੀ ਸੀ ਕਿ ਜਿਹੜੀ ਭਾਸ਼ਾ ਹੈਗੀ ਆ ਉਹ ਬੜੀ ਇੱਕ ਸਾਂਝਾ ਜਿਹਾ ਜਿਹੜਾ ਹੈਗਾ ਉਹ ਮਨੁੱਖ ਜਾਤੀ ਦਾ ਸਾਂਝਾ ਇੱਕ ਉਹ ਹੈਗਾ ਜਿਹਨੂੰ ਕਹਿ ਦਈਏ ਨਾ ਆਪਾਂ ਐਸੈਟ ਹੈਗਾ ਉਹ। ਹੁਣ ਦਰਸ਼ਕਾਂ ਦੀ ਅਸੀਂ ਜਾਣਕਾਰੀ ਲਈ ਦੱਸ ਦਈਏ ਅਸੀਂ ਕਿ ਜਿਹੜੀ ਹੈਗੀ ਆ ਸਾਡੇ ਜਿਹੜੇ ਇੱਕ ਅੰਗਰੇਜ਼ ਆਫਿਸਰ ਜਿਹੜਾ ਹੈਗਾ ਉਹ ਈਸਟ ਇੰਡੀਆ ਕੰਪਨੀ ਦਾ, ਉਹ ਜਦੋਂ ਉਹ ਕਹਿੰਦੇ ਹੁੰਦੇ ਕਲੋਨੀਅਲਿਜ਼ਮ ਜਿਹੜਾ ਹੈਗਾ ਉਹਨੇ ਬੜੇ ਕਹਿੰਦੇ ਹੁੰਦੇ ਬਰੂਟਲ ਕੰਮ ਤਾਂ ਕੀਤੇ, ਉਹਨੇ ਕੁਛ ਚੰਗੇ ਕੰਮ ਵੀ ਕੀਤੇ ਆ। ਤਾਂ ਉਹਨਾਂ ਦੇ ਵਿੱਚੋਂ ਇੱਕ ਕੰਮ ਇਹ ਸੀਗਾ ਵੀ ਉਹ ਜਿਹੜੇ ਸਾਡੇ ਵੇਦ ਨੇ ਜਾਂ ਮੈਕਸ ਮੂਲਰ ਵਰਗੇ ਜਿਹੜੇ ਸਕਾਲਰ ਸੀਗੇ ਉਹਨਾਂ ਨੇ ਉਹਨਾਂ ਨੂੰ ਉਲੱਥਾ ਕੀਤਾ ਭਾਸ਼ਾ ਦੇ ਉੱਤੇ ਜਿਹੜਾ ਹੈਗਾ ਉਹਨਾਂ ਨੇ ਕਾਫੀ ਕੰਮ ਕੀਤਾ। ਤਾਂ ਇਸ ਦੌਰਾਨ ਹੀ ਜਿਹੜੀ ਇੱਕ ਅੰਗਰੇਜ਼ ਆਫਿਸਰ ਨੂੰ ਭਾਸ਼ਾ ਦੀ ਸਾਂਝ ਦਾ ਪਤਾ ਲੱਗਦਾ ਹੈ ਜਿਹਦੇ ਵਿੱਚ ਉਹ ਬਹੁਤ ਸਾਰੀਆਂ ਭਾਸ਼ਾਵਾਂ ਦੇ ਜਿਹੜੇ ਹੈਗੇ ਆ ਧੁਨੀ ਦੇ ਵਿੱਚ ਬੜਾ ਕਾਮਨ ਆ ਜਿਹੜੀ ਜਿਹੜੇ ਅੱਖਰ ਨੇ ਉਹਨੂੰ ਜੇ ਆਪਾਂ ਧੁਨੀ ਦੇ ਤੌਰ ਦੇ ਉੱਤੇ ਉਹਨਾਂ ਨੂੰ ਦੇਖੀਏ ਤਾਂ ਉਹ ਬੜੇ ਕਾਮਨ ਅੱਖਰ ਸੀਗੇ। ਜਿਵੇਂ ਹੁਣ ਮੈਂ ਕੁਛ ਇੱਕ ਇੱਕ ਐਗਜ਼ਾਮਪਲ ਦੇ ਦਿਆਂ, ਜਿਵੇਂ ਹੁਣ ਪੰਜਾਬੀ ਦੇ ਵਿੱਚ ਆਪਾਂ ਜਿਹੜਾ ਹੈਗਾ ਉਹ ਅੰਗਰੇਜ਼ੀ ਦੇ ਵਿੱਚ ਫਾਦਰ ਕਹਿੰਦੇ ਆ, ਉਹ ਹਿੰਦੀ ਜਾਂ ਪੰਜਾਬੀ ਜਾਂ ਜਿਹੜੇ ਸਾਡੇ ਨੌਰਥ ਰੀਜਨ ਦੀ ਜਿਹੜੀ ਭਾਸ਼ਾ ਹੈਗੀਆਂ ਕੁਛ ਕਾਮਨ ਭਾਸ਼ਾਵਾਂ ਜਾਂ ਜਿਹੜੀਆਂ ਡਾਇਲੈਕਟਸ ਹੈਗੇ ਆ ਉਹਨਾਂ ਦੇ ਵਿੱਚ ਬੜਾ ਕਾਮਨ ਸ਼ਬਦ ਜਿਹੜਾ ਸੰਸਕ੍ਰਿਤ ਤੋਂ ਪੇਤਰ ਬਣਦਾ ਹੈਗਾ,
ਪਿੱਤਰ ਪੂਜਾ,
ਹਾਂਜੀ, ਤੇ ਫਿਰ ਪਿਤਾ ਵੀ ਬਣਦਾ ਹੈਗਾ, ਮਾਤਰ ਤੋਂ ਮਦਰ ਬਣਦਾ ਹੈਗਾ। ਤਾਂ ਉਹ ਜਦੋਂ ਕੁਛ ਉਹਨੇ ਇਹੋ ਜਿਹੇ ਬਹੁਤ ਸਾਰੇ ਜਿਹੜੇ ਹੈਗੇ ਆ ਸ਼ਬਦਾਂ ਨੂੰ ਉਹਨੇ ਕਲੈਕਟ ਕੀਤਾ ਹੈਗਾ, ਤੁਸੀਂ ਕਿਤੇ ਨੈਟ ਦੇ ਉੱਤੇ ਜਾਓਗੇ ਤਾਂ ਤੁਹਾਨੂੰ ਪੂਰੇ, ਹਾਂਜੀ, ਉਹ ਚਾਰਟ ਮਿਲ ਜਾਏਗਾ। ਤਾਂ ਉਹ ਫਿਰ ਇੱਥੋਂ ਆਪਦੀ ਖੋਜ ਤੋਂ ਉਹ ਕਰਦਾ ਵੀ ਇਹ ਜਿਹੜੇ ਇੰਡੋ ਯੂਰੋਪੀਅਨ ਭਾਸ਼ਾ ਦਾ ਇਹਨੂੰ ਗਰੁੱਪ ਕਹਿੰਦਾ ਹੋਊਗਾ ਵੀ ਇੱਕ ਇੰਡੋ ਭਾਸ਼ੀਅਨ ਗਰੁੱਪ ਹੈਗਾ ਜਿਹਦੇ ਤੋਂ ਬਾਕੀ ਦੀਆਂ ਪੂਰੀ ਦੀਆਂ ਪੂਰੀਆਂ ਜਿਹੜੀਆਂ ਭਾਸ਼ਾਵਾਂ ਨਿਕਲਦੀਆਂ ਹੈਗੀਆਂ, ਜਿਹੜੀਆਂ ਇੰਡਕ ਭਾਸ਼ਾਵਾਂ ਜਾਂ ਇਰਾਨੀਅਨ ਭਾਸ਼ਾਵਾਂ ਨੇ ਜਿਹਦੇ ਵਿੱਚ ਸਿੰਧੀ, ਰੋਮਨੀ, ਉਰਦੂ, ਹਿੰਦੀ, ਬਿਹਾਰੀ, ਅਸਾਮੀ, ਬੰਗਾਲੀ, ਗੁਜਰਾਤੀ, ਪੰਜਾਬੀ, ਪੰਜਾਬੀ ਜਿਹੜੀ ਹੈਗੀ ਆ ਥੋੜੀ ਜਿਹੀ ਉਹ ਮੇਰੇ ਖਿਆਲ ਦੇ ਵਿੱਚ ਪਾਲੀ ਜਾਂ ਅਪਰੰਸ਼ ਭਾਸ਼ਾ ਦੇ ਵਿੱਚੋਂ ਨਿਕਲਦੀ ਹੈਗੀ ਆ। ਤਾਂ ਗੱਲ ਨੂੰ ਮੈਂ ਥੋੜਾ ਜਿਹਾ ਸੰਖੇਪ ਦੇ ਵਿੱਚ ਕਰਦਿਆਂ, ਅਸੀਂ ਭਾਸ਼ਾ ਦੀ ਸਾਂਝ ਦੀ ਗੱਲ ਕਰਦੇ ਪਏ ਸੀ, ਜਿਹੜੀ ਇਹ ਪੂਰੀ ਦੀਆਂ ਪੂਰੀਆਂ ਭਾਸ਼ਾਵਾਂ ਨੇ, ਜਿਵੇਂ ਹੁਣ ਸਾਡੇ ਵੀ ਪੰਜਾਬ ਦੇ ਵਿੱਚ ਇੱਕ ਕਹਾਵਤ ਬੋਲ ਜਾਂਦੇ ਆ ਵੀ ਜਿਹੜੀ 12 ਕੋਹ ਤੇ ਬੋਲੀ ਬਦਲ ਜਾਂਦੀ ਆ, ਇਹ ਭਾਸ਼ਾਵਾਂ ਜਿਹੜੀਆਂ ਹੈਗੀਆਂ ਉਹਨਾਂ ਕਿਤੋਂ ਕਿਸੇ ਉਹਨਾਂ ਦੀ ਜਿਹੜੀ ਰੂਟ ਹੈਗੀ ਉਹ ਬੜੀ ਕਾਮਨ ਰੂਟ ਆ ਵੀ ਸ਼ਾਇਦ ਜਿਹੜੇ ਸਾਡੇ ਕੋਈ ਪੁਰਾਣੇ ਪਿਤਾ ਪੁਰਖੇ ਜਿਹੜੇ ਸੀਗੇ ਉਹ ਕਿਤੋਂ ਚੱਲਦੇ ਉਹ ਮਾਈਗ੍ਰੇਟ ਹੁੰਦੇ ਗਏ। ਮਾਈਗ੍ਰੇਸ਼ਨ ਦਾ ਭਾਸ਼ਾ ਦੇ ਨਾਲ ਬੜਾ ਸੰਬੰਧ ਹੈਗਾ। ਜਦੋਂ ਮਾਈਗ੍ਰੇਟ ਹੁੰਦੇ ਗਏ ਤਾਂ ਜਿਸ ਜਿਸ ਖਿੱਤੇ ਦੇ ਵਿੱਚ ਜਾਂਦੇ ਗਏ ਤਾਂ ਉੱਥੋਂ ਦੇ ਲੋਕਲ ਜਿਹੜੇ ਹੈਗੇ ਆ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਅੱਗੇ ਐਲੀਮੈਂਟ ਆ ਜਾਂਦੇ ਵੀ ਉਹਨਾਂ ਦੀ ਜਿਵੇਂ ਅਫਰੀਕਨ ਜਿਹੜੇ ਹੈਗੇ ਆ ਉਹਨਾਂ ਦੀਆਂ ਮਤਲਬ ਜੀਭਾਂ ਮੋਟੀਆਂ ਹੈਗੀਆਂ ਉਹਨਾਂ ਉਹ ਜੇ ਅੰਗਰੇਜ਼ੀ ਬੋਲਦੇ ਤਾਂ ਅਲੱਗ ਤਰੀਕੇ ਦੀ ਬੋਲਦੇ ਆ। ਹੁਣ ਜਿਹੜਾ ਹੁਣ ਪੰਜਾਬੀ ਬੰਦਾ ਹੈਗਾ ਜਦੋਂ ਹਿੰਦੀ ਬੋਲਦਾ ਹੈਗਾ ਤਾਂ ਉਹ ਬੜੇ ਅਲੱਗ ਤਰੀਕੇ ਨਾਲ ਹਿੰਦੀ ਬੋਲਦਾ ਹੈਗਾ ਤਾਂ ਉਹ ਖਿੱਤੇ ਤੋਂ ਖਿੱਤਾ ਜਿਹੜਾ ਈਵਨ ਪੰਜਾਬੀ ਭਾਸ਼ਾਵਾਂ ਦੇ ਬਹੁਤ ਸਾਰੇ ਜਿਹੜੇ ਹੈਗੇ ਆ ਉਪ ਬੋਲੀਆਂ ਨੇ ਪੰਜਾਬੀ ਭਾਸ਼ਾ ਦੀਆਂ ਤਾਂ ਭਾਸ਼ਾਵਾਂ ਦਾ ਫਰਕ ਥੋੜੇ ਬਹੁਤ ਫਰਕ ਦੇ ਉੱਤੇ ਡਿਸਟੈਂਸ ਦੇ ਉੱਤੇ ਖਿੱਤੇ ਦੇ ਉੱਤੇ ਬਦਲਦਾ ਜਾਂਦਾ ਹੈਗਾ ਪਰ ਇਹਦੀ ਰੂਟ ਜਿਹੜੀ ਹੈਗੀ ਆ ਇਹ ਬੜੀ ਇੱਕ ਕਾਮਨ ਰੂਟ ਤੋਂ ਨਿਕਲ ਕੇ ਆਉਂਦੀ ਆ ਜਿਹੜੀ ਸਾਡੀ ਸਾਂਝੀ ਹੈ ਤੇ ਮੈਨੂੰ ਲੱਗਦਾ ਵੀ ਉੱਥੋਂ ਜਦੋਂ ਤੁਸੀਂ ਕਿਸੇ ਇੱਕ ਸਾਂਝੀ ਜਗ੍ਹਾ ਤੋਂ ਆਉਣੇ ਹੋ ਤੇ ਉਦੋਂ ਤੁਸੀਂ ਐ ਤਿੱਖੇ ਰੂਪ ਦੇ ਵਿੱਚ ਜੇ ਵਿਰੋਧ ਤਾਂ ਕਰਦੇ ਆ ਤਾਂ ਉਹ ਕੋਈ ਬਹੁਤੀ ਸਿਆਣੀ ਗੱਲ ਨੀ ਲੱਗਦੀ। ਹਾਲਾਂਕਿ ਇਹ ਇਹ ਆਪਣੇ ਤਰੀਕੇ ਨਾਲ ਇੰਪੋਰਟੈਂਟ ਹੈਗਾ ਕਿ ਕੋਈ ਵੀ ਭਾਸ਼ਾ ਜਿਹੜੀ ਹੈਗੀ ਆ ਉਹਦੇ ਜਿਹੜੇ ਲੋਕਾਂ ਦਾ ਆਪਦਾ ਇੱਕ ਸੱਭਿਆਚਾਰ ਹੁੰਦਾ ਉਹਨਾਂ ਦੇ ਰੀਤੀ ਰਿਵਾਜ ਹੈਗੇ ਆ ਉਹਨਾਂ ਦਾ ਪੂਰਾ ਜਿਹੜਾ ਹੈਗਾ ਉਹਦੇ ਉਹਦੀ ਉਸਦਾ ਕਲਚਰ ਦਾ ਜਿਹੜਾ ਹੈਗਾ ਇੱਕ ਕਾਮਨ ਜਿਹੜਾ ਹੈਗਾ ਉਹ ਖਜ਼ਾਨਾ ਹੈਗਾ ਜਿਹਦੇ ਵਿੱਚ ਉਹਦੀ ਵੋਕੈਬਲਰੀ ਵੀ ਪਈ ਹੈਗੀ ਆ ਉਹਦਾ ਗਿਆਨ ਵੀ ਪਿਆ ਹੈਗਾ ਉਹਦੀ ਪੂਰੀ ਦੀ ਪੂਰੀ ਜੈਨੇਟਿਕਲੀ ਜੋ ਅੱਗੋਂ ਤੋਂ ਤੁਰ ਕੇ ਆਉਂਦੀ ਸਾਰਾ ਕੁਛ ਪਿਆ ਹੈਗਾ ਉਹਦੇ ਖਤਮ ਹੋਣ ਨਾਲ ਉਹ ਸਾਰਾ ਕੁਛ ਵੀ ਖਤਮ ਹੁੰਦਾ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਐਵੇਂ ਨਫ਼ਰਤ ਜਿਹੜੀ ਹੈਗੀ ਆ ਉਹ ਮੈਨੂੰ ਨਹੀਂ ਲੱਗਦਾ ਵੀ ਐਕਸੈਪਟੇਬਲ ਹੈਗੀ ਆ ਭਾਸ਼ਾ ਦੇ ਨਾਂ ਤੇ ਜਿੱਥੋਂ ਕਿ ਉਹ ਚੱਲ ਕੇ ਇਕੱਠੇ ਇੱਕ ਉਹ ਕਹਿੰਦੇ ਹੁੰਦੇ ਵੀ ਇੱਕ ਹੀ ਧਾਰਾ ਦੇ ਵਿੱਚੋਂ ਨਿਕਲਦੀਆਂ ਧਾਰਾਵਾਂ ਜਿਹੜੀਆਂ ਹੈਗੀਆਂ ਉਹਨਾਂ ਤੇ ਨਫ਼ਰਤ ਦੇ ਇੱਕ ਨਫ਼ਰਤੀ ਸੁਰ ਦੇ ਵਿੱਚ ਜਿਹੜਾ ਹੈਗਾ ਉਹ ਵਿਰੋਧ ਜਿਹੜਾ ਹੈਗਾ ਉਹ ਮੈਨੂੰ ਲੱਗਦਾ ਵੀ ਉਹ ਠੀਕ ਨਹੀਂ ਹੈਗਾ ਜੀ।
ਮਤਲਬ ਗੁਰਵਿੰਦਰ ਜੀ ਅਸਲ ਤੇ ਗੱਲ ਇਹੀ ਆਉਂਦੀ ਹੈ ਕਿ ਜਿਹੜੀ ਭਾਸ਼ਾ ਆ ਇਹ ਬੜਾ ਨਾਜ਼ੁਕ ਗੰਭੀਰ ਤੇ ਸੰਜੀਦਾ ਮਾਮਲਾ ਹੈ ਇਹਨੂੰ ਗਹਿਰਾਈ ਨਾਲ ਫਲੈਕਸੀਬਿਲਟੀ ਨਾਲ ਦੇਖੇ ਜਾਣ ਦੀ ਲੋੜ ਹੁੰਦੀ ਹੈ। ਇਹਦੇ ਉੱਤੇ ਵੀ ਜਿਵੇਂ ਧਰਮਾਂ ਨੂੰ ਕੱਟੜਤਾ ਨੇ ਖਰਾਬ ਕੀਤਾ ਹੈ ਜਾਂ ਵਿਚਾਰਧਾਰਾਵਾਂ ਨੂੰ ਕੱਟੜਤਾ ਨੇ ਖਰਾਬ ਕੀਤਾ ਹੈ ਇਸੇ ਤਰ੍ਹਾਂ ਬੋਲੀ ਨੂੰ ਵੀ ਕੱਟੜਤਾ ਖਰਾਬ ਕਰਦੀ ਹੈ। ਹੁਣ ਜਿਵੇਂ ਮੈਂ ਅਸੀਂ ਅੱਜ ਮਾਡਰਨ ਜ਼ਮਾਨੇ ਚ ਬੈਠੇ ਹਾਂ ਮੇਰੇ ਵਰਗੇ ਨੂੰ ਇਹ ਪਤਾ ਨਹੀਂ ਲੱਗਦਾ ਕਿ ਮੇਜ਼ ਹੈ ਜਿਹੜਾ ਇਹ ਮੁਸਲਿਮ ਪ੍ਰਭਾਵਿਤ ਬੋਲੀਆਂ ਵਾਲੇ ਆ ਜਿਵੇਂ ਅਸੀਂ ਕਹਿੰਦੇ ਅਰਬੀ ਭਾਸ਼ਾਵਾਂ ਤੋਂ ਆਏ ਆ ਹਨਾ ਇਰਾਨੀਆਂ ਤੋਂ ਆਏ ਆ ਸ਼ਬਦ ਇਹ ਤੇ ਜੱਜੇ ਦੇ ਪੈਰ ਚ ਬਿੰਦੀ ਸੱਸੇ ਦੇ ਪੈਰ ਚ ਬਿੰਦੀ ਇਹ ਬਾਹਰੋਂ ਆਏ ਪ੍ਰਭਾਵ ਤੋਂ ਆਈਆਂ ਨੇ। ਸੋ ਇਸ ਤਰ੍ਹਾਂ ਸਾਡੀ ਲੈਂਗੁਏਜ ਇੱਕ ਲਗਾਤਾਰ ਇਵੋਲਵ ਵੀ ਹੁੰਦੀ ਹੈ ਉਹਦੀ ਸ਼ੁੱਧਤਾ ਦੀ ਵੀ ਲੋੜ ਹੁੰਦੀ ਹੈ ਇਹ ਵੀ ਗੱਲ ਠੀਕ ਹੈ ਪਰ ਇਹ ਕਹਿੰਦੇ ਹੁੰਦੇ ਕਿ ਅਣਜਾਣ ਬੰਦੇ ਦੇ ਹੱਥ ਚ ਆਇਆ ਬੜਾ ਨੁਕਸਾਨ ਕਰ ਦਿੰਦੇ ਜਿਹਨਾਂ ਨੂੰ ਇਹਦੇ ਰੂਪ ਦਾ ਨਹੀਂ ਪਤਾ ਕਿ ਸਾਡੀਆਂ ਲੈਂਗੁਏਜ ਕਿੱਥੋਂ ਚੱਲੀਆਂ ਨੇ ਇੱਕਦਮ ਜੇ ਅਸੀਂ ਉਹਦੇ ਆਲੇ ਦੁਆਲੇ ਦੀਵਾਰਾਂ ਕਰਕੇ ਖੜੀਆਂ ਬੈਠ ਵੀ ਜਾਈਏ ਤੇ ਉਹ ਪੰਜਾਬੀ ਨੂੰ ਬੇਹੱਦ ਕਮਜ਼ੋਰ ਕਰ ਦੇਣਗੀਆਂ ਕਿਸੇ ਵੀ ਭਾਸ਼ਾ ਨੂੰ ਕਮਜ਼ੋਰ ਕਰ ਦੇਣਗੀਆਂ। ਅੰਗਰੇਜ਼ਾਂ ਬਾਰੇ ਵੀ ਹੁਣ ਤੱਕ ਇਹੀ ਕਹਿੰਦੇ ਆ ਕਿ ਲੂਟ ਵਰਡ ਹੈ ਹਨਾ ਲੂਟ ਹਿੰਦੁਸਤਾਨ ਦੇ ਵਿੱਚ ਲੁੱਟ ਤੋਂ ਲੈ ਕੇ ਗਏ ਆ ਉਹਨਾਂ ਨੇ ਲੂਟ ਹੁਣ ਪੰਡਿਤ ਕਹਿ ਦਿੰਦੇ ਆ ਮੰਤਰਾ ਕਹਿ ਦਿੰਦੇ ਆ ਹਾਂਜੀ ਬਹੁਤ ਤਰ੍ਹਾਂ ਦੇ ਸ਼ਬਦ ਹੈ ਜਿਹਦੇ ਨਾਲ ਭਾਸ਼ਾਵਾਂ ਰਿੱਚ ਵੀ ਹੁੰਦੀਆਂ ਨੇ। ਹਾਂ ਬੇਲੋੜਾ ਕਿਸੇ ਜਗ੍ਹਾ ਤੇ ਕੁਛ ਘੁਸਪੈਠ ਕਰ ਜਿਹੜੀ ਸ਼ਬਦਾਂ ਦੀ ਉਹ ਖਰਾਬ ਵੀ ਕਰਦੀ ਹੈ। ਸੋ ਇਹਦਾ ਇੱਕ ਨੈਚੁਰਲ ਪ੍ਰੋਸੈਸ ਹੈਗਾ ਇਹਦੇ ਉੱਤੇ ਮਨੁੱਖੀ ਕੱਟੜਤਾ ਸੌੜੀ ਸੋਚ ਉਹ ਇਹਨੂੰ ਖਰਾਬ ਕਰ ਦਿੰਦੀ ਹੈ
ਜੀ ਬਿਲਕੁਲ। ਅਸਲ ਦੇ ਵਿੱਚ ਨਾ ਇੱਥੇ ਮੈਨੂੰ ਹਰੀ ਸ਼ੰਕਰ ਪਰਸਾਈ ਭਾਰਤ ਦੇ ਬੜੇ ਕਮਾਲ ਦੇ ਵਿਅੰਗਕਾਰ ਨੇ ਉਹਨਾਂ ਦਾ ਇੱਕ ਕੋਟ ਯਾਦ ਆਇਆ ਉਹ ਕਹਿੰਦੇ ਵੀ ਜੇ ਤੁਹਾਨੂੰ ਕੋਈ ਹਨੇਰੇ ਦਾ ਡਰ ਦਿਖਾ ਕੇ ਜੇ ਤੁਹਾਨੂੰ ਕੋਈ ਹਨੇਰੇ ਦਾ ਡਰ ਦਿਖਾਉਂਦਾ ਤਾਂ ਇਹਦਾ ਮਤਲਬ ਉਹ ਆਪਣੀ ਟਾਰਚ ਵਿੱਚ ਨਹੀਂ ਚਾਹੁੰਦਾ। ਹੁਣ ਸਾਡੇ ਕੀ ਆ ਕਿ ਸਾਡੇ ਅਲੱਗ ਅਲੱਗ ਤਰ੍ਹਾਂ ਦੇ ਹਨੇਰੇ ਦਿਖਾਏ ਜਾਂਦੇ ਹੈਗੇ ਉਹਦੇ ਪਿੱਛੇ ਮਕਸਦ ਕਈ ਵਾਰ ਇਹ ਵੀ ਹੁੰਦਾ ਵੀ ਕਿਸੇ ਨੇ ਆਪਣੀ ਟਾਰਚ ਵਿੱਚ ਨਹੀਂ ਹੁੰਦੀ ਆ ਕਿਸੇ ਨੇ ਭਾਸ਼ਾ ਦੀ ਟਾਰਚ ਵਿੱਚ ਨਹੀਂ ਹੁੰਦੀ ਹੈ ਕਿਸੇ ਨੇ ਧਰਮ ਦੀ ਟਾਰਚ ਵਿੱਚ ਨਹੀਂ ਹੁੰਦੀ ਹੈ ਕਿਸੇ ਨੇ ਜਾਤ ਦੀ ਟਾਰਚ ਵਿੱਚ ਨਹੀਂ ਹੁੰਦੀ ਹੈ ਕਿਸੇ ਨੇ ਨਸਲ ਦੀ ਟਾਰਚ ਵਿੱਚ ਨਹੀਂ ਹੁੰਦੀ ਹੈ ਤਾਂ ਇਹ ਤੁਸੀਂ ਬਿਲਕੁਲ ਸਹੀ ਕਿਹਾ ਹੈਗਾ ਮਤਲਬ ਜੇ ਅਸੀਂ ਅੱਜ ਜਿਸ ਤਰੀਕੇ ਦੀ ਗੱਲ ਕਰ ਰਹੇ ਹੈਗੇ ਹਾਂ ਭਾਸ਼ਾ ਦੀ ਸੈਂਸਿਟੀਵਿਟੀ ਦੀ ਗੱਲ ਕਰ ਰਹੇ ਹਾਂ ਉਹਨੂੰ ਸੋਸ਼ਲ ਮੀਡੀਆ ਦੀ ਡਿਬੇਟਸ ਦੇ ਨਾਲ ਜਿਹੜਾ ਹੈਗਾ ਉਹ ਹੱਲ ਨਹੀਂ ਕੀਤਾ ਜਾ ਸਕਦਾ। ਖਾਸ ਕਰਕੇ ਤੁਹਾਨੂੰ ਦੋ ਚੀਜ਼ਾਂ ਸਮਝਣੀਆਂ ਪੈ ਜਾਣਗੀਆਂ ਕਿ ਅਸਲ ਦੇ ਵਿੱਚ ਗਰਾਊਂਡ ਰਿਐਲਿਟੀ ਕੀ ਹੈਗੀ ਆ ਤੇ ਪੋਲੀਟੀਕਲੀ ਜਿਹੜਾ ਹੈਗਾ ਭਾਸ਼ਾ ਕਿਵੇਂ ਜਿਹੜੀ ਹੈਗੀ ਆ ਉਹ ਟੂਲ ਬਣਦੀ ਹੈਗੀ ਆ। ਇਹ ਚੀਜ਼ਾਂ ਦੋ ਚੀਜ਼ਾਂ ਸਮਝੇ ਬਿਨਾਂ ਤੁਸੀਂ ਐਵੇਂ ਜਿਹੜਾ ਹੈਗਾ ਜਿਹੜਾ ਖਤਰਾ ਜਿਹੜਾ ਹੈਗਾ ਜਿਹੜਾ ਹਨੇਰਾ ਤੁਹਾਨੂੰ ਦਿਖਾਇਆ ਜਾ ਰਿਹਾ ਹੈਗਾ ਉਹਨੂੰ ਤੁਸੀਂ ਸਮਝ ਨਹੀਂ ਪਾਓਗੇ। ਹੁਣ ਜੇ ਪੰਜਾਬੀ ਦੀ ਗੱਲ ਕਰੀਏ ਅਸੀਂ ਇਸ ਜਦੋਂ ਇਹ ਸਾਰਾ ਮੁੱਦਾ ਚੱਲ ਰਿਹਾ ਸੀਗਾ ਤਾਂ ਉਦੋਂ ਆਦਤ ਮੁਤਾਬਕ ਜਿਹੜੀ ਹੈਗੀ ਆ ਮੈਂ ਸਰਚ ਕੀਤੀ ਤਾਂ ਉਹਦੇ ਮੁਤਾਬਕ ਜਿਹੜਾ ਸੀ
ਹੈਲੋ ਹਾਂਜੀ ਹਾਂਜੀ ਥੋੜੀ ਜਿਹੀ ਆਵਾਜ਼ ਵਿੱਚ ਡਾਊਨ ਹੋਈ ਸੀ। ਹਾਂਜੀ
ਜੀ ਜੀ ਮੈਂ ਗੱਲ ਕਰ ਰਿਹਾ ਸੀ ਜੇ ਕਿਤੇ ਆਵਾਜ਼ ਕੱਟ ਹੋਈ ਤਾਂ ਮੈਂ ਦੱਸ ਦਿਆਂ ਕਿ ਇਸ ਵਕਤ ਜਿਹੜੇ ਹੈਗੇ ਆ ਅੱਜ ਦੀ ਡੇਟ ਦੇ ਵਿੱਚ 154 ਮਿਲੀਅਨ ਲੋਕ ਜਿਹੜੇ ਹੈਗੇ ਆ ਉਹ ਲਹਿੰਦੇ ਪੰਜਾਬ ਦੇ ਤੇ ਚੜ੍ਹਦੇ ਪੰਜਾਬ ਦੇ ਮਿਲਾ ਕੇ ਕੈਨੇਡਾ ਦੇ ਵਿੱਚ ਜਿਹੜੀ ਐਡੀ ਆਬਾਦੀ ਜਿਹੜੀ ਹੈਗੀ ਆ ਪੰਜਾਬੀਆਂ ਦੀ ਬੈਠੀ ਆ ਤੇ ਭਾਰਤ ਦੇ ਵਿੱਚ ਵੀ ਅਲੱਗ ਅਲੱਗ ਜਗ੍ਹਾ ਤੇ ਬੈਠੇ ਆ। ਜੇ ਉਹਨਾਂ ਨੂੰ ਮਿਲਾ ਲਿਆ ਜਾਵੇ ਤਾਂ 154 ਮਿਲੀਅਨ ਦੇ ਕਰੀਬ ਜਿਹੜੇ ਬਣਦੇ ਆ ਤੇ ਮੈਨੂੰ ਲੱਗਦਾ ਵੀ ਭਾਸ਼ਾ ਦੇ ਫਿਕਰ ਕਰਨ ਵਾਲਿਆਂ ਨੂੰ ਇਹ ਦੇਖਣਾ ਪਏਗਾ ਵੀ 154 ਮਿਲੀਅਨ ਲੋਕ ਜਿਹੜੇ ਹੈਗੇ ਆ ਕੀ ਉਹ ਇੱਕਦਮ ਖਤਮ ਹੋ ਜਾਣਗੇ, ਉਹਨਾਂ ਦੀ ਭਾਸ਼ਾ ਜਿਹੜੀ ਹੈਗੀ ਆ ਕੀ ਉਹਦੀ ਅਗਲੀ ਪੀੜ੍ਹੀ ਕਮ ਸੇ ਕਮ ਮੈਨੂੰ ਲੱਗਦਾ ਵੀ ਜੇ ਮਾਈਗ੍ਰੇਸ਼ਨ ਦਾ ਪ੍ਰੋਸੈਸ ਵੀ ਆਪਾਂ ਵਿੱਚ ਇਨਕਲੂਡ ਕਰ ਦਈਏ ਤਾਂ ਕਿੰਨੇ ਕੁ ਲੋਕ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ ਉਹ ਮਾਈਗ੍ਰੇਟ ਹੋ ਜਾਣਗੇ। ਉਹੀ ਮਾਈਗ੍ਰੇਟ ਹੋਣਗੇ ਜਿਹਨਾਂ ਕੋਲੇ ਕਿਸੇ ਤਰੀਕੇ ਦੇ ਜਿਹੜੇ ਹੈਗੇ ਆ ਫਾਈਨੈਂਸ਼ੀਅਲ ਐਸੈਟਸ ਹੈਗੇ ਆ ਜਿਹਦੇ ਸਿਰ ਦੇ ਉੱਤੇ ਉਹ ਮਾਈਗ੍ਰੇਟ ਕਰ ਸਕਦੇ ਆ ਤੇ ਬਾਕੀਆਂ ਨੇ ਤਾਂ ਇੱਥੇ ਹੀ ਰਹਿਣਾ। ਇਹਦੇ ਵਿੱਚ ਹੁਣ ਇੱਕ ਹੋਰ ਜਿਹੜੀ ਗੱਲ ਹੈਗੀ ਉਹ ਜੁੜਦੀ ਹੈਗੀ ਆ ਵੀ ਜਿਹੜੀ ਤੁਸੀਂ ਇਵੋਲਵ ਹੋਣ ਦੀ ਗੱਲ ਕਰਦੇ ਹੈਗੇ ਜਿਸ ਜਗ੍ਹਾ ਦੇ ਉੱਤੇ ਕੋਈ ਸਪੇਸ, ਇਹ ਕੁਦਰਤ ਦਾ ਬੜਾ ਉਹ ਕਹਿੰਦੇ ਹੁੰਦੇ ਨਾ ਪਿਆਰਾ ਨਿਯਮ ਹੈਗਾ ਵੀ ਜਿੱਥੇ ਸਪੇਸ ਕ੍ਰੀਏਟ ਹੁੰਦੀ ਆ ਜਿੱਥੇ ਖਲਾਅ ਕ੍ਰੀਏਟ ਹੁੰਦਾ ਤਾਂ ਉੱਥੇ ਉਹਦੀ ਜਗ੍ਹਾ ਲੈਣ ਦੇ ਲਈ ਕੋਈ ਨਾ ਕੋਈ ਆ ਜਾਂਦਾ। ਹੁਣ ਇਸ ਵਕਤ ਮੈਂ ਇੱਕ ਸਰਕਾਰੀ ਸਕੂਲ ਦੇ ਵਿੱਚ ਅਧਿਆਪਕ ਹੋਣ ਦੇ ਨਾਤੇ ਮੈਂ ਇਹ ਇਵੋਲਵਮੈਂਟ ਜਿਹੜੀ ਹੈਗੀ ਆ ਭਾਸ਼ਾ ਦੀ ਉਹ ਦੇਖ ਰਿਹਾ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਦੇ ਬੱਚੇ ਜਿਹੜੇ ਹੈਗੇ ਆ ਉਹ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਜਿੱਥੇ ਕਿ ਪੰਜਾਬੀ ਪਹਿਲੀ ਭਾਸ਼ਾ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ। ਪ੍ਰਾਈਵੇਟ ਸਕੂਲ ਨੋ ਡਾਊਟ ਉਹਨੂੰ ਦੂਜੇ ਜਾਂ ਤੀਜੇ ਦਰਜੇ ਦੇ ਉੱਤੇ ਰੱਖਦੇ ਆ ਤੇ ਕਈ ਪ੍ਰਾਈਵੇਟ ਉਹਦੇ ਬਾਰੇ ਵੀ ਮੇਰੇ ਖਿਆਲ ਦੇ ਵਿੱਚ ਆਪਾਂ ਅੱਗੇ ਗੱਲ ਕਰਾਂਗੇ ਵੀ ਉਹ ਕੀ ਵਰਤਾਰਾ ਹੈਗਾ। ਤਾਂ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਹੈਗੇ ਆ ਪ੍ਰਵਾਸੀਆਂ ਦੇ ਜਿਹੜੇ ਬੱਚੇ ਜਿਹੜੇ ਹੈਗੇ ਆ ਜਿਹੜੇ ਇੱਥੇ ਜੰਮੇ ਪਲੇ ਨੇ ਜਿਹੜੇ ਪਹਿਲੀ ਕਲਾਸ ਤੋਂ ਲੈ ਕੇ ਹੁਣ ਤੱਕ ਮੇਰੇ ਕੋਲੇ ਕੁਛ ਬੱਚੇ ਜਿਹੜੇ ਹੈਗੇ ਉਹ 7ਵੀਂ ਜਾਂ 8ਵੀਂ ਕਲਾਸ ਦੇ ਵਿੱਚ ਜਿਹੜੇ ਪਹੁੰਚੇ ਨੇ ਤਾਂ ਬੜੀ ਸੋਹਣੀ ਪੰਜਾਬੀ ਬੋਲਦੇ ਨੇ, ਲਿਖਦੇ ਨੇ, ਸੁਣਦੇ ਨੇ, ਉਹਨਾਂ ਨੂੰ ਪੰਜਾਬੀ ਦੇ ਜਿੰਨੇ ਕੁ ਉਮਰ ਮੁਤਾਬਕ ਉਹਨਾਂ ਦੀ ਵੋਕੈਬਲਰੀ ਹੋ ਸਕਦੀ ਸੀਗੀ ਉਨੇ ਕੁ ਭਾਸ਼ਾ ਦੇ ਸ਼ਬਦ ਜਿਹੜੇ ਹੈਗੇ ਆ ਕਿਤਾਬੀ ਤੇ ਆਮ ਬੋਲਚਾਲ ਦੇ ਸ਼ਬਦ ਜਿਹੜੇ ਹੈਗੇ ਆ ਉਹਨਾਂ ਕੋਲੇ ਹੈਗੇ ਨੇ ਤੇ ਉਹਨਾਂ ਨੇ ਰਹਿਣਾ ਵੀ ਇੱਥੇ ਹੀ ਆ ਕਿਉਂਕਿ ਉਹਨਾਂ ਦਾ ਇੱਕ ਪੀੜ੍ਹੀ ਜਿਹੜੀ ਹੈਗੀ ਉਹ ਇੱਥੇ ਘਰ ਬਣਾ ਚੁੱਕੀ ਹੈਗੀ ਆ ਇੱਥੇ ਰਹਿ ਰਹੇ ਨੇ ਤੇ ਮੈਨੂੰ ਲੱਗਦਾ ਵੀ ਜਿਹੜੀ ਇਹ ਇਹ ਮਾਈਗ੍ਰੇਸ਼ਨ ਦੇ ਵਰਤਾਰੇ ਨੂੰ ਵੀ ਜੇ ਆਪਾਂ ਵਿੱਚ ਲਾ ਕੇ ਮੰਨ ਲਈਏ ਤਾਂ ਉਹ ਭਾਸ਼ਾ ਨੂੰ ਬੋਲਣ ਵਾਲੇ ਜੇ ਕਿਤੇ ਖਿਲਾਫ਼ ਪੈਦਾ ਹੋ ਵੀ ਰਿਹਾ ਹੈਗਾ ਤਾਂ ਉਹਨੂੰ ਭਰਨ ਵਾਲੇ ਵੀ ਜਿਹੜੇ ਹੈਗੇ ਆ ਮੌਜੂਦ ਹੈਗੇ ਨੇ ਤੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉੱਥੇ ਆ ਜਾਣਗੇ ਜੀ।
ਅੱਛਾ ਦੂਜਾ ਇਹਨੂੰ ਆਪਾਂ ਜੇ ਉਹ ਵੀ ਦੇਖੀਏ ਵੀ ਹੁਣ ਜਿਹੜੇ ਪੰਜਾਬੀ ਦੀ ਫਿਕਰਮੰਦੀ ਜ਼ਾਹਰ ਕਰਦਿਆਂ ਹੋਇਆ ਬੜੀ ਕਰੜੀ ਭਾਸ਼ਾ ਦਾ ਇਸਤੇਮਾਲ ਵੀ ਕਰਦੇ ਆ ਉਹੇ ਜੇ ਲੋਕ ਪਹਿਲਾਂ ਵੀ ਆਉਂਦੇ ਰਹੇ ਨੇ। ਹੁਣ ਪੰਜਾਬੀ ਜੇ ਆਪਾਂ ਉਹ ਹਿਸਾਬ ਲਾਈਏ ਤੇ ਪਾਕਿਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਪੰਜਾਬੀ ਬੋਲਣ ਵਾਲੇ ਲੋਕ ਰਹਿੰਦੇ ਨੇ, ਨਾ ਉੱਥੇ ਦੀ ਅਸੈਂਬਲੀ ਚ ਬੋਲੀ ਜਾਂਦੀ ਹੈ ਨਾ ਉੱਥੋਂ ਦੀ ਆਫੀਸ਼ੀਅਲ ਲੈਂਗੁਏਜ ਹੈ। ਫਿਰ ਇਹਨੂੰ ਸਕ੍ਰਿਪਟ ਨੂੰ ਲੈ ਕੇ ਵੀ ਹਿੰਦੂਆਂ ਮੁਸਲਮਾਨਾਂ ਸਿੱਖਾਂ ਚ ਵੰਡਿਆ ਹੋਇਆ ਤੇ ਪਹਿਲਾਂ ਤਾਂ ਹਿੰਦੂ ਤੇ ਸਿੱਖ ਇੱਕ ਪਾਸੇ ਰੱਖ ਕੇ ਭਾਰਤ ਚ ਸ਼ਾਮਿਲ ਕਰ ਲਏ, ਮੁਸਲਮਾਨ ਅਲੱਗ ਕਰ ਲਏ ਤੇ ਉਸ ਪੰਜਾਬ ਦੇ ਵਿੱਚ ਤਾਂ ਉਰਦੂ ਬੋਲੀ ਜਾ ਰਹੀ ਆ ਮੇਨ ਆਫੀਸ਼ੀਅਲ ਲੈਵਲ ਤੇ। ਫਿਰ ਜਦੋਂ ਇਹ ਮੌਜੂਦਾ ਪੰਜਾਬ ਚ ਆ ਗਏ ਤੇ ਇੱਥੇ ਹਿੰਦੀ ਹਿੰਦੂਆਂ ਦੀ ਤੇ ਪੰਜਾਬੀ ਸਿੱਖਾਂ ਦੀ ਤੇ ਗੁਰਮੁਖੀ ਸਕ੍ਰਿਪਟ ਨਾਲ ਇਹਨੂੰ ਹੋਰ ਜ਼ਿਆਦਾ ਸੀਮਿਤ ਕਰ ਦਿੱਤਾ ਗਿਆ। ਹੁਣ ਵੀ ਜਿਹੜੇ ਪੰਜਾਬੀ ਦੀ ਗੱਲ ਕਰਦੇ ਆ ਉਹਨੂੰ ਪੰਜਾਬੀ ਨੂੰ ਸਿੱਖਾਂ ਦੀ ਬੋਲੀ ਬਣਾ ਕੇ ਪੇਸ਼ ਕੀਤੀ ਜਾ ਰਹੀ ਹੈ ਜੋ ਪੰਜਾਬ ਦੇ ਵਿੱਚ ਵਾਪਰ ਰਿਹਾ। ਠੀਕ ਹੈ ਜੀ, ਗੁਰਮੁਖੀ ਕਰਕੇ ਵੀ ਇਹ ਤਾਂ ਬਸ ਸਿੱਖਾਂ ਦੀ ਬੋਲੀ ਆ ਤੇ ਸਿੱਖੀ ਇਹਨੂੰ ਸਮਝ ਸਕਦੇ ਨੇ। ਵਾਸੀਆਂ ਦੀ ਅਸੀਂ ਗੱਲ ਕਰਦੇ ਹਾਂ ਕਿ ਇਹਨਾਂ ਨੇ ਆ ਕੇ ਸਾਡੀ ਭਾਸ਼ਾ ਦਾ ਬੇੜਾ ਬਿਠਾ ਦੇਣਾ। ਸੋ ਇਹ ਉਹੀ ਜਿਹੀਆਂ ਗੱਲਾਂ ਨੇ ਜਿਹਦੇ ਨਾਲ 15 ਕਰੋੜ ਦੀ ਜਿਹੜੀ ਸਾਂਝੀ ਜ਼ੁਬਾਨ ਸੀਗੀ ਉਹ ਅੱਜ ਖਿੰਡੀ ਖੁੰਡੀ ਪਈ ਹੈ। ਜਿਹੜੇ ਕੋਈ ਇੱਕ ਜਿਹਦਾ ਜੇ ਪੰਜਾਬੀ ਚ ਅੱਜ ਲਿਟਰੇਚਰ ਛਪੇ ਤਾਂ ਲੱਖਾਂ ਕਿਤਾਬਾਂ ਛਪਣੀਆਂ ਚਾਹੀਦੀਆਂ, ਨਾ ਤਾਂ ਲਾਹੌਰ ਵਾਲੇ ਪਾਸੇ ਕਿਤਾਬਾਂ ਜਾਂਦੀਆਂ ਜਿਹੜੇ ਉੱਧਰ ਲਿਖਦੇ ਨੇ। ਕੋਈ ਕੋਈ ਸ਼ਾਇਰ ਹੈ ਜਿਹਦਾ ਇੱਥੇ ਆ ਕੇ ਤਰਜਮਾ ਜਾਂ ਲਿਪੀ ਅੰਤਰਣ ਕਰ ਦਿੰਦੇ ਆ। ਮਤਲਬ ਪੰਜਾਬੀ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਨੁਕਸਾਨ ਉਠਾਈ ਬੈਠੀ ਹੈ ਤੇ ਹੁਣ ਵੀ ਅੱਗਾਂ ਲਾਉ ਵਾਲੀਆਂ ਗੱਲਾਂ ਬਾਤਾਂ ਜ਼ਿਆਦਾ ਹੋ ਰਹੀਆਂ ਨੇ।
ਹਾਂ ਜੀ, ਪਿਛਲੇ ਦਿਨ ਨਾ ਕਿਤੇ ਫੇਸਬੁੱਕ ਦੇ ਉੱਤੇ ਜਾਵੇਦ ਅਖਤਰ ਸਾਹਿਬ ਦੀ ਇੰਟਰਵਿਊ ਚੱਲ ਰਹੀ ਸੀ, ਤਾਂ ਤੁਹਾਡੀ ਗੱਲ ਨੂੰ ਮੈਂ ਉਹਨੂੰ ਉਹਦੇ ਨਾਲ ਜੋੜ ਦਿਆਂ, ਤੇ ਉਹਨਾਂ ਨੇ ਬੜੀ ਸੋਹਣੀ ਗੱਲ ਕਹੀ ਸੀ ਵੀ ਜਿਹੜੀ ਭਾਸ਼ਾ ਹੈਗੀ ਆ ਉਹ ਰੀਜਨ ਦੀ ਭਾਸ਼ਾ ਹੁੰਦੀ ਆ, ਉਹ ਰਿਲੀਜਨ ਦੀ ਭਾਸ਼ਾ ਨਹੀਂ ਹੁੰਦੀ। ਕਿਸੇ ਜਿਹੜੀ ਭਾਸ਼ਾ ਨੂੰ ਰਿਲੀਜਨ ਨਾਲ ਜਿਹੜਾ ਜੋੜਨ ਦਾ ਵਰਤਾਰਾ ਹੈਗਾ, ਇਹ ਮੈਨੂੰ ਲੱਗਦਾ ਵੀ ਪੋਸਟ ਕਲੋਨੀਅਲ ਵਰਤਾਰਾ ਹੈਗਾ। ਮਤਲਬ ਕਲੋਨੀਅਲਿਜ਼ਮ ਦੇ ਵਿੱਚ ਜਦੋਂ ਬਸਤੀਆਂ ਬਸਤੀਵਾਦੀ ਜਿਹੜੇ ਅੰਗਰੇਜ਼ ਸੀਗੇ ਉਹਨਾਂ ਨੂੰ ਡਿਵਾਈਡ ਕਰਨ ਲਈ ਜਿਹੜੇ ਹੈਗੇ ਆ ਕੁਛ ਟੂਲਸ ਨਹੀਂ ਮਿਲਦੇ ਸੀਗੇ, ਤਾਂ ਉਹਨਾਂ ਨੇ ਮਤਲਬ ਭਾਸ਼ਾ ਨੂੰ ਵੀ ਆਪਣੇ ਤਰੀਕੇ ਨਾਲ ਇੱਕ ਟੂਲ ਦੇ ਤੌਰ ਤੇ ਵਰਤਿਆ ਹੈਗਾ। ਜਿਹੜੀ ਇਹ ਵੀ ਇੱਕ ਬੜੀ ਸੰਕੀਰਨਤਾ ਹੈਗੀ ਆ ਵੀ ਜਿਹੜੇ ਜਿਹੜੇ ਪੰਜਾਬ ਦੀ ਵੀ ਜਦੋਂ ਡਿਵਾਈਡੇਸ਼ਨ ਹੁੰਦੀ ਹੈ, 47 ਦੀ ਗੱਲ ਨੀ ਕਰ ਰਹੇ ਅਸੀਂ, 66 ਦੀ ਗੱਲ ਕਰ ਰਹੇ ਹਾਂ, ਉਦੋਂ ਵੀ ਜਿਹੜੀ ਭਾਸ਼ਾ ਜਿਹੜੀ ਹੈਗੀ ਆ ਉਹ ਇੱਕ ਟੂਲ ਦੇ ਤੌਰ ਤੇ, ਪੋਲੀਟੀਕਲ ਟੂਲ ਦੇ ਤੌਰ ਤੇ ਵਰਤੀ ਗਈ। ਔਰ ਤੁਸੀਂ ਦੇਖੋ, ਤੁਸੀਂ ਮੈਂ ਮਾਲ ਵਿੱਚ ਰਹਿਣਾ, ਮੇਰੇ ਨੇੜੇ ਅਬੋਹਰ ਆ, ਅਬੋਹਰ ਤੋਂ ਤੁਸੀਂ ਗੰਗਾਨਗਰ ਵਾਲੀ ਸਾਈਡ ਜਾਓ ਜਾਂ ਹਰਿਆਣੇ ਵਾਲੀ ਸਾਈਡ ਜਿਹੜੀ ਡੱਬ ਵਾਲੀ ਨੂੰ ਕ੍ਰੋਸ ਕਰਦੇ ਜਾਓ ਪਰਲੇ ਪਾਸੇ ਨੂੰ ਜਾ ਕੇ, ਮੈਨੂੰ ਲੱਗਦਾ ਅੱਧਾ ਹਰਿਆਣਾ ਪੰਜਾਬੀ ਬੋਲਦਾ, ਤੇ ਜਿਹੜਾ ਪੰਜਾਬ ਦੇ ਨਾਲ ਲੱਗਵਾ ਬਾਰਡਰ ਜਿਹੜਾ ਹੈਗਾ ਫਾਜ਼ਿਲਕਾ ਦੇ ਨਾਲ ਜਾਂ ਹਬੋਰ ਦੇ ਨਾਲ ਜਿਹੜਾ ਲੱਗਵਾ ਬਾਰਡਰ ਹੈਗਾ ਰਾਜਸਥਾਨ ਦਾ, ਤੇ ਉਹ ਉਹ ਮੇਰੇ ਖਿਆਲ ਦੇ ਵਿੱਚ ਕਿੰਨਾ ਏਰੀਆ ਜਿਹੜਾ ਹੈਗਾ ਉਹ ਪੰਜਾਬੀ ਬੋਲਦਾ, ਹੈਗੇ ਉਹ ਹਿੰਦੂ ਨੇ, ਹੈਗੀ ਉਹ ਹਿੰਦੂ ਕਮਿਊਨਿਟੀ ਆ, ਪਰ ਉਹ ਬੋਲਦੇ ਪੰਜਾਬੀ ਨੇ। ਸੋ ਜਿਹੜੀ ਭਾਸ਼ਾ ਜਿਹੜੀ ਹੈਗੀ ਆ ਉਹ ਖਿੱਤੇ ਦੀ ਭਾਸ਼ਾ ਹੁੰਦੀ ਆ, ਉਹ ਕਿੰਨੇ ਲੋਕ ਨੇ ਜਿਹੜੇ ਮੁਸਲਮਾਨ ਨੇ, ਠੀਕ ਹੈ, ਤੇ ਉਹ ਹਿੰਦੀ ਦੇ ਵਿੱਚ ਗੱਲ ਕਰਦੇ। ਨਾਰਦਰਨ ਬੈਲਟ ਦੀ ਆਪਾਂ ਗੱਲ ਕਰੀਏ, ਜਿਹੜਾ ਦਿੱਲੀ ਤੋਂ ਲੈ ਕੇ ਜਿਹੜੀ ਉੱਤਰ ਪ੍ਰਦੇਸ਼ ਵਾਲੀ ਜਿਹੜੀ ਬੈਲਟ ਹੈਗੀ ਆ, ਇਸ ਬੈਲਟ ਦੇ ਵਿੱਚ ਗੁਜਰਾਤ ਦੇ ਜਿਹੜੇ ਹੈਗੇ ਆ, ਗੁਜਰਾਤ ਦੇ ਜਿਹੜੇ ਮੁਸਲਮਾਨ ਹੈਗੇ ਉਹ ਗੁਜਰਾਤੀ ਬੋਲਦੇ ਆ।
ਤੁਸੀਂ ਇਹ ਵੀ ਦੇਖੋ ਭਾਜੀ, ਜਿਵੇਂ ਹੁਣ ਅਫਰੀਕਾ ਦੇ ਵਿੱਚ ਇਸਲਾਮ ਬਹੁਤ ਸਾਲਾਂ ਤੋਂ ਗਿਆ ਹੋਇਆ, ਉਹ ਲੋਕ ਉਰਦੂ ਨਹੀਂ ਬੋਲਦੇ। ਸਾਡੇ ਪੰਜਾਬ ਦੇ ਵਿੱਚ ਇਹੀ ਆ ਕਿ ਇੰਡੀਆ ਚ ਵੀ ਉਰਦੂ ਮੁਸਲਮਾਨਾਂ ਦੀ ਜ਼ੁਬਾਨ ਹੈ, ਤੇ ਜੇ ਮੁਸਲਮਾਨਾਂ ਦੀ ਹੋਵੇ ਤਾਂ ਕੁਰਾਨ ਸ਼ਰੀਫ ਅਰਬੀ ਚ ਲਿਖੀ ਗਈ ਹੈ, ਜਾਂ ਤਾਂ ਉਹ ਸਾਰੇ ਅਰਬੀ ਬੋਲਦੇ ਹੋਣ ਤੇ ਜਾਂ ਉਹ ਸਾਰੇ ਉਰਦੂ ਬੋਲਣ ਲੱਗ ਜਾਣ। ਠੀਕ ਹੈ ਜੀ, ਹੁਣ ਲੈਬਨਾਨ ਦੇ ਵਿੱਚ ਇਸ਼ੂ ਹੈ, ਈਵਨ ਫਿਲਸਤੀਨ ਦੀ ਗੱਲ ਕਰਦੇ ਆ, ਜਾਂ ਹੋਰ ਮੁਲਕਾਂ ਦੀ ਗੱਲ ਕਰ ਲਓ, ਤੁਸੀਂ ਇਰਾਕ ਦੀ ਗੱਲ ਕਰ ਲਓ ਤੇ ਇਰਾਨ ਦੀ ਗੱਲ ਕਰ ਲਓ, ਉਹ ਜਾਂ ਉਰਦੂ ਬੋਲਣ ਜਾਂ ਅਰਬੀ ਬੋਲਣ, ਉਹ ਬਈ ਉਹ ਇਰਾਨੀ ਹੈ। ਤੇ ਜਦੋਂ ਇੰਨੀਆਂ ਬੋਲੀਆਂ ਦੀ ਗੱਲ ਆਉਂਦੀ ਹੈ ਕਿ ਥੋੜੇ ਜਿਹੇ ਖੇਤਰ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਨੂੰ ਆਪਣੇ ਆਲੇ ਦੁਆਲੇ ਹੀ ਪੂਰੀ ਦੁਨੀਆਂ ਦਾ ਸੰਸਾਰ ਉਹੋ ਜਿਹੀ ਲੱਗਣ ਲੱਗ ਜਾਂਦਾ ਜਿਹੋ ਜਿਹੇ ਆਪ ਹੁੰਦੇ ਆ। ਹੁਣ ਸਾਡੇ ਮੁਲਕ ਦੇ ਵਿੱਚ ਮੈਂ ਪੰਜਾਬ 'ਚ ਛੋਟਾ ਹੁੰਦਾ ਇਹੀ ਮੰਨ ਕੇ ਚੱਲਦਾ ਰਿਹਾ ਕਿ ਹਿੰਦੀ ਹਿੰਦੂਆਂ ਦੀ ਹੁੰਦੀ ਆ, ਪੰਜਾਬੀ ਸਿੱਖਾਂ ਦੀ ਹੁੰਦੀ ਹੈ, ਤੇ ਉਰਦੂ ਮੁਸਲਮਾਨਾਂ ਦੀ ਹੁੰਦੀ ਹੈ। ਇਹ ਤਾਂ ਮੈਨੂੰ ਕਈ ਸਾਲ ਲੱਗ ਗਏ ਜਦੋਂ ਦੁਨੀਆਂ 'ਚ ਪੜ੍ਹ ਪੜ੍ਹਾ ਕੇ ਦੇਖਿਆ ਕਿ ਉਹ ਨਹੀਂ ਭਰਾਵਾ, ਇਹ ਤੇ ਇਹ ਗੱਲ ਇਹ ਹੈ ਨੀ। ਏਦਾਂ ਹੀ ਕ੍ਰਿਸਚੈਨਿਟੀ ਦੀ ਲੈਂਗੁਏਜ ਅਸੀਂ ਅੰਗਰੇਜ਼ਾਂ ਦੀ ਕਹਿ ਦਿੰਦੇ ਸੀ ਕਿ ਅੰਗਰੇਜ਼ਾਂ ਦਾ ਧਰਮ ਕੀ ਆ ਜੀ, ਈਸਾਈ ਹੁੰਦੇ ਆ ਅੰਗਰੇਜ਼। ਉਹ ਬਾਅਦ 'ਚ ਪਤਾ ਲੱਗਿਆ ਵੀ ਉਹ ਜਰਮਨ ਵੀ ਹੁੰਦੇ, ਉਹ ਫ੍ਰੈਂਚ ਵੀ ਹੁੰਦੇ ਆ, ਉਹ ਸਪੈਨਿਸ਼ ਵੀ ਹੁੰਦੇ ਨੇ।
ਅੱਛਾ, ਬਾਈਬਲ ਜਿਹੜੀ ਲਿਖੀ ਗਈ ਆ ਉਹਦੇ ਵਿੱਚ ਮੋਸਟਲੀ ਜਿਹੜੇ ਜਿਹੜੀ ਲੈਂਗੁਏਜ ਵਰਤੀ ਗਈ ਉਹ ਹਿਬਰੂ ਤੇ ਗ੍ਰੀਕ ਆ।
ਹਿਬਰੂ,
ਠੀਕ ਹੈ। ਹੁਣ ਤੁਸੀਂ ਉਹਨੂੰ ਮਤਲਬ ਤੁਹਾਡੇ ਕਹਿਣ ਤੁਹਾਡੀ ਗੱਲ ਤੋਂ ਮੈਨੂੰ ਯਾਦ ਆ ਰਿਹਾ ਸੀ, ਤੇ ਹਜੇ ਵੀ ਮਤਲਬ ਮੈਂ 2012 ਦੇ ਵਿੱਚ ਐਮ ਏ ਕੀਤੀ ਤਾਂ ਮੈਨੂੰ ਉਦੋਂ ਜਾ ਕੇ ਪਤਾ ਲੱਗਿਆ ਵੀ ਅੱਛਾ ਜਿਹੜੀ ਬਾਈਬਲ ਜਿਹੜੀ ਹੈਗੀ ਉਹ ਹਿਬਰੂ ਤੇ ਗ੍ਰੀਕ ਦੇ ਵਿੱਚ ਲਿਖੀ ਗਈ ਸੀਗੀ, ਤੇ ਮੈਂ ਤਾਂ ਉਹਨੂੰ ਕ੍ਰਿਸਚੈਨਿਟੀ ਦੇ ਨਾਲ ਜੋੜ ਕੇ ਇਹੀ ਮੰਨ ਰਿਹਾ ਸੀਗਾ ਵੀ ਜਿਹੜੀ ਭਾਸ਼ਾ ਜਿਹੜੀ ਹੈਗੀ ਆ ਅੰਗਰੇਜ਼ੀ ਭਾਸ਼ਾ ਜਿਹੜੀ ਹੈਗੀ ਆ ਉਹ ਬਹੁਤ ਪੁਰਾਣੀ ਆ, ਸ਼ਾਇਦ 2000 ਸਾਲ ਪੁਰਾਣੀ ਆ। ਉਹ ਜਦਕਿ ਅੰਗਰੇਜ਼ੀ ਭਾਸ਼ਾ ਜਿਹੜੀ ਹੈਗੀ ਆ ਉਸ ਤੋਂ ਬਾਅਦ ਬਹੁਤ ਅੱਗੇ ਜਾ ਕੇ ਜਿਹੜੀ ਹੈਗੀ ਆ ਉਹ ਇਸ ਫਾਰਮ ਦੇ ਵਿੱਚ ਆਉਂਦੀ ਆ। ਤੁਸੀਂ ਸ਼ੇਕਸਪੀਅਰ ਦੇ ਨਾਟਕ ਦੇਖ ਲਓ, ਉਹਦੇ ਵਿੱਚ ਉਹਦੀ ਜਿਹੜੀ ਅੰਗਰੇਜ਼ੀ ਭਾਸ਼ਾ ਤੁਸੀਂ ਸਮਝ ਹੀ ਨਹੀਂ ਪਾਓਗੇ।
ਬਿਲਕੁਲ, ਮੈਂ ਜਦੋਂ ਇੰਗਲਿਸ਼ ਦੀ ਐਮਏ ਕਰਦਾ ਸੀ ਨਾ, ਸਾਨੂੰ ਉਦੋਂ ਜੈਫਰੀ ਚੌਸਰ ਲੱਗਿਆ, ਉਹ ਕਹਿੰਦੇ ਅੰਗਰੇਜ਼ਾਂ ਦਾ ਪਹਿਲਾ ਪੋਇਟ ਹੈ ਅੰਗਰੇਜ਼ੀ ਜ਼ੁਬਾਨ ਦਾ। ਜਦੋਂ ਉਹਦੇ ਅਸੀਂ ਉਹ ਕੈਂਟਰਬਰੀ ਟੇਲਸ ਪੜ੍ਹੀ ਸੀਗੀ ਤੇ ਉਹ ਸਮਝ ਰਿਹਾ ਆ ਕਿ ਉਹਦੇ ਵਿੱਚ ਲੈਂਗੁਏਜ ਕੀ ਲਿਖੀ ਹੈ। ਸਾਡਾ ਪ੍ਰੋਫੈਸਰ ਉਦੋਂ ਸਾਨੂੰ ਕਹਿ ਰਹੇ, ਕਹਿੰਦਾ ਉੱਚੀ ਉੱਚੀ ਬੋਲੋਗੇ ਫਿਰ ਸਮਝ ਆਜੂ, ਕਿਉਂਕਿ ਮੈਂ ਪਹਿਲੀ ਵਾਰ ਵਾਈਫ ਦੇ ਸਪੈਲਿੰਗ WYFE ਪੜਿਆ, ਤੇ ਕਹਿੰਦੇ ਉਦੋਂ ਵਾਈਫ ਦਾ ਮਤਲਬ ਪਤਨੀ ਨੀ, ਨੌਕਰਾਣੀ ਹੁੰਦਾ ਸੀ। ਮੈਂ ਕਹਿੰਦੇ ਹੁਣ
ਅਸਲ ਦੇ ਵਿੱਚ ਉਹ ਉਹੀ ਗੱਲ ਆ ਨਾ, ਅਸੀਂ ਜਿਹੜੀ ਡਿਬੇਟਸ ਜਿਹੜੀਆਂ ਹੈਗੀਆਂ ਉਹ ਬਹੁਤ ਹੁਣ ਵੀ ਜਿਹੜੀਆਂ ਭਾਸ਼ਾ ਨੂੰ ਲੈ ਕੇ ਜਿਹੜੇ ਐਕਚੁਅਲ ਖਤਰੇ ਜਿਹੜੇ ਹੈਗੇ ਆ ਨਾ ਉਹਨਾਂ ਨੂੰ ਅਡਰੈਸ ਹੀ ਨਹੀਂ ਹੋਇਆ ਜਾ ਰਿਹਾ ਹੈਗਾ। ਜਿਹੜੀਆਂ ਡਿਬੇਟਸ ਹੋ ਰਹੀਆਂ ਨਾ ਉਹ ਬਹੁਤ ਸਤਾਈ ਪੱਧਰ ਦੀਆਂ ਹੋ ਰਹੀਆਂ, ਜਿਹਦੇ ਵਿੱਚ ਕਿ ਮੋਟੇ ਤੌਰ ਦੇ ਉੱਤੇ ਜੇ ਅਸੀਂ ਗੱਲ ਵੀ ਕਰ ਲਈਏ ਲੱਖੇ ਦੀ ਵੀ ਗੱਲ ਕਰੀਏ, ਮੈਂ ਮੈਂ ਉਹਦੇ ਉਹਦੇ ਫਿਕਰ ਤੋਂ ਜਿਹੜਾ ਹੈਗਾ ਉਹਦੇ ਨਾਲ ਮੈਂ ਉਹਦੇ ਫਿਕਰ ਤੋਂ ਉਹਦੇ ਨਾਲ ਹੈਗਾ, ਪਰ ਜਿਸ ਤਰੀਕੇ ਨਾਲ ਜੇ ਉਹ ਜਾ ਕੇ ਕਹਿ ਰਿਹਾ ਹੈਗਾ ਕਿਸੇ ਹੁਣ ਬਹੁਤ ਸਾਰੇ ਸਕੂਲ ਨੇ, ਕੇਂਦਰੀ ਵਿਦਿਆਲਿਆ ਨੇ, ਨਵੋਦਿਆ ਸਕੂਲ ਨੇ, ਉੱਥੋਂ ਦੇ ਜਿਹੜੇ ਪ੍ਰਿੰਸੀਪਲਸ ਨੇ ਉਹਨਾਂ ਨੂੰ ਜੇ ਤੁਸੀਂ ਜਾ ਕੇ ਕਿਤਾਬ ਫੜਾ ਦੇਣਗੇ ਉਹ ਨਹੀਂ ਪੜ੍ਹ ਪਾਉਣਗੇ, ਕਿਉਂਕਿ ਕੋਈ ਕੇਰਲਾ ਤੋਂ ਆਇਆ ਹੈਗਾ, ਕੋਈ ਤਾਮਿਲਨਾਡੂ ਤੋਂ ਬੈਠਾ ਹੈਗਾ, ਕੋਈ ਕਿਤੋਂ ਹੈਗਾ, ਕੋਈ ਉੱਤਰਾਖੰਡ ਤੋਂ ਲੱਗਿਆ ਹੋਇਆ, ਬਟ ਉਹ ਪ੍ਰਿੰਸੀਪਲ ਹੈ ਨੇ ਸੈਂਟਰ ਦੇ ਸਕੂਲ ਨੇ ਉਹ, ਠੀਕ ਹੈ, ਉਹ ਬੈਠੇ ਹੋਏ ਨੇ ਉੱਥੇ, ਪੰਜਾਬੀ ਨਹੀਂ ਪੜ੍ਹ ਸਕਦੇ, ਇਟਸ ਓਕੇ। ਬਟ ਇਹਦੇ ਵਿੱਚੋਂ ਵੀ ਜਿਹੜਾ ਹੈਗਾ ਨਾ ਲੱਖੇ ਵਾਲਾ ਵੀ ਜਿਹੜਾ ਹੈਗਾ ਮਸਲਾ ਹੈਗਾ ਉਹ ਸਨਸਨੀ ਪੈਦਾ ਕਰਨਾ ਹੈਗਾ,
ਸੰਸਨੀ ਹੈ, ਕਿਉਂਕਿ ਮੈਂ ਗੁਰਵਿੰਦਰ ਜੀ ਜਿਵੇਂ ਹੁਣ ਤੁਸੀਂ ਪੜ੍ਹਾਉਂਦੇ ਹੋ ਛੋਟੇ ਬੱਚਿਆਂ ਨੂੰ ਸਕੂਲਾਂ ਚ ਪੜ੍ਹਾਉਂਦੇ ਹੋ ਫਰੀਦਕੋਟ ਵਾਲੀ ਸਾਈਡ, ਹੁਣ ਸਾਡੇ ਜੋ ਇੱਥੇ ਆਮ ਗੱਲ ਆ ਰਹੀ ਹੈ ਜੋ ਮੇਰਾ ਆਪਣਾ ਪ੍ਰਭਾਵ ਹੈ ਕਿ ਅਸੀਂ ਕਹਿੰਦੇ ਹਾਂ ਕਿ ਜੀ ਬਾਹਰੋਂ ਪ੍ਰਵਾਸੀ ਮਜ਼ਦੂਰ ਆ ਗਿਆ ਉਹਨੇ ਸਾਡਾ ਸੱਭਿਆਚਾਰ ਤੇ ਬੋਲੀ ਖਰਾਬ ਕਰ ਦਿੱਤੀ, ਸਾਡੇ ਆਪਣੇ ਘਰਾਂ ਚ ਇਹ ਕ੍ਰਾਈਸਿਸ ਹੈ ਕਿ ਮੈਂ ਆਪ ਹੀ ਜਾਂਦਾ ਰਿਹਾ ਕਿ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਚ ਲਾਉਣਾ ਪਿਆ, ਫਿਰ ਅਸੀਂ ਅੰਗਰੇਜ਼ੀ ਵਾਲੇ ਸਕੂਲਾਂ ਚ ਲਾਇਆ ਕਿਉਂਕਿ ਉਹਦੇ ਵਿੱਚ ਚੰਗੀਆਂ ਨੌਕਰੀਆਂ ਦੇ ਚੰਗੇ ਭਵਿੱਖ ਦੀ ਆਸ ਹੈ, ਪੰਜਾਬੀ ਚ ਉਸ ਪੱਧਰ ਦੇ ਰੁਜ਼ਗਾਰ ਦਿਖਾਈ ਨਹੀਂ ਦਿੰਦੇ, ਇਹ ਸਾਡੀ ਸ਼ੁਰੂ ਤੋਂ ਗੱਲ ਬਣੀ ਸੀ, ਅਸੀਂ ਕਹਿੰਦੇ ਸੀ ਸਾਇੰਸ ਵਿੱਚ ਪੰਜਾਬੀ ਦੀਆਂ ਕਿਤਾਬਾਂ ਨਹੀਂ ਮਿਲਣੀਆਂ ਤੁਹਾਨੂੰ ਤੇ ਅੰਗਰੇਜ਼ੀ ਮੀਡੀਅਮ ਤੋਂ ਬਿਨਾਂ ਤੁਸੀਂ ਸਾਇੰਸ ਮੈਡੀਕਲ ਨਹੀਂ ਪੜ੍ਹ ਸਕਦੇ, ਫਿਰ ਕੰਪਿਊਟਰ ਆ ਗਿਆ ਕਹਿੰਦੇ ਕੰਪਿਊਟਰ ਦਾ ਕੀਬੋਰਡ ਅੰਗਰੇਜ਼ੀ ਚ ਹੁੰਦਾ ਇਹ ਪੰਜਾਬੀ ਚ ਨਹੀਂ ਚੱਲਣਾ, ਸੋ ਸਾਡੇ ਇਹ ਵੀ ਇੱਕ ਗੱਲ ਹੈ, ਅਸੀਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ, ਬਹੁਤੇ ਪੇਰੈਂਟਸ ਪੰਜਾਬ ਦੇ ਰਜਵਾਂ ਖਰਚਾ ਕਰਦੇ ਨੇ ਕਿ ਉਹਨਾਂ ਦੇ ਬੱਚੇ ਚੰਗੇ ਅੰਗਰੇਜ਼ੀ ਸਕੂਲਾਂ ਚ ਪੜ੍ਹ ਜਾਣ, ਤੇ ਕੋਨਵੈਂਟ ਜਿਹਦਾ ਸ਼ਬਦਾਂ ਦੇ ਵਿੱਚ ਮਤਲਬ ਕੁਝ ਹੋਰ ਹੀ ਆ, ਵੀ ਕੋਨਵੈਂਟ ਦਾ ਕੀ ਮਤਲਬ ਹੁੰਦਾ ਹੈ, ਸਾਡੇ ਲੋਕਾਂ ਦੀ ਜ਼ੁਬਾਨ ਦੇ ਵਿੱਚ ਆਮ ਤੌਰ ਤੇ ਕੋਨਵੈਂਟ ਦਾ ਮਤਲਬ ਹੈ ਬਹੁਤ ਵਧੀਆ ਅੰਗਰੇਜ਼ੀ ਵਾਲਾ ਸਕੂਲ, ਉਹ ਮੈਂ ਕਿਹਾ ਵੀ ਕੋਨਵੈਂਟ ਦਾ ਮਤਲਬ ਇਹ ਨਹੀਂ ਹੁੰਦਾ ਵੀ ਇਟਸ ਇੰਗਲਿਸ਼ ਲੈਂਗੁਏਜ ਸਕੂਲ, ਹੈਨਾ, ਕੋਨਵੈਂਟ ਦਾ ਮਤਲਬ ਕੁਝ ਹੋਰ ਹੈ, ਪਰ ਅਸੀਂ ਕਹਿੰਦੇ ਹਾਂ ਕਿ ਕੋਨਵੈਂਟ ਸਕੂਲ ਦਾ ਪੜ੍ਹਿਆ ਜਾਂ ਆਰਮੀ ਸਕੂਲ ਦਾ ਪੜ੍ਹਿਆ, ਤੇ ਆਪਣੀ ਜ਼ੁਬਾਨ ਦੇ ਵਿੱਚ ਤੁਸੀਂ ਕੋਈ ਚੰਗਾ ਸਕੂਲ ਖੜਾ ਨਹੀਂ ਕਰ ਸਕੇ, ਤੇ ਹੁਣ ਜਦੋਂ ਅਸੀਂ ਪੰਜਾਬ ਦੇ ਵਿੱਚ ਈਸਾਈ ਬਣ ਰਿਹਾ, ਧਰਮ ਪਰਿਵਰਤਨ ਇਹਦਾ ਰੌਲਾ ਬਹੁਤ ਸੁਣਦੇ ਹਾਂ, ਪਰ ਜਿਹੜੇ ਰੌਲਾ ਪਾਉਣ ਵਾਲੇ ਉਹਨਾਂ ਦੇ ਆਪਣੇ ਬੱਚੇ ਉਹਨਾਂ ਸਕੂਲਾਂ ਚ ਪੜ੍ਹਦੇ ਆ, ਜਦੋਂ ਅਸੀਂ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਚ ਪੜ੍ਹਾਉਂਦੇ ਹਾਂ, ਪੰਜਾਬੀ ਬੋਲਣ ਦਾ ਜੁਰਮਾਨਾ ਵੀ ਦੇਣ ਨੂੰ ਤਿਆਰ ਹੈ, ਫਿਰ ਪੰਜਾਬੀ ਬੋਲੀ ਦੀ ਫਿਕਰਮੰਦੀ ਕੀ, ਜਦੋਂ ਸਾਡੇ ਬੱਚਿਆਂ ਨੇ ਕੈਨੇਡਾ ਅਮਰੀਕਾ ਨੂੰ ਜਾਣਾ ਤਾਂ ਅਸੀਂ ਆਈਲੈਟਸ ਦੀਆਂ ਤਿਆਰੀਆਂ ਕਰਾ ਰਹੇ ਹਾਂ, ਆਈਲੈਟਸ ਦੀ ਤਿਆਰੀ ਦੇ ਵਿੱਚ ਸਾਰੀਆਂ ਪੜ੍ਹਾਈਆਂ ਨੂੰ ਚਿੱਕੇ ਟੰਗ ਦਿੱਤਾ ਗਿਆ, ਫਿਰ ਪੰਜਾਬੀ ਬੋਲੀ ਦਾ ਫਿਕਰ ਹੈ ਕੀ, ਤੇ ਉਹਦੇ ਨਾਂ ਦੇ ਉੱਤੇ ਅਸੀਂ ਕਿਸੇ ਸਕੂਲ ਦੇ ਪ੍ਰਿੰਸੀਪਲ ਮੂਹਰੇ ਜਾ ਕੇ ਕਿਤਾਬ ਸਿੱਟ ਕੇ ਗਏ ਤੂੰ ਪੰਜਾਬੀ ਪੜ੍ਹ ਕੇ ਦਿਖਾ, ਤੇ ਉਹ ਗੱਲਾਂ ਆਪਸ ਚ ਜੁੜਦੀਆਂ ਨੀ, ਵੀ ਜਿਵੇਂ ਉਹ ਆਉਂਦਾ ਹੁੰਦਾ ਨਾ ਅੱਜ ਕੱਲ ਰੀਲਾਂ ਚ ਆਖਿਰ ਕਹਿਣਾ ਕਿਆ ਚਾਹਤੇ ਹੋ, ਉਹ ਗੱਲ ਬਣੀ ਪਈ ਹੈ।
ਹਾਂ ਹਾਂ ਉਹੀ ਮੁੱਦਾ ਹੈਗਾ ਨਾ, ਮਤਲਬ ਫੇਸਬੁੱਕ ਤੇ ਵੀ ਮੇਰੀ ਬਹੁਤ ਜਿਹੜੀ ਹੈਗੀ ਆ ਉਹ ਇਸ, ਜਦੋਂ ਮੈਂ ਪੋਸਟ ਜਿਸਦਾ ਤੁਸੀਂ ਸ਼ੁਕਰ ਸ਼ੁਰੂ ਜ਼ਿਕਰ ਕੀਤਾ, ਜਦੋਂ ਮੈਂ ਪੋਸਟ ਲਿਖੀ ਤਾਂ ਉਦੋਂ ਬਹੁਤ ਜਣਿਆਂ ਦੇ ਤਿੱਖੇ ਰਿਐਕਸ਼ਨ ਆਏ ਕਿ ਤੁਸੀਂ ਜਿਹੜਾ ਹੈਗਾ RSS ਦੇ ਏਜੰਡੇ ਨੂੰ ਨੀ ਸਮਝ ਰਹੇ, ਜਾਂ ਤੁਸੀਂ ਜਿਹੜੇ ਹੈਗੇ ਆ ਈਵਨ ਦੈਨ ਇੱਕ ਫੇਸਬੁੱਕ ਦਾ ਤਾਂ ਇਹ ਮਸਲਾ ਹੈਗਾ ਨਾ ਵੀ ਤੁਹਾਨੂੰ ਸਰਟੀਫਿਕੇਟ ਵੀ ਬੜੀ ਜਲਦੀ ਦੇ ਰਹੇ ਆ, ਹੋ ਸਕਦਾ ਆਪਾਂ ਨੂੰ ਇਸ ਇੰਟਰਵਿਊ ਤੋਂ ਬਾਅਦ ਵੀ ਮਿਲ ਜਾਣ ਕੁਛ,
ਬਿਲਕੁਲ,
ਤੇ ਉਹ ਕਹਿ ਦਿੰਦੇ ਵੀ ਤੁਸੀਂ ਜੀ ਮਤਲਬ RSS ਦੇ ਬੰਦੇ ਹੋ,
ਠੀਕ
ਵੀ ਤੁਹਾਨੂੰ ਫਿਕਰ ਕਿਉਂ ਨੀ ਨਜ਼ਰ ਆ ਰਿਹਾ, ਅਸਲ ਦੇ ਵਿੱਚ ਇਹ ਇਹ ਮਸਲਾ ਤੁਹਾਡੀ ਗੱਲ ਵਾਲੀ ਉਹੀ ਰੀਲ ਵਾਲੀ ਗੱਲ ਹੈਗੀ ਵੀ ਕਹਿਣਾ ਕਿਆ ਚਾਹਤੇ ਹੋ, ਅਸਲ ਦੇ ਵਿੱਚ ਦੋ ਤਰੀਕੇ ਨੇ, ਜੇ ਅਸੀਂ ਬਹੁਤ ਉਹ ਕਹਿੰਦੇ ਹੁੰਦੇ ਨਾ ਜਿਹੜੇ ਹੈਗੇ ਆ ਉਹ ਬਹੁਤ ਸਾਰੀਆਂ ਓਪੀਨੀਅਨਸ ਦੇ ਵਿੱਚ ਕਲੈਰੀਫਾਈ ਨਹੀਂ ਹੋ ਪਾ ਰਹੇ ਕਿ ਅਸਲ ਦੇ ਵਿੱਚ ਹੋ ਕੀ ਰਿਹਾ ਹੈਗਾ, ਮੈਂ ਇਹਨੂੰ ਗੱਲ ਨੂੰ ਥੋੜਾ ਜਿਹਾ ਇਹਨੂੰ ਕੰਪੋਜ਼ ਕਰਾਂ ਨਾ, ਤਾਂ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਦੇਖੋ ਭਾਸ਼ਾ ਨੂੰ ਇਸ ਵਕਤ ਖਤਰਾ ਹੈ, ਠੀਕ ਹੈ, ਉਹ ਕੋਈ ਐਕਸਟਰਨਲ ਖਤਰਾ ਇਕੱਲਾ ਨਹੀਂ ਹੈਗਾ ਗਾ, ਉਹ ਇੰਟਰਨਲ ਵੀ ਹੈ, ਤੇ ਉਹਦੀ ਜ਼ਿੰਮੇਵਾਰੀ ਜਿਹੜੀ ਹੈਗੀ ਉਹ ਸਾਡੀ ਬਣਦੀ ਹੈ, ਜਿਹਦੇ ਬਾਰੇ ਤੁਸੀਂ ਜ਼ਿਕਰ ਕਰਤਾ ਹੈਗਾ ਥੋੜਾ ਜਿਹਾ ਡਿਟੇਲ ਦੇ ਵਿੱਚ ਵੀ ਜ਼ਿਕਰ ਕਰਤਾ ਹੈਗਾ ਕਿ ਅਸੀਂ ਕੀ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਬੱਚੇ ਜਿਹੜੇ ਹੈਗੇ ਆ ਉਹ ਅੰਗਰੇਜ਼ੀ ਭਾਸ਼ਾ ਸਿੱਖਣ, ਜਿਹੜੀਆਂ ਜਿਹੜੇ ਮੈਂ ਇਹੋ ਜਿਹੇ ਪੇਰੈਂਟਸ ਦੇਖੇ ਜਿਹੜੇ ਆਪਦੇ ਵਿੱਤ ਤੋਂ ਬਾਹਰ ਜਿਹੜੇ ਹੈਗੇ ਆ ਆਪਦੇ ਵਿੱਤ ਤੋਂ ਬਾਅਦ ਜਿੰਨਾ ਉਹ ਅਫੋਰਡ ਕਰ ਸਕਦੇ ਆ, ਕਿਉਂਕਿ ਦੇਖੋ ਜੀ ਪ੍ਰਾਈਵੇਟ ਸਕੂਲਾਂ ਦੇ ਹੋਰ ਬਹੁਤ ਮਤਲਬ ਕਿ ਜਿਹੜੇ ਹੁੰਦੇ ਸ਼ੋਸ਼ੇ ਹੁੰਦੇ ਆ ਵੀ ਅੱਜ ਜੀ ਅਸਾਈਨਮੈਂਟ ਹੈਗੀ ਆ ਜੀ, ਅੱਜ ਤੁਸੀਂ ਫੈਂਸੀ ਡਰੈਸ ਦੇ ਵਿੱਚ ਆਉਣਾ ਜੀ, ਅੱਜ ਇਹ ਪ੍ਰੋਗਰਾਮ ਹੋ ਗਿਆ, ਅੱਜ ਇਹ ਹੋ ਗਿਆ, ਅੱਜ ਤੁਸੀਂ ਘਰੋਂ ਮਤਲਬ ਇੱਥੇ ਮੈਨਿਊ ਵੀ ਆਉਂਦਾ ਹੈਗਾ ਤੁਸੀਂ ਬਣਾ ਕੇ ਕੀ ਲੈ ਕੇ ਆਉਣਾ, ਲੰਚ ਬਾਕਸ ਦੇ ਵਿੱਚ ਕੀ ਬਣਾ ਕੇ ਲੈ ਕੇ ਆਉਣਾ, ਤਾਂ ਉਹ ਵਿਚਾਰੇ ਵਿੱਤ ਤੋਂ ਬਾਹਰ ਜਿਹੜੇ ਹੈਗੇ ਆ ਇਹਨਾਂ ਸਕੂਲਾਂ ਦੀਆਂ ਜਿਹੜੇ ਇਹ ਸ਼ੋਸ਼ੇਬਾਜ਼ੀਆਂ ਹੈਗੀਆਂ ਉਹਨਾਂ ਨੂੰ ਉਹ ਕਰਦੇ ਹੈਗੇ ਪੂਰਾ ਕਰਦੇ ਹੈਗੇ ਆ, ਉਹ ਚਾਹੁੰਦੇ ਕੀ ਹੈਗੇ ਆ ਕਿ ਸਾਡੇ ਬੱਚੇ ਜਿਹੜੇ ਹੈਗੇ ਆ ਉਹ ਅੰਗਰੇਜ਼ੀ ਸਿੱਖਣ, ਅੰਗਰੇਜ਼ੀ ਬੋਲਣ, ਤੇ ਉਹ ਬੜਾ ਹੁੰਬ ਕੇ ਜਿਹੜਾ ਹੈਗਾ ਉਹ ਆਪਣੇ ਆਂਢ ਗੁਆਂਢ ਜਾਂ ਰਿਸ਼ਤੇਦਾਰੀ ਦੇ ਵਿੱਚ ਇਹ ਦੱਸਦੇ ਆ ਵੀ ਯਾਰ ਮੈਂ ਇਹ ਇਹ ਕੋਈ ਉਹ ਕਹਿੰਦੇ ਹੁੰਦੇ ਨਾ ਵੀ ਸੁਪਰਫਲੋਸ ਗੱਲ ਨੀ ਹੈਗੀ ਵੀ ਤੁਸੀਂ ਇਹਨੂੰ ਚੜਾ ਚੜਾ ਕੇ ਦੱਸ ਰਹੇ ਆ, ਮੈਂ ਆਪਦੇ ਅੱਖੀ ਇਹੋ ਜਿਹੇ ਬੰਦੇ ਦੇਖੇ ਹੈਗੇ ਆ, ਮਤਲਬ ਜਿਹੜੇ ਇਹ ਮਾਨ ਨਾਲ ਆਪਦੇ ਰਿਸ਼ਤੇਦਾਰਾਂ ਦੇ ਸਾਹਮਣੇ ਜਾਂ ਮੈਂ ਬੈਠਾ ਹੈਗਾ ਮੇਰੇ ਸਾਹਮਣੇ ਇਹ ਗੱਲ ਕਹਿੰਦੇ, ਇਹਨੂੰ ਪੰਜਾਬੀ ਘੱਟ ਆਉਂਦੀ ਆ, ਜਿਹੜੇ ਸਕੂਲ ਦੇ ਵਿੱਚ ਪੜ੍ਹਾਉਂਦੇ ਨੀ ਨਾ ਪੰਜਾਬੀ, ਇਹਨੂੰ ਘੱਟ ਆਉਂਦੀ ਆ, ਇਹਨੂੰ ਵਿਚਾਰੇ ਨੂੰ ਪਤਾ ਨੀ ਲੱਗਦਾ ਗਾ, ਜਾਂ ਇਹਨੂੰ ਵਿਚਾਰੇ ਨੂੰ ਪਤਾ ਨੀ ਲੱਗਦਾ ਗਾ ਵੀ ਤੁਸੀਂ ਕੀ ਕਿਹਾ ਹੈਗਾ, ਇਹ ਤਾਂ ਪੰਜਾਬੀ ਪੜ੍ਹਦੇ ਹੀ ਨਹੀਂ ਗੇ। ਚਲੋ ਜੇ ਉਹ ਪੰਜਾਬੀ ਨਹੀਂ ਪੜ੍ਹਦੇ ਗੇ ਇਟਸ ਓਕੇ, ਕੋਈ ਗੱਲ ਨੀ, ਤੁਸੀਂ ਤਾਂ ਬੋਲੋ ਨਾ ਉਹਨਾਂ ਨਾਲ ਪੰਜਾਬੀ। ਜੇ ਉਹ ਲਿਖ ਨੀ ਸਕਦੇ, ਪਹਿਲੀ ਗੱਲ ਤਾਂ ਇਹ ਵੀ ਨਹੀਂ ਹੋਣਾ ਚਾਹੀਦਾ ਵੀ ਤੁਸੀਂ ਲਿਖ ਨਾ ਪਾਓ, ਜੇ ਉਹ ਲਿਖ ਨੀ ਸਕਦੇ ਕਮ ਸੇ ਕਮ ਤੁਸੀਂ ਉਹਨਾਂ ਦੀ ਜ਼ੁਬਾਨ ਤਾਂ ਸਾਫ਼ ਰੱਖ ਸਕਦੇ ਹੋ ਨਾ। ਮੇਰੀ ਮੇਰੀ ਇੱਕ ਦੋਸਤ ਹੈਗੀ ਆ, ਉਹਦੇ ਬਹਾਲੀ ਰਹਿੰਦੀ ਆ, ਉਹਦੇ ਪੇਰੈਂਟਸ ਨੇ ਉਹਨੂੰ ਰਿਸਟ੍ਰਿਕਟ ਕੀਤਾ ਹੋਇਆ ਸੀ ਵੀ ਦੇਖ ਤੂੰ ਹਿੰਦੀ ਤੇ ਪੰਜਾਬੀ ਜਿਹੜੀ ਹੈਗੀ ਆ ਉਹ ਤੂੰ ਸਕੂਲ ਚ ਬੋਲਦੀ ਆ, ਪਰ ਸਾਡੇ ਨਾਲ ਜਦੋਂ ਤੂੰ ਘਰ ਦੇ ਵਿੱਚ ਹੋਏਗੀ ਤੂੰ ਹਿੰਦੀ ਦੇ ਜਿਹੜੇ ਹਿੰਦੀ ਦਾ ਯੂਜ ਜਾਂ ਅੰਗਰੇਜ਼ੀ ਦਾ ਯੂਜ ਨਹੀਂ ਕਰਨਾ ਹੈਗਾ। ਮਤਲਬ ਸਾਡੀ ਅਪਰੋਚ ਇਸ ਤਰੀਕੇ ਦੀ ਹੋਣੀ ਚਾਹੀਦੀ ਆ ਵੀ ਅਸੀਂ ਐਕਚੁਅਲ ਦੇ ਵਿੱਚ ਕੀ ਚਾਹੁੰਦੇ ਹੈਗੇ ਆ ਉਹਨੂੰ ਛੱਡੋ ਤੁਸੀਂ, ਜਾਂ ਤਾਂ ਫਿਰ ਸਟੇਟਮੈਂਟਾਂ ਨਾ ਦਿਓ ਕਿ ਸਾਡੀ ਭਾਸ਼ਾ ਨੂੰ ਖਤਰਾ ਹੈਗਾ, ਜਾਂ ਤੁਹਾਨੂੰ ਐਫਰਟ ਕਰਨੇ ਪੈਣਗੇ, ਤੁਹਾਨੂੰ ਐਫਰਟ ਕਰਨੇ ਪੈਣਗੇ ਉਹਦੇ।
ਦੂਜੀ ਗੱਲ ਇਹ ਵੀ ਹੈ ਕਿ ਜਦੋਂ ਤੁਸੀਂ ਲਾਰਜਰ ਇਕੋਨਮੀ ਨੂੰ ਨਹੀਂ ਸਮਝ ਪਾ ਰਹੇ ਦੁਨੀਆ ਦੇ ਵਿੱਚ, ਹੁਣ ਅਸੀਂ ਜੇ ਵਰਲਡ ਬੈਂਕ ਦੀਆਂ ਨੀਤੀਆਂ ਸਾਈਨ ਕੀਤੀਆਂ, ਅਸੀਂ LPG ਸਾਈਨ ਕੀਤੀ ਹੈ, ਗਲੋਬਲਾਈਜੇਸ਼ਨ ਸਾਈਨ ਕੀਤੀ ਹੈ, ਉਹਦਾ ਵੀ ਸਿੰਗਲ ਏਜੰਡਾ ਮਾਰਕੀਟ ਦਾ ਇੱਕ ਜਗ੍ਹਾ ਤੇ ਕੰਟਰੋਲ ਹੋਊਗਾ, ਤੇ ਜੇ ਉਹਦੀ ਗੁਲਾਮਦਾਰੀ ਕਰਕੇ ਹੀ ਆਪਾਂ ਸਾਰਾ ਕੁਛ ਚਲਾਉਣਾ ਉਸ ਹਿਸਾਬ ਨਾਲ ਤਾਂ ਫਿਰ ਠੀਕ ਹੈ, ਫਿਰ ਤਾਂ ਅੰਗਰੇਜ਼ੀ ਕਰਨੀ ਪਊਗੀ, ਪਰ ਇਹਦੇ ਨਾਲ ਇਕੱਲਾ ਅੰਗਰੇਜ਼ੀ ਨਾਲ ਵੀ ਕਿੰਨੀ ਵੱਡੀ ਮਾਰਕੀਟ 'ਚ ਜਾ ਕੇ ਤੁਸੀਂ ਕੰਪੀਟ ਕਰ ਲਓਗੇ। ਉੱਥੇ ਫਿਲੀਪੀਨ ਜਿਵੇਂ ਹੁਣ ਕੈਨੇਡਾ ਪੈ ਰਿਹਾ ਇੱਥੇ ਦੇਖਦਾ ਕਿ ਕੈਨੇਡਾ ਵਿੱਚ ਕਿੰਨੇ ਕੁ ਲੋਕ ਜਾ ਕੇ ਸੈਟ ਹੋ ਜਾਣਗੇ, ਏਦਾਂ ਹੀ ਜਿੱਦਾਂ ਕਿ ਕੈਨੇਡਾ ਆ ਚਾਹੇ 3-4 ਕਰੋੜ ਬੰਦੇ ਚਾਹੀਦੇ ਨਾ ਪੂਰੀਆਂ ਮਲਟੀਨੈਸ਼ਨਲ ਕੰਪਨੀਆਂ ਨੂੰ ਆਪਣਾ ਸਾਰਾ ਕਾਰੋਬਾਰ ਚਲਾਉਣ ਲਈ, ਉਹ ਬਾਕੀ ਦੁਨੀਆ ਫਿਰ ਵੀ ਉਹਦੇ ਵਿੱਚ ਉਸੇ ਕੰਪੀਟੀਸ਼ਨ 'ਚ ਫਸ ਜਾਊਗੀ। ਤੁਹਾਨੂੰ ਡਾਈਵਰਸੀਫਾਈ ਲਾਈਫ ਸਟਾਈਲ ਵੀ ਕਰਨਾ ਪੈਣਾ, ਤੁਹਾਨੂੰ ਈਟਿੰਗ ਵੀ ਡਾਈਵਰਸੀਫਾਈ ਕਰਨੀ ਪੈਣੀ ਹੈ, ਤੁਹਾਨੂੰ ਲੈਂਗੁਏਜ ਵੀ ਕਰਨੀ ਪੈਣੀ ਹੈ, ਇਕੋਨਮੀ ਵੀ ਕਰਨੀ ਪੈਣੀ ਹੈ। ਜੇ ਸਾਰੀਆਂ ਚੀਜ਼ਾਂ ਦੀ ਇਸ ਪੱਧਰ ਤੇ ਸੈਂਟਰਲਾਈਜੇਸ਼ਨ ਕਰਤੀ ਤੇ ਉਹਦਾ ਤਾਂ ਕੰਟਰੋਲ ਸਿੰਗਲ ਹੈਂਡ ਆ ਤੇ ਉਹ ਕਦੇ ਬਟਨ ਦੱਬ ਕੇ ਇੱਧਰ ਹੋਜੂ। ਅੱਜ ਚਾਈਨਾ ਬਹੁਤ ਅੰਗਰੇਜ਼ੀ ਸਿਖਾ ਰਿਹਾ ਸੀ ਆਪਣੇ ਬੰਦਿਆਂ ਨੂੰ, ਪਰ ਨਾਲ ਦੀ ਨਾਲ ਉਹਨਾਂ ਨੇ ਜਿੰਨਾ ਇਮਰਜ ਕੀਤਾ ਉਹਦੀ ਦੂਜੀ ਐਗਜ਼ਾਮਪਲ ਬੜੀ ਭੁੱਖੀ ਸਾਡੇ ਮੂਹਰੇ ਪਈ ਹੈ ਕਿ ਜਰਮਨ ਤਾਂ ਮੂਹਰੇ ਵਧੇ ਟੈਕਨੋਲੋਜੀ 'ਚ, ਜਰਮਨ ਜਰਮਨ 'ਚ ਗੱਲ ਕਰਦੇ, ਇਟਾਲੀਅਨ ਇਟਾਲੀਅਨ 'ਚ ਕਰਦੇ ਆ, ਫਰਾਰੀਆਂ ਬਣਾਈ ਬੈਠੇ ਨੇ, ਚਾਈਨਾ ਸਾਰੇ ਦੇ ਦੁਨੀਆ ਭਰ ਦੀ ਪ੍ਰੋਡਕਸ਼ਨ ਆਪਣੀ ਜੇਬ 'ਚ ਪਾ ਲਏ, ਉਹ ਆਪਣੀ ਬੋਲੀ 'ਚ ਗੱਲ ਕਰ ਰਿਹਾ। ਸਾਡੇ ਪਿਛਲੇ 150 ਸਾਲਾਂ 'ਚ ਅਸੀਂ ਅੰਗਰੇਜ਼ੀ ਸਿੱਖਦੇ ਰਹਿ ਗਏ, ਨਾ ਸਾਨੂੰ ਆਈ ਹੈ, ਇੱਕ ਇਹ ਵੀ ਸਮੱਸਿਆ ਦਿਖ ਰਹੀ ਹੈ ਸਾਨੂੰ ਆਪਣੇ ਮੂਹਰੇ।
ਅਸਲ ਦੇ ਵਿੱਚ ਪਤਾ ਕੀ ਹੈ ਜੀ, ਇੱਕ ਇਹ ਵੀ ਤਾਂ ਗੱਲ ਆਉਂਦੀ ਹੈ ਨਾ ਕਿ ਸਾਡੇ ਜਿਹੜੇ 2023 ਦੀਆਂ ਜਾਂ 21ਵੀਂ ਸਦੀ ਦੀਆਂ ਸਮੱਸਿਆਵਾਂ ਨੇ, ਅਸੀਂ ਉਹਨਾਂ ਦੇ ਹੱਲ ਜਿਹੜੇ ਹੈਗੇ ਆ ਉਹ 17ਵੀਂ ਸਦੀ 'ਚ ਭਾਲਦੇ ਆ। ਹੁਣ ਤੁਸੀਂ ਇਹ ਦੇਖੋ ਕਿ ਮੈਂ ਇੱਕ ਮੁੰਡਾ ਹੈਗਾ ਸਰਦੀਪ ਗਿੱਲ, ਤੁਸੀਂ ਵੀ ਜਾਣਦੇ ਹੋ, ਪੰਜਾਬੀ ਵਿਕੀਪੀਡੀਆ ਦੀ ਜਿਹੜੀ ਹੈਗੀ ਉਹ ਪੂਰੀ ਜਿਹੜੀ ਹੈਗੀ ਉਹ ਇੱਥੋਂ ਉਹਨੂੰ ਸੰਭਾਲਦੇ ਆ। ਉਹਨੂੰ ਲਗਾਤਾਰ ਜਿਹੜੇ ਹੈਗੇ ਉਹ ਮੈਨੂੰ ਮੇਰੇ ਵਰਗੇ ਬੰਦੇ ਨੂੰ ਵੀ ਮਤਲਬ ਇਨਕਰੇਜ ਕਰਦੇ ਰਹਿੰਦੇ ਵੀ ਭਾਜੀ ਜੇ ਤੁਸੀਂ ਕਿਤਾਬਾਂ ਤੇ ਲਿਖਦੇ ਹੁੰਦੇ ਆ ਤਾਂ ਯਾਰ ਤੁਸੀਂ ਵਿਕੀਪੀਡੀਆ ਤੇ ਉਹ ਕਿਤਾਬ ਦਾ ਜਿਹੜਾ ਹੈਗਾ ਉਹ ਤੁਸੀਂ ਇੱਕ, ਕਿਉਂਕਿ ਕੁਛ ਵਿਕੀਪੀਡੀਆ ਦੀਆਂ ਕੁਛ ਸ਼ਰਤਾਂ ਹੈਗੀਆਂ ਵੀ ਉਹ ਬਾਇਸ ਨਹੀਂ ਹੋਣਾ ਚਾਹੀਦਾ, ਸਿਰਫ ਇਨਫੋਰਮੇਸ਼ਨ ਬੇਸਡ ਹੋਣਾ ਚਾਹੀਦਾ, ਚਲੋ ਉਹਦੇ ਹੈਗੇ ਆ ਨੋਮਸ ਹੈਗੇ ਆ। ਉਹ ਕਹਿੰਦਾ ਭਾਜੀ ਵੀ ਤੁਸੀਂ ਕਿਤਾਬ ਬਾਰੇ ਜਦੋਂ ਕੋਈ ਇੱਕ ਰਿਵਿਊ ਪਾਉਣੇ ਹੈਗੇ ਤੁਸੀਂ ਕਿਤਾਬ ਦੀ ਬੇਸਿਕ ਜਾਣਕਾਰੀ ਜਿਹੜੀ ਹੈਗੀ ਵਿਕੀਪੀਡੀਆ ਤੇ ਵੀ ਪਾ ਦਿਆ ਕਰੋ। ਹੁਣ ਇਸ ਵਕਤ ਦੇ ਉੱਤੇ ਉਹਨਾਂ ਦਾ ਬਹੁਤ ਜਿਹੜਾ ਹੈਗਾ ਬੜਾ ਕਮਾਲ ਦਾ ਕੰਮ ਹੈਗਾ ਵੀ ਵਿਕੀਪੀਡੀਆ ਦੇ ਉੱਤੇ ਲਗਾਤਾਰ ਪੰਜਾਬੀ ਭਾਸ਼ਾ ਦੇ ਵਿੱਚ ਉਹ ਜਿਹੜਾ ਡਾਟਾ ਹੈਗਾ ਅਪਲੋਡ ਕਰ ਰਹੇ ਨੇ। ਤੁਸੀਂ ਕਿਸੇ ਵੀ ਤੁਸੀਂ ਭਾਸ਼ਾ ਦੀ ਗੱਲ ਕਰਦੇ ਹੋ ਨਾ ਕਿ ਰੋਜ਼ਗਾਰ ਕਿਸ ਭਾਸ਼ਾ ਦੇ ਵਿੱਚ ਹੈਗਾ, ਰੋਜ਼ਗਾਰ ਜਾਂ ਜਿਹੜੀ ਪੜ੍ਹਾਈ ਜਿਹੜੀ ਹੈਗੀ ਆ ਤੁਹਾਡੀ, ਮੰਨ ਲਓ ਮੇਰਾ ਬੱਚਾ ਹੈਗਾ, ਤੁਹਾਡਾ ਬੱਚਾ ਹੈਗਾ, ਕਿਸੇ ਵੀ ABCD ਕਿਸੇ ਵੀ ਦਾ ਵੀ ਬੱਚਾ ਹੈਗਾ, ਉਹਨੂੰ ਇਹ ਬੜਾ ਮਨੋਵਿਗਿਆਨਿਕ ਜਿਹੜਾ ਹੈਗਾ ਭਾਸ਼ਾ ਨੂੰ ਲੈ ਕੇ ਇਹ ਸਾਬਤ ਹੋ ਚੁੱਕਾ ਵੀ ਜਿਹੜਾ ਗਿਆਨ ਜਾਂ ਪੜ੍ਹਾਈ ਜਿਹੜੀ ਹੈਗੀ ਆ ਬੱਚਾ ਉਹ ਆਪਦੀ ਮਾਤ ਭਾਸ਼ਾ ਦੇ ਵਿੱਚ ਹੀ ਬੈਟਰ ਜਿਹੜਾ ਹੈਗਾ ਉਹ ਸਿੱਖ ਸਕਦਾ ਹੈਗਾ। ਉਹਨੂੰ ਪਰ ਮਸਲਾ ਇਹ ਹੈਗਾ ਵੀ ਕਿ ਅਸੀਂ ਇੰਨੇ ਜ਼ਿੰਮੇਵਾਰ ਹੈਗੇ ਆ ਕਿ ਅੱਜ ਦੇ ਦਿਨ ਦੇ ਵਿੱਚ ਜਦੋਂ ਜਿਹੜੀ ਹੈਗੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਕਾਰਬਨ ਮਿਸ਼ਨ ਖਤਮ ਕਰਨ ਦੇ ਲਈ, ਗਲੋਬਲ ਵਾਰਮਿੰਗ ਨੂੰ ਜਿਹੜਾ ਹੈਗਾ ਉਹ ਕੰਟਰੋਲ ਕਰਨ ਦੇ ਲਈ, ਕਿਉਂਕਿ ਉਹਨਾਂ ਦੇ ਹੱਥੋਂ ਹੁਣ ਗੇਮ ਨਿਕਲ ਗਈ ਆ, ਤਾਂ ਉਹਦਾ ਬਰਡਨ ਕਿਹਦੇ ਤੇ ਪਾ ਰਹੇ ਆ, ਲੋਕਾਂ ਤੇ ਪਾ ਰਹੇ ਆ। ਕੈਸ਼ਲੈਸ ਇਕਨੋਮੀ ਜਿਹੜੀ ਹੈਗੀ ਹੈ ਜਿਹਦੀ ਗੱਲ ਕੀਤੀ ਜਾ ਰਹੀ ਹੈ ਉਹਦਾ ਉਹਦਾ ਵੀ ਏਜੰਡਾ ਇਹੀ ਹੈਗਾ ਕਿ ਇਹਦੇ ਨਾਲ ਕਾਰਬਨ ਐਮਿਸ਼ਨ ਜਿਹੜਾ ਹੈਗਾ ਇਹਦੀ ਪ੍ਰਿੰਟਿੰਗ ਦੇ ਵਿੱਚ ਕਾਗਜ਼ ਸਾਰਾ ਕੁਛ ਜਿਹੜਾ ਹੈਗਾ ਜਿਹੜੇ ਕਲਰਸ ਨੇ ਕਰੰਸੀ ਨੋਟਸ ਦੇ ਇਹ ਸਾਰਾ ਕੁਛ ਜਿਹੜਾ ਹੈਗਾ ਕਾਰਬਨ ਐਮਿਸ਼ਨ ਜ਼ਿਆਦਾ ਹੁੰਦੀ ਹੈ ਇਹਦੇ ਨਾਲ ਤੇ ਕੈਸ਼ਲੈਸ ਇਕਨੋਮੀ ਜਿਹੜੀ ਹੈਗੀ ਹੈ ਲੋਕਾਂ ਨੂੰ ਕੰਟਰੋਲ ਕਰਨ ਲਈ ਵੀ ਤੇ ਕਾਰਬਨ ਐਮਿਸ਼ਨ ਦੋ ਉਹਨਾਂ ਦੇ ਏਜੰਡੇ ਜਿਹੜੇ ਹੱਲ ਹੁੰਦੇ ਆ ਆਫਟਰ ਆਲ ਦੇਖੋ ਜੀ ਅਸੀਂ ਕਹਿੰਦੇ ਹਾਂ ਵੀ ਜਿਹੜੇ ਕੈਪੀਟਲਿਸਟ ਹੈਗੇ ਆ ਉਹਨਾਂ ਨੇ ਧਰਤੀ ਨੂੰ ਖਤਮ ਕਰ ਦੇਣਾ ਹੈਗਾ ਪਰ ਬੇਸਿਕਲੀ ਮੈਨੂੰ ਐ ਯਾਰ ਉਹਨਾਂ ਨੇ ਵੀ ਤਾਂ ਰਹਿਣਾ ਹੀ ਆ ਉਹ ਉਹ ਨਿਚੋੜਨਗੇ ਇਸ ਹੱਦ ਤੱਕ ਤਾਂ ਜ਼ਰੂਰ ਨਿਚੋੜ ਲੈਣਗੇ ਪਰ ਬੇਸਿਕਲੀ ਉਹ ਇੰਨੀ ਕੁ ਤਾਂ ਜਗ੍ਹਾ ਰੱਖਣਗੇ ਜਿਹਦੇ ਵਿੱਚ ਉਹ ਆਪ ਜਿਉਂ ਸਕਣ ਤੇ ਜਿਹਨਾਂ ਦੇ ਵਿੱਚ ਬੱਚਿਆਂ ਨਾਲ ਕਿਹਨੂੰ ਨੀ ਪਿਆਰ ਹੋ ਸਕਦਾ ਵੀ ਉਹਨਾਂ ਦੀ ਅਗਲੀ ਪੀੜ੍ਹੀ ਜਿਹੜੀ ਜਿਉਂ ਸਕੇ ਕੁਛ ਜਿਹੜੇ ਇਹੋ ਜਿਹੇ ਏਜੰਡੇ ਜਿਹੜੇ ਹੈਗੇ ਆ ਹੁਣ ਜਿਹੜਾ ਹੈਗਾ ਪੇਪਰ ਵੀ ਜਿਹੜਾ ਹੈਗਾ ਇਹ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਪੂਰੇ ਦੇ ਪੂਰੇ ਜਿਹੜੇ ਹੁਣ ਕੈਨੇਡਾ ਅਮੈਰੀਕਾ ਦੇ ਵਿੱਚ ਤੁਸੀਂ ਦੇਖੋ ਬੱਚਿਆਂ ਦੇ ਕੋਲੇ ਟੈਬ ਨੇ
ਅਖਬਾਰ ਨੀ ਆਉਂਦੇ ਜੀ ਉੱਥੇ
ਗੂਗਲ ਕਰੋਗੇ ਤਾਂ ਤੁਹਾਨੂੰ ਇਹ ਸਾਰੇ ਏਜੰਡੇ ਸਮਝ ਆ ਜਾਣਗੇ ਵੀ ਜਿਹੜੇ 2030 ਦੇ ਵਿੱਚ ਇਹਨੂੰ ਕੌਨਸਪੀਰੇਸੀ ਥਿਉਰੀ ਦੇ ਏਜੰਡੇ ਨਾਲ ਵੀ ਜੋੜਿਆ ਜਾਂਦਾ ਉਹ ਇਹਨਾਂ ਦੇ ਜਿਹੜੇ ਜਿਹੜੀ ਪੂਰੀ ਕੈਪੀਟਲਿਸਟ ਵਰਲਡ ਹੈਗਾ ਜੀ ਬੈਂਕਰ ਕਹਿ ਲਓ ਜੋ ਇਲੂਮੀਨਾਟੀ ਨਾਲ ਜੋੜ ਲਓ ਕਾਹਦੇ ਨਾਲ ਜੋੜ ਲਓ ਇਹਨੂੰ ਉਹਨਾਂ ਦਾ ਏਜੰਡਾ ਹੈਗਾ ਵੀ 2030 ਤੱਕ ਜਿਹੜੀ ਕਾਰਬਨ ਐਮਿਸ਼ਨ ਜਿਹੜੀ ਹੈਗੀ ਆ ਉਹਨੂੰ ਘੱਟ ਕਰਨਾ ਹੈਗਾ ਔਰ ਦੂਸਰੇ ਨੰਬਰ ਦੇ ਉੱਤੇ ਜਿਹੜੀਆਂ ਜਿਹੜੇ ਕੰਮ ਹੋ ਸਕਦੇ ਆ ਜਿਹੜੇ ਇਲੈਕਟ੍ਰਿਕ ਕਾਰਾਂ ਵਾਲੇ ਹੈਗੇ ਚਲੋ ਆਪਣੀ ਗੱਲ ਜਿਹੜੀ ਹੈਗੀ ਕਿਸੇ ਹੋਰ ਪਾਸੇ ਜਾ ਰਹੀ ਹੈ ਤੇ ਉਹਨੂੰ ਆਪਾਂ ਮੈਂ ਦੋ ਲਾਈਨਾਂ ਦੇ ਵਿੱਚ ਇਹਨੂੰ ਕਰਦੇ ਆ ਵੀ ਜਿਹੜੀਆਂ ਇਲੈਕਟ੍ਰਿਕ ਕਾਰਾਂ ਨੇ ਜਾਂ ਜਿਹੜੇ ਹੈਗੇ ਆ ਪੈਟਰੋਲ ਦੇ ਉੱਤੇ ਜਿਹੜੀ ਇਹਨਾਂ ਦੀ ਨਿਰਭਰਤਾ ਹੈਗੀ ਜਿਹੜੀ ਹੈਗੀ ਉਹ ਖਤਮ ਕਰਨੀ ਤਾਂ ਬਹੁਤ ਸਾਰੇ ਜਿਹੜੇ ਏਜੰਡੇ ਨੇ ਜਿਹੜੇ 2027 ਤੱਕ ਜਾਂ 30 ਤੱਕ ਜਿਹੜੇ ਹੈਗੇ ਆ ਇਹਨੂੰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਪ੍ਰੋਜੈਕਟ ਦੇ ਬਾਰੇ ਤਾਂ ਮੈਂ ਇਹ ਵੀ ਸੁਣਿਆ ਹੈਗਾ ਵੀ ਜਦੋਂ ਵੀ ਹੁਣ ਤੁਸੀਂ ਪੈਟਰੋਲ ਜਾਂ ਡੀਜ਼ਲ ਕਾਰ ਲਓਗੇ ਤਾਂ ਤੁਹਾਨੂੰ ਇੱਕ ਕਾਰਬਨ ਜਿਹੜਾ ਹੈਗਾ CO2 ਸਰਟੀਫਿਕੇਟ ਜਿਹੜਾ ਹੈਗਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਲੈਣਾ ਪਊਗਾ ਜਾਂ ਬਦਲੇ ਦੇ ਵਿੱਚ ਤੁਹਾਨੂੰ 5 ਜਿਹੜੇ ਦਰਖਤ ਹੈਗੇ ਆ ਉਹਨਾਂ ਦੀ ਮੇਨਟੇਨੈਂਸ ਕਰਨੀ ਪਊਗੀ ਉਹਨਾਂ ਨੂੰ ਲਾਉਣਾ ਪਊਗਾ ਇਹ ਵੀ ਜਿਹੜਾ 192 ਦੇਸ਼ਾਂ ਦਾ ਇਹ ਸਮਝੌਤਾ ਹੋਇਆ ਹੈਗਾ ਤਾਂ ਦੇਖੋ ਇਹ ਜਿਹੜਾ ਕਾਗਜ਼ ਵਾਲਾ ਜਿਹੜਾ ਹੈਗਾ ਆਪਾਂ ਉਸ ਗੱਲ ਦੇ ਉੱਤੇ ਆ ਜਾਈਏ ਭਾਸ਼ਾ ਦੇ ਲਈ ਇਹ ਕਾਗਜ਼ ਵਾਲਾ ਵੀ ਮਸਲਾ ਖਤਮ ਸਮਝੋ ਕਿ ਆਉਣ ਵਾਲੇ 15-20 ਸਾਲ ਦੇ ਵਿੱਚ ਇਹ ਹੋ ਜਾਣਾ ਹੈਗਾ ਫਿਰ ਕੀ ਤੁਹਾਡੀ ਭਾਸ਼ਾ ਜਿਹੜੀ ਹੈਗੀ ਆ ਉਹ ਇਸ ਰਫਤਾਰ ਦੇ ਨਾਲ ਡਿਜੀਟਲ ਸਪੇਸ ਦੇ ਵਿੱਚ ਜਾ ਰਹੀ ਹੈ ਕਿ ਕੱਲ ਤੁਹਾਡੀਆਂ ਅਗਲੀਆਂ ਪੀੜ੍ਹੀਆਂ ਜਿਹੜੀਆਂ ਹੈਗੀਆਂ ਉਹਨੂੰ ਬਿਨਾਂ ਕਾਗਜ਼ ਤੋਂ ਐਕਸੈਸ ਕਰ ਸਕਣ ਗੂਗਲ ਟਰਾਂਸਲੇਟਰ ਆਉਂਦਾ ਹੈਗਾ ਉਹਦੇ ਵਿੱਚ ਤੁਸੀਂ ਕਿੰਨੇ ਵਰਡ ਜਿਹੜੇ ਹੈਗੇ ਆ ਪੰਜਾਬੀ ਭਾਸ਼ਾ ਦੇ ਗਲਤ ਨੇ ਤੇ ਤੁਸੀਂ ਉਹਨਾਂ ਨੂੰ ਠੀਕ ਕੀਤਾ ਤੁਸੀਂ ਡਾਟਾ ਜਿਹੜਾ ਹੈਗਾ ਪੰਜਾਬੀ ਦੇ ਵਿੱਚ ਕੁਛ ਕੁ ਜਿਹੜੀਆਂ ਹੈਗੀਆਂ ਲਿਟਰੇਰੀ ਵੈਬਸਾਈਟਸ ਨੂੰ ਛੱਡ ਵੀ ਦੇਈਏ ਤਾਂ ਪੰਜਾਬੀ ਭਾਸ਼ਾ ਦੇ ਵਿੱਚ ਜਿਹਨਾਂ ਨੂੰ ਆਪਾਂ ਨਰੋਲ ਪੰਜਾਬੀ ਭਾਸ਼ਾ ਦੇ ਵਿੱਚ ਕਹਿ ਲਈਏ ਤੁਹਾਨੂੰ ਇੱਕ ਵੀ ਵੈਬਸਾਈਟ ਨਹੀਂ ਲੱਭੂਗੀ
ਨਹੀਂ ਲੱਭਦੀ ਹੁਣ ਤੁਸੀਂ ਇੱਕ ਗੱਲ ਹੈ ਜੀ ਅੰਗਰੇਜ਼ੀ ਦੇ ਕਿਸੇ ਪੋਇਟ ਦੀ ਕੋਈ ਕਹਾਣੀ ਕੋਈ ਕਵਿਤਾ ਥੋੜੀ ਜਿਹੀ ਵੀ ਗੂਗਲ ਤੇ ਪਾਓ ਉਹ ਤੁਹਾਨੂੰ ਕਿਸੇ ਨਾ ਕਿਸੇ ਫੋਰਮ ਚ ਮਿਲ ਜੂਗੀ ਜਾਂ ਪੇਡ ਮਿਲ ਜੂਗੀ ਪਰ ਹੋਊਗੀ ਜ਼ਰੂਰ ਉੱਥੇ ਤੁਸੀਂ ਪੰਜਾਬੀ ਵਿੱਚ ਸਰਚ ਇੰਜਨ ਤੇ ਪਾਓ ਤੁਹਾਨੂੰ ਕੁਛ ਲੱਭਦੇ ਨਹੀਂ ਕਿਉਂਕਿ ਮੇਰੇ ਆਪਣੇ ਘਰੇ ਨਾ ਆਈ ਜਾਂ ਪੂਰੀਆਂ ਲਿਖਤਾਂ ਨਹੀਂ ਅਸੀਂ ਪਾ ਸਕੇ ਠੀਕ ਹੈ ਨਾ ਅਸੀਂ ਤਾਂ ਬਹੁਤ ਕੰਮ ਪਿਆ ਪੰਜਾਬੀ ਚ ਕਰਨ ਵਾਲਾ ਜਿਹੜਾ ਕਿ ਤੁਹਾਡਾ ਈਵਨ ਮੈਂ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਜੇ ਆਰਟੀਕਲ ਪੁਰਾਣੇ ਲੱਭਣੇ ਹੋਣ ਉਹਦੀ ਕੋਈ ਐਕਸੈਸ ਨਹੀਂ ਹੈਗੀ
ਬਿਲਕੁਲ ਹੁਣ ਤੁਸੀਂ ਦੇਖੋ ਮੇਰੇ ਕੋਲ ਇੱਕ ਮੈਗਜ਼ੀਨ ਦੀ ਸਬਸਕ੍ਰਿਪਸ਼ਨ ਹੈਗੀ ਹੈ ਕਾਰਬਾ ਮੈਗਜ਼ੀਨ ਹੁਣ ਉਹਨਾਂ ਦੇ ਪੂਰੇ ਜਿਹੜੇ ਆਰਕਾਈਵ ਜਿਹੜਾ ਹੈਗਾ ਪੂਰੇ ਦਾ ਪੂਰਾ ਉਹਨਾਂ ਨੇ ਨੈਟ ਦੇ ਉੱਤੇ ਪਾਇਆ ਹੋਇਆ ਅੰਗਰੇਜ਼ੀ ਦੇ ਵਿੱਚ
ਠੀਕ ਹੈ ਜੀ
ਇੱਕ EPW ਮੈਗਜ਼ੀਨ ਹੈਗਾ ਉਹ 1953 ਤੋਂ ਛਾਪਦਾ ਪਿਆ ਹੈਗਾ 53 ਜਾਂ 55 ਤੋਂ ਤੁਸੀਂ ਦੇਖੋ ਉਹਨਾਂ ਨੇ ਇੰਨੇ ਪੁਰਾਣੇ ਐਡੀਸ਼ਨ ਜਿਹੜੇ ਹੈਗੇ ਆ ਉਹਨਾਂ ਨੇ ਆਰਕਾਈਵ ਦੇ ਵਿੱਚ ਰੱਖ ਲਏ ਆਪਦੇ ਫਿਰ ਦੂਜੀ ਗੱਲ ਇਹ ਹੈਗੀ ਹੈ ਵੀ ਜਦੋਂ ਇਸ ਪੇਪਰ ਦੇ ਉੱਤੋਂ ਤੁਹਾਡੀ ਨਿਰਭਰਤਾ ਖਤਮ ਹੋ ਗਈ ਮੈਨੂੰ ਲੱਗਦਾ ਵੀ ਆਪਣੇ ਤਾਂ ਆਪਾਂ ਥੋੜਾ ਲੇਟ ਚੱਲਦੇ ਤਾਂ ਆਪਣੇ ਹੋ ਸਕਦਾ ਐਕਸਟੈਂਡ ਹੋ ਕੇ ਕਾਫੀ ਲੰਬਾ ਟਾਈਮ ਚੱਲ ਜੇ ਇਹ ਹੁਣ ਜਿਹੜੀਆਂ ਤੁਸੀਂ ਕਿਤਾਬਾਂ ਦੀ ਗੱਲ ਕਰਦੇ ਹੋ ਮਰਾਠੀ ਭਾਸ਼ਾ ਦੇ ਵਿੱਚ ਕਿੰਡਲ ਫਾਰਮੈਟ ਦੀਆਂ ਬਹੁਤ ਸਾਰੀਆਂ ਤੁਹਾਨੂੰ ਕਿਤਾਬਾਂ ਮਿਲ ਜਾਣਗੀਆਂ ਨੋ ਡਾਊਟ ਰੀਜ਼ਨ ਵਾਈਜ਼ ਜਿਹੜੀ ਹੈਗੀ ਆ ਮਰਾਠੀ ਵੱਡੀ ਹੈਗੀ ਆ ਬੋਲਣ ਵਾਲਿਆਂ ਦੇ ਵਿੱਚ ਪੜ੍ਹਨ ਵਾਲਿਆਂ ਦੇ ਵਿੱਚ ਪੰਜਾਬੀ ਦੇ ਵਿੱਚ ਹਜੇ ਤੱਕ ਜਿਹੜੀ ਭਾਸ਼ਾ ਦੀ ਸੋਰੀ ਕਿਤਾਬਾਂ ਦੀ ਜਿਹੜੀ ਕਿੰਡਲ ਡਿਵਾਈਸ ਹੈਗੀ ਆ ਉਹਨੂੰ ਐਮਾਜ਼ੋਨ ਹਜੇ ਉਹਨੂੰ ਉਹ ਹੀ ਨਹੀਂ ਕਰ ਪਾ ਰਹੀਗੀ ਉਹਨੂੰ ਉਹ ਰੈਕੋਗਨਾਈਜ਼ ਹੀ ਨਹੀਂ ਕਰ ਪਾ ਰਹੀਗੀ ਇਹੀ ਮੁੰਡਿਆਂ ਨੇ ਸਤਦੀਪ ਹੋਰਾਂ ਨੇ ਕੁਛ ਪਿੱਛੇ ਜਿਹੇ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਸੀ ਵੀ ਕਿੰਡਲ ਜਿਹੜਾ ਫਾਰਮੈਟ ਹੈਗਾ ਉਹਦੇ ਵਿੱਚ ਕੁਛ ਪੰਜਾਬੀ ਦੀਆਂ ਕਿਤਾਬਾਂ ਕੀਤੀਆਂ ਸੀ, ਉਹਨਾਂ ਦੀ ਅਸੀਂ ਟੈਸਟਿੰਗ ਵੀ ਕੀਤੀ ਸੀਗੀ, ਚੱਲ ਰਹੀਆਂ ਸੀਗੀਆਂ, ਠੀਕ ਠਾਕ ਕੰਮ ਕਰ ਲਈਆਂ। ਪਰ ਅਜੇ ਵੀ ਦੇਖੋ ਸਾਨੂੰ ਇਹ ਕੰਮ ਕਰਨ ਲਈ ਕੀ ਚਾਹੀਦਾ ਹੈਗਾ, ਸਾਨੂੰ ਟੈਕਨੀਕਲ ਬੰਦੇ ਚਾਹੀਦੇ ਹੈਗੇ ਜਿਹੜੇ ਜਿਹੜੇ ਕੰਪਿਊਟਰ ਦੀ ਲੈਂਗੁਏਜ ਨੂੰ ਸਮਝਦੇ ਹੋਣ, ਇਹਦੇ ਉੱਤੇ ਡਾਟਾ ਕਿੱਦਾਂ ਅਪਲੋਡ ਹੋਊਗਾ, ਕਿਵੇਂ ਸਰਵਰ ਦੇ ਵਿੱਚ ਜਾਊਗਾ, ਜੇ ਸਰਵਰ ਦੇ ਵਿੱਚੋਂ ਜਾਊਗਾ ਤਾਂ ਉਹ ਐਕਸੈਸ ਕਰਨ ਵਾਲੇ ਤੱਕ ਕਿਵੇਂ ਪਹੁੰਚੂਗਾ। ਤੇ ਸਾਡੇ ਕੋਲੇ ਦੇਖੋ ਪੰਜਾਬੀ ਭਾਸ਼ਾ ਦੇ ਤੁਸੀਂ ਫਿਕਰ ਕਰਨਾ ਜਾਇਆ ਜਿਹੜਾ ਹੈਗਾ ਉਹ ਜਾਇਜ਼ ਆ, ਅਸੀਂ ਸਾਨੂੰ ਵੀ ਫਿਕਰ ਆ, ਕਿਸੇ ਨੂੰ ਵੀ ਫਿਕਰ ਹੋ ਸਕਦਾ। ਪਰ ਜੇ ਤੁਸੀਂ ਇੱਕ ਸਾਈਨ ਬੋਰਡ ਦੇ ਉੱਪਰਲੇ ਪਾਸੇ ਦੇ ਉੱਤੇ ਹਿੰਦੀ ਦੇ ਉੱਤੇ ਲਿਖਿਆ ਜਾਂ ਅੰਗਰੇਜ਼ੀ ਦੇ ਉੱਤੇ ਲਿਖੇ ਦੇ ਉੱਤੇ ਕਾਲੇ ਬੁਰਸ਼ ਮਾਰ ਕੇ ਕਹਿ ਦੋਗੇ ਕਿ ਮੈਂ ਪੰਜਾਬੀ ਭਾਸ਼ਾ ਬਚਾ ਲਈ ਆ, ਇਹਦੇ ਨਾਲ ਨੀ ਬਚਨੇਗੀ।
ਹਾਂਜੀ ਗੁਰਵਿੰਦਰ ਜੀ, ਗੱਲਬਾਤ ਆਪਣੀ ਬਹੁਤ ਵਧੀਆ ਹੋਈ ਆ, ਤੇ ਪੰਜ ਕੁ ਸੱਤ ਮਿੰਟ ਆਪਣੇ ਕੋਲ ਰਹਿ ਗਏ, ਮੈਨੂੰ ਤਾਂ ਪਤਾ ਨੀ ਲੱਗਿਆ ਉਧਰੋਂ ਸ਼ਾਲਾ ਹੀ ਆਇਆ, ਸਾਡਾ ਟਾਈਮ ਆਪਣੇ ਦਿਲ ਦੇ ਮੁਲਾਕਾਤ ਦਾ ਸਮੇਂ ਖਤਮ ਹੋਊਗਾ, ਪਰ ਫਿਰ ਵੀ ਆਪਣੇ ਕੋਲ ਹੈਗਾ ਜੀ। ਤੇ ਉਹਦੇ ਚ ਇਹ ਗੱਲ ਆਉਂਦੀ ਹੈ ਜਿਹੜੀ ਮੈਂ ਤੁਹਾਨੂੰ ਜ਼ਿਆਦਾ ਕਰਨੀ ਚਾਹੁੰਦਾ ਕਿ ਜਿਵੇਂ ਆਪਾਂ ਹੁਣ ਮੁੱਖ ਰੂਪ ਚ ਕਰੀਏ ਕਿ ਸਾਨੂੰ ਆਖਰ ਨੂੰ ਨਿਬੇੜਨਾ ਕਿਵੇਂ ਚਾਹੀਦਾ, ਜਿਵੇਂ ਹੁਣ ਆਹ ਮਾਰਕੇਬਾਜ਼ੀ ਦੀਆਂ ਗੱਲਾਂ ਹੁੰਦੀਆਂ ਨੇ, ਆਹ ਤਾਂ ਤੁਸੀਂ ਬਹੁਤ ਸਿਖਰ ਤੇ ਗੱਲ ਕੀਤੀ ਹੈ ਕਿ ਜੇ ਬੋਲੀ ਬਚਾਉਣੀ ਹੈ ਤਾਂ ਸਾਨੂੰ ਅਪਰੈਸਟ ਹੋਣਾ ਪੈਣਾ ਨਵੀਂ ਟੈਕਨੋਲੋਜੀ ਦੇ ਨਾਲ, ਆਪਣਾ ਸਾਰਾ ਗਿਆਨ ਅਸੀਂ ਡਿਜੀਟਲਾਈਜ਼ ਕਰੀਏ, ਇਹਨਾਂ ਚੀਜ਼ਾਂ ਤੇ ਧਿਆਨ ਦੇਈਏ, ਇਹਦੀ ਐਕਸੈਸੀਬਿਲਿਟੀ ਵਧਾਈਏ ਦੁਨੀਆਂ ਦੇ ਵਿੱਚ, ਇਹਦੇ ਤੋਂ ਕੱਟੜਤਾ ਨੂੰ ਦੂਰ ਕਰੀਏ ਤਾਂ ਕਿਤੇ ਜਾ ਕੇ ਥਾਂ ਬਣੂਗੀ, ਠੀਕ ਹੈ ਨਾ। ਤੇ ਇਹ ਮਲਟੀ ਡਾਇਮੈਂਸ਼ਨਲ ਕੰਮ ਹੈ, ਇੱਕ ਸਕੂਲ ਦੇ ਪ੍ਰਿੰਸੀਪਲ ਮੂਹਰੇ ਜੇ ਆਪਾਂ ਕਿਤਾਬ ਧਰ ਕੇ ਕਹੀਏ ਤੇ ਹੁਣ ਗੱਲ ਇਹ ਚੱਲੀ ਹੋਈ ਆ ਕਿ ਜਿਹੜੇ ਸਕੂਲ ਚ ਪੰਜਾਬੀ ਨਹੀਂ ਆਉਂਦੀ ਕਿਸੇ ਨੂੰ ਕਿ ਉਹ ਪ੍ਰਿੰਸੀਪਲ ਲੱਗੇ ਕਿ ਨਾ ਲੱਗੇ, ਹਾਲਾਂਕਿ ਮੈਂ ਇਸ ਚੀਜ਼ ਦਾ ਸਹਿਮਤ ਹਾਂ, ਪਰ ਮੈਂ ਆਪ ਵੱਡੇ ਅਖਬਾਰ ਚ ਕੰਮ ਕਰਦਾ ਨੇ ਭਾਰਤ ਦਾ, ਜਿਹੜਾ ਤੁਹਾਨੂੰ ਪਤਾ ਹੀ ਹੈ ਟ੍ਰਿਬਿਊਨ, ਚਲੋ ਨਾਂ ਲੈ ਲਈਏ, ਉਹਦੇ ਵਿੱਚ ਵੀ ਪੰਜਾਬੀ ਪੜ੍ਹਨ ਵਾਲੇ ਲੀਡਰ ਆਏ ਨੀ, ਹਾਲਾਂਕਿ ਉਹਦਾ ਗਰੁੱਪ ਆਫ ਨਿਊਜ਼ ਪੇਪਰ ਦਾ 1978 ਚ ਉਹਦਾ ਪੰਜਾਬੀ ਐਡੀਸ਼ਨ ਛਪਦਾ ਆਇਆ, ਬਹੁਤੇ ਲੀਡਰ ਇਹੋ ਜਿਹੇ ਉਧਰੇ ਜਿਹੜੇ ਕਹਿੰਦੇ ਮੈਂ ਪੰਜਾਬੀ ਜਾਣਦਾ ਹੀ ਨੀ। ਸੋ ਜੇ ਤੁਸੀਂ ਉਸ ਹਿਸਾਬ ਨਾਲ ਆਪਣੇ ਆਪ ਨੂੰ ਇਨਵੋਲਵ ਕਰਨਾ ਹੈ, ਸਾਨੂੰ ਇਹਦੇ ਵਿੱਚ ਆਪਣੇ ਇਨਫੈਰਿਟੀ ਕੰਪਲੈਕਸ ਨਾਲ ਵੀ ਲੜਨਾ ਪੈਣਾ, ਸਾਨੂੰ ਆਰਥਿਕਤਾ ਨੂੰ ਵੀ ਦੇਖਣਾ ਪੈਣਾ ਤੇ ਇਸ ਕੱਟੜਵਾਦ ਤੋਂ ਵੀ ਬਚਣਾ ਪੈਣਾ, ਤੇ ਬੋਲੀ ਨੂੰ ਜੇ ਅੱਗੇ ਲੈ ਕੇ ਤੁਰਨਾ ਤੇ ਇਹ ਬੜੀ ਸੰਜੀਦਗੀ ਤੇ ਸਮਝਦਾਰੀ ਦਾ ਕੰਮ ਹੈ। ਹਾਂਜੀ ਹੁਣ ਤੁਸੀਂ ਇਹਨੂੰ 3 ਮਿੰਟਾਂ ਦੇ ਵਿੱਚ 4 ਮਿੰਟਾਂ ਚ ਕੰਕਲੂਡ ਕਰ ਦੋ
ਜੀ। ਮੈਨੂੰ ਲੱਗਦਾ ਵੀ ਜਿਹੜੇ ਲੱਖੇ ਵਾਲੇ ਕਿੱਸੇ ਦੇ ਉੱਤੇ ਜਿਹੜਾ ਹੈਗਾ ਸਾਡੀਆਂ ਕੁਛ ਤਲਖ ਟਿੱਪਣੀਆਂ ਹੋ ਗਈਆਂ, ਪਰ ਅਸੀਂ ਫਿਕਰ ਨਾਲ ਸਹਿਮਤੀ ਰੱਖਦੇ ਹਾਂ। RSS ਦੇ ਮਾਮਲੇ ਦੇ ਉੱਤੇ ਵੀ ਮਤਲਬ ਉਸ ਡਿਬੇਟ ਦੇ ਵਿੱਚੋਂ RSS ਦਾ ਨਾਮ ਵਾਰ ਵਾਰ ਉੱਭਰ ਕੇ ਆ ਰਿਹਾ ਸੀਗਾ। ਸਾਊਥ ਦੇ ਵਿੱਚ ਜਦੋਂ ਹਿੰਦੀ ਇੰਪੋਜ਼ ਕਰਨ ਦੀਆਂ ਗੱਲਾਂ ਆਈਆਂ ਤਾਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੋਨਾਂ ਕੋਰਟਸ ਨੇ ਜਿਹੜਾ ਹੈਗਾ ਉਹ ਬੜੀਆਂ ਤਿੱਖੀਆਂ ਟਿੱਪਣੀਆਂ ਕੀਤੀਆਂ ਸੀ, ਤੁਸੀਂ ਗੂਗਲ ਕਰਕੇ ਜੇ ਦੇਖੋ ਤਾਂ ਉਹਨਾਂ ਨੂੰ ਭਾਸ਼ਾ ਦੀ ਇੰਪੋਜ਼ਮੈਂਟ ਨੂੰ ਲੈ ਕੇ। ਤਾਂ ਸਾਡਾ ਬੇਸਿਕਲੀ ਜਿਹੜਾ ਮੁੱਦਾ ਹੈਗਾ, ਪਹਿਲੀ ਗੱਲ ਤਾਂ ਹਾਲ ਫਿਲਹਾਲ ਜੇ ਤੁਸੀਂ ਅੰਕੜਿਆਂ ਦੇ ਉੱਤੇ ਵੀ ਜਾਓ, ਪੰਜਾਬੀ ਬੋਲਣ ਵਾਲੇ ਬਹੁਤ ਲੋਕ ਮੌਜੂਦ ਨੇ ਤੇ ਪੰਜਾਬੀ ਜਿਹੜੀ ਹੈਗੀ ਜੀ।
ਆਪਣੇ ਨਾਲ ਪਰਮਿੰਦਰ ਜੀ ਹੋਲਡ ਤੇ ਨੇ ਜੀ, ਉਹ ਬੜੇ ਚਿਰਾਂ ਬਾਅਦ ਆਏ ਨੇ, ਉਹਨਾਂ ਦੀ ਗੱਲ ਸੁਣ ਲਓ, ਹੋ ਸਕਦਾ ਵਿੱਚੇ ਰਲ ਜੇ ਤੁਹਾਡਾ ਕੰਕਲੂਡਿੰਗ ਪੁਆਇੰਟ ਜੀ। ਪਰਮਿੰਦਰ ਜੀ
ਹਾਂਜੀ, ਸਿੱਧੂ ਸਾਹਿਬ ਔਰ ਮਹਿਮਾਨ ਜੀ ਬਹੁਤ ਸੁਣਨ ਤੁਸੀਂ ਕਰ ਰਹੇ ਹਾਂ, ਸਤਿ ਸ੍ਰੀ ਅਕਾਲ, ਤੇ ਬੜੀ ਵੈਲਿਡ ਸਾਹਿਬਾਂ ਨੇ ਪੁਆਇੰਟ ਚੁੱਕੇ ਆ। ਜਿਹੜਾ ਵੇਖੋ ਪਿੱਛੇ ਜੇ ਨਾ ਇੱਕ ਮੈਂ ਸ਼ਾਇਦ ਤੁਹਾਡੇ ਨਾਲ ਸਾਂਝਾ ਕੀਤਾ ਕਿ ਨਹੀਂ ਕੀਤਾ, ਪੰਜਾਬ ਦੇ ਵਿੱਚ ਮੇਰਾ ਖਿਆਲ 20 ਤੋਂ ਘੱਟ ਲਾਇਬ੍ਰੇਰੀਆਂ ਨੇ। ਉਹ ਭਾਰਤ ਦਾ ਨਕਸ਼ਾ ਵਿਖਾਇਆ ਸੀਗਾ, ਕੇਰਲਾ ਬੰਗਾਲ ਦੇ ਵਿੱਚ ਹਜ਼ਾਰਾਂ ਨੇ ਔਰ ਮਹਾਰਾਸ਼ਟਰਾ ਵਿੱਚ ਵੀ ਬਹੁਤ ਨੇ, ਹਨਾ। ਸੋ ਇਹ ਜਿਹੜੀਆਂ ਲਾਇਬ੍ਰੇਰੀਆਂ ਵਾ ਆਪਣੇ ਪਿੰਡਾਂ ਤੋਂ ਕਿਉਂ ਨੀ ਸ਼ੁਰੂ ਕਰਦੇ? ਇੱਕ ਮੁੰਡਾ ਮਨਪ੍ਰੀਤ ਸਿੰਘ ਆ ਮੁਕਤਸਰ ਲਾਗੋਂ, ਉਹਨਾਂ ਨੇ ਆਪਣੇ 5 ਪਿੰਡਾਂ ਚ ਲਾਗੇ ਬੰਨੇ ਨਾ ਲਾਇਬ੍ਰੇਰੀਆਂ ਖੋਲੀਆਂ ਹਾਂਜੀ। ਔਰ ਭਾਸ਼ਾ ਵਿਭਾਗ ਆ, ਸੰਸਥਾਵਾਂ ਨੇ ਇਹੋ ਜਿਹੀਆਂ, ਬੜੇ ਵੱਡੇ ਵੱਡੇ ਸ਼ਾਇਰ ਨੇ ਜਿਹਨਾਂ ਨੂੰ ਨੈਸ਼ਨਲ ਇੰਟਰਨੈਸ਼ਨਲ ਅਵਾਰਡ ਮਿਲੇ ਆ, ਮੇਰੇ ਖਿਆਲ ਉਹ ਕੁਰਸੀ ਦਾ ਨੇਕੀ ਮਾਣਦੇ ਆ, ਕਰਦੇ ਕੁਝ ਵੀ ਨੀਗੇ, ਹਨਾ। ਤੇ ਇਹਦਾ ਹੱਲ ਕੀ ਹੋਵੇ? ਵੇਖੋ ਕਹਿੰਦੇ ਨਾ ਚੈਰਿਟੀ ਬਿਗਿਨਸ ਐਟ ਹੋਮ, ਫਿਰ ਚਲੋ ਸਕੂਲ ਵਾਲਿਆਂ ਦਾ ਤੇ ਕਸੂਰ ਹੋ ਗਿਆ, ਪਰ ਕਸੂਰ ਮਾਂ ਪਿਓ ਦਾ ਹੀ ਆ ਨਾ, ਮਾਂ ਹੀ ਸਮਾਜ ਨੂੰ ਸਿਰਜਦੀ ਆ, ਜੇ ਮਾਂ ਹੀ ਹਿੰਦੀ ਬੋਲੂਗੀ ਤੇ ਬੱਚੇ ਨੇ ਕਿੱਥੋਂ ਕਰਨੀ ਆ। ਇੱਕ ਹੋਰ ਪੁਆਇੰਟ ਵੇਖੋ, ਜਦੋਂ ਬੱਚਿਆਂ ਨੂੰ ਸਕੂਲ ਤੋਂ ਛੁੱਟੀ ਹੁੰਦੀ ਆ, ਕਿਸੇ ਵੀ ਸਕੂਲ ਚ ਪੜ੍ਹਦੇ ਹੋਣ, ਜਦੋਂ ਆ ਕੇ ਟੀਵੀ ਲਾਉਂਦੇ ਆ ਨਾ ਬੱਚੇ, ਤੇ ਉਹ ਕਾਰਟੂਨ ਹੁੰਦੇ ਅੰਗਰੇਜ਼ੀ ਤੇ ਹਿੰਦੀ ਚ ਡੱਬ ਕੀਤੇ ਹੁੰਦੇ ਆ। ਸੋ ਸਾਡੇ ਜਿਹੜੇ ਆ, ਇੱਕ ਵਾਰੀ ਨਵਜੋਤ ਸਿੰਘ ਸਿੱਧੂ ਨੂੰ ਵੀ ਅਪਰੋਚ ਕੀਤਾ ਗਿਆ ਸੀਗਾ, ਬੀਬੀ ਗੁਰਮੀਤ ਕੌਰ ਹੁਣੀ, ਉਹ ਅਮਰੀਕਾ ਚ ਰਹਿ ਕੇ ਕਿਤਾਬਾਂ ਲਿਖਦੇ ਨੇ ਬੱਚਿਆਂ ਦੀਆਂ ਪੰਜਾਬੀ ਚ, ਉਹਨਾਂ ਨੇ ਅਪਰੋਚ ਕੀਤਾ ਸੀ ਨਵਜੋਤ ਸਿੰਘ ਸਿੱਧੂ ਜਦੋਂ ਕੈਬਨਿਟ ਮੰਤਰੀ ਸੀਗਾ, ਵੀ ਤੁਸੀਂ ਇਹ ਕੰਮ ਕਿਉਂ ਨੀ ਕਰਦੇ ਕਿ ਜਿੰਨੀਆਂ ਵੀ ਇੰਗਲਿਸ਼ ਦਾ ਲਿਟਰੇਚਰ ਆ, ਚਾਹੇ ਉਹ ਕਾਰਟੂਨ ਆ, ਚਾਹੇ ਉਹ ਬੱਚਿਆਂ ਦਾ ਵਾ, ਉਹਨੂੰ ਤੁਸੀਂ ਜਿਹੜਾ ਐਨੀਮੇਸ਼ਨ ਆ ਕਾਰਟ ਉਹ ਕਿਉਂ ਨੀ ਕਰਦੇ ਹਨਾ। ਸੋ ਇਹਦਾ ਹੱਲ ਕੀ ਹੋਵੇ? ਕਸੂਰ ਮੇਰੇ ਖਿਆਲ ਆ ਵੀ ਸਾਡਾ ਹੀ ਆ, ਆਪਾਂ ਸਰਕਾਰਾਂ ਨੂੰ ਵੇਖੋ ਜੇ ਅਸੀਂ RSS ਕਹਿ ਦਿੰਦੇ ਹਾਂ ਉਹ ਤੇ ਚਲੋ ਸਾਡੇ ਸਾਹਮਣੇ ਖਲੋਤਾ ਵਾ, ਸਾਨੂੰ ਪਤਾ ਵਾ, ਪਰ ਸਾਨੂੰ ਆਪਣਾ ਆਪ ਵੀ ਸੁਧਾਰਨਾ ਪਊਗਾ ਨਾ। ਠੀਕ ਹੈ ਨਾ, ਹੁਣ ਜਿਹੜਾ ਵੇਖੋ ਪੰਜਾਬ ਦੇ ਵਿੱਚ ਸਾਈਨ ਬੋਰਡ ਵਿਹਨੇ ਆ ਉਹ ਵੀ ਗੂਗਲ ਟਰਾਂਸਲੇਟਰੇਸ਼ਨ ਕੀਤਾ ਹੁੰਦਾ, ਕਈ ਵਾਰੀ ਬੜੀ ਹਾਸੋਹੀਣੀ ਸਿਚੁਏਸ਼ਨ ਹੁੰਦੀ ਆ ਕਿਉਂਕਿ ਟਰਾਂਸਲੇਟਰੇਸ਼ਨ ਕਰਨ ਵਾਲੇ ਵੀ ਆਪਾਂ ਮੋਟੇ ਤੌਰ ਤੇ ਕਹਿ ਸਕਦੇ ਹਾਂ ਵੀ ਮੈਜੋਰਿਟੀ ਪੰਜਾਬੀ ਜਿਹੜੇ ਆ ਉਹ ਇੰਨੇ ਜ਼ਿਆਦੇ ਮਤਲਬ ਤੁਸੀਂ ਕਿਸੇ ਪੋਸਟ ਤੇ ਵੇਖ ਲਓ ਨਾ ਚਾਰ ਲਫ਼ਜ਼ਾਂ ਤੋਂ ਵੱਧ ਉਹ ਬੋਲ ਹੀ ਨਹੀਂ ਸਕਦੇ ਹਨਾ। ਲਿਟਰੇਚਰ ਤੇ ਬਹੁਤ ਕੁਝ ਲਿਖਿਆ ਜਾ ਰਿਹਾ, ਜਿੱਦਾਂ ਤੁਸੀਂ ਗੱਲ ਕੀਤੀ ਆ ਕਿਸੇ ਵੀ ਮਸ਼ਹੂਰ ਮਾਰੂਫ ਅਖਬਾਰ ਦਾ ਤੁਸੀਂ ਆਰਕਾਈਵ ਮੇਰਾ ਖਿਆਲ ਕੁਝ ਮਹੀਨਿਆਂ ਤੋਂ ਪਿੱਛੇ ਵੇਖੋਗੇ ਹੀ ਨਹੀਂ। ਹਾਂਜੀ, ਸੋ ਇਹ ਸਾਡਾ ਹੀ ਕਸੂਰ ਆ। ਦੂਸਰਾ ਜਿਹੜਾ ਅੰਗਰੇਜ਼ਾਂ ਨੇ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੇ ਕਬਜ਼ਾ ਕੀਤਾ ਉਹਨਾਂ ਨੇ ਵੇਖਿਆ ਵੀ ਇਹਨਾਂ ਨੂੰ ਪੰਜਾਬੀਆਂ ਨੂੰ ਵੰਡੋ ਕਿੱਦਾਂ। ਹਿੰਦੂਆਂ ਲਈ ਉਹਨਾਂ ਨੇ DAV ਕਾਲਜ ਤੇ ਹਿੰਦੀ ਕਰਤੀ, ਮੁਸਲਮਾਨਾਂ ਲਈ ਉਰਦੂ ਔਰ ਉਹਨਾਂ ਨੇ ਕਰਤੇ ਮਦਰੱਸੇ, ਪੰਜਾਬੀਆਂ ਲਈ ਖਾਲਸਾ ਸਕੂਲ ਦਾ ਕਰਤਾ, ਇੱਦਾਂ ਵੰਡੀ ਪਾਏਗੀ। ਸੋ ਜਿੰਨਾ ਚਿਰ ਤੱਕ ਇਹ ਆਪਾਂ ਇਕੱਠੇ ਨਹੀਂ ਹੁੰਦੇ ਤੇ ਉਹਨਾਂ ਚਿਰ ਤੱਕ ਹੋਰ ਸੁਧਾਰ ਨਹੀਂ ਹੋ ਸਕਦਾ। ਮੈਂ ਪਿੱਛੇ ਜੇ ਪੰਜਾਬ ਆਇਆ ਸੀਗਾ ਜੀ, ਇੱਕ 12ਵੀਂ ਜਮਾਤ ਦੀ ਟੀਚਰ ਆ ਮਾਸ਼ਿਆਂ ਦੀ ਕੁੜੀ, ਉਹਨੂੰ ਸਜਰੇ ਦਾ ਨਹੀਂ ਸੀ ਪਤਾ, ਉਹਨੂੰ ਸਵਖਤੇ ਦਾ ਨਹੀਂ ਸੀ ਪਤਾ, ਉਹਨੂੰ ਆਥਣ ਦਾ ਨਹੀਂ ਸੀ ਪਤਾ, ਔਰ 12ਵੀਂ ਕਲਾਸ ਨੂੰ ਪੰਜਾਬੀ ਪੜ੍ਹਾ ਰਹੀ ਆ, ਪੈਸੇ ਪੂਸੇ ਦੇ ਕੇ ਸਿਫਾਰਸ਼ਾਂ ਨਾਲ ਲੱਗ ਜਾਂਦੇ ਆ। ਸੋ ਸਮਾਜ ਸੁਧਾਰ ਕਰਨ ਦੀ ਲੋੜ ਆ, ਚੈਰਿਟੀ ਬਿਗਿਨਸ ਐਟ ਹੋਮ, ਮਾਵਾਂ ਨੂੰ ਵੀ ਚਾਹੀਦਾ ਵਾ। ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਸੋਹਣੀਆਂ ਗੱਲਾਂ ਕੀਤੀਆਂ। ਸਿੱਧੂ ਸਾਹਿਬ ਮਹਿਮਾਨ ਜੀ, ਸਤਿ ਸ੍ਰੀ ਅਕਾਲ ਜੀ।
ਮਿਹਰਬਾਨੀ ਮੇਰੇ ਵੀਰ, ਮਿਹਰਬਾਨੀ ਜੀ। ਜੀ ਸੈਮ ਭਾਜੀ, ਹੁਣ ਆਪਣੇ ਕੋਲ ਟਾਈਮ ਤਾਂ ਬਹੁਤ ਥੋੜਾ ਜੀ। ਹਾਂਜੀ
ਹਾਂ, ਚਲੋ ਆਪਾਂ ਇਹਨੂੰ ਕੰਕਲੂਡ ਕਰਦੇ ਹਾਂ ਕਿ ਦੇਖੋ ਸਾਨੂੰ ਨਾ ਬਦਲਦੀ ਸਪੇਸ ਦੇ ਵਿੱਚ ਮਾਈਗ੍ਰੇਸ਼ਨ ਦੇ ਕਨਸੈਪਟ ਨੂੰ ਵੀ ਦੇਖਦੇ ਉੱਤੇ ਹੋਏ ਕਿ ਜਿਹੜੀ ਹੁਣ ਇਹਨਾਂ ਨੇ ਗੱਲ ਕੀਤੀ ਸੀ ਵੀ TV ਦੇ ਉੱਤੇ ਕਾਰਟੂਨ ਨਹੀਂ ਆਉਂਦੇ, ਜਿਹੜੀ ਹੁਣ ਸਾਡੀ ਪੀੜ੍ਹੀ ਹੈਗੀ ਆ ਉਹਨੇ ਜਿਹੜੀ ਹੈਗੀ ਆ ਭਾਸ਼ਾ ਜਿਹੜੀ ਹੈਗੀ ਆ ਕਿੱਥੋਂ ਐਕਸੈਸ ਕਰਨੀ ਆ, ਉਹਨਾਂ ਕੋਲ ਇੰਟਰਨੈਟ ਹੈ ਇੱਕ ਸਾਧਨ ਤੇ ਇੱਕ ਘਰ ਹੈਗਾ, ਤੇ ਇੱਥੋਂ ਜਿਹੜੇ ਇੰਡੀਆ ਦੇ ਵਿੱਚ ਲੋਕ ਰਹਿੰਦੇ ਨੇ, ਮੈਨੂੰ ਲੱਗਦਾ ਵੀ ਸਾਨੂੰ ਨਾ ਜਿਹੜਾ ਬਸਤੀਵਾਦ ਨੇ ਨਾ ਥੋੜਾ ਜਿਹਾ ਇਨਫੀਰੀਟੀ ਕੰਪਲੈਕਸ ਦੇ ਵਿੱਚ ਬਹੁਤ ਪਾਇਆ ਹੋਇਆ, ਇੱਕ ਆਪਦੇ ਇਨਫੀਰੀਟੀ ਕੰਪਲੈਕਸ ਦੇ ਵਿੱਚੋਂ ਸਾਨੂੰ ਨਿਕਲਣਾ ਪਊਗਾ, ਟਾਈਮ ਘੱਟ ਹੈ, ਮੈਂ ਇਹਨੂੰ ਕੰਕਲੂਡ ਕਰਦੇ ਹਾਂ। ਇੱਕ ਤਾਂ ਆਪਣੇ ਇਨਫੀਰੀਟੀ ਕੰਪਲੈਕਸ ਦੇ ਵਿੱਚੋਂ ਨਿਕਲਣਾ ਪਊਗਾ ਕਿ ਦੋ ਭਾਸ਼ਾਵਾਂ ਦੇ ਜਿਹੜੇ ਕੰਮ ਹੈਗੇ ਸਾਨੂੰ ਉਹ ਸਮਝਣੇ ਪੈਣਗੇ ਕਿ ਇਹ ਭਾਸ਼ਾ ਜਿਹੜੀ ਸਾਡੀ ਆਪਦੇ ਲਈ ਜ਼ਰੂਰੀ ਹੈ ਤੇ ਰੋਜ਼ਗਾਰ ਲਈ ਭਾਸ਼ਾ ਜਿਹੜੀ ਹੈਗੀ ਆ ਉਹ ਵੀ ਜ਼ਰੂਰੀ ਹੈ, ਦੋਨੇ ਜ਼ਰੂਰੀ ਨੇ, ਇਹਨਾਂ ਨੂੰ ਕਿਸੇ ਨੂੰ ਵੀ ਜਿਹੜਾ ਹੈਗਾ ਕਿਸੇ ਦੇ ਉੱਤੇ ਵੀ ਕਾਂਟਾ ਨਹੀਂ ਮਾਰਿਆ ਜਾ ਸਕਦਾ। ਦੂਸਰੇ ਨੰਬਰ ਦੇ ਉੱਤੇ ਜਿਹੜਾ ਇਸ ਟਾਈਮ ਦੇ ਉੱਤੇ AI ਦੇ ਦੌਰ ਦੇ ਵਿੱਚ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਦੌਰ ਦੇ ਵਿੱਚ ਸਾਨੂੰ ਆਪਦੀ ਭਾਸ਼ਾ ਨੂੰ ਜਿਹੜਾ ਹੈਗਾ ਉਹ ਡਿਜੀਟਲ ਸਪੇਸ ਦੇ ਉੱਤੇ ਲੈ ਕੇ ਜਾਣਾ ਪਏਗਾ, ਇਸ ਤੋਂ ਬਿਨਾਂ ਸਾਡੇ ਕੋਲ ਕੋਈ ਚਾਰਾ ਨਹੀਂ ਹੈਗਾ ਗਾ। ਤੇ ਇਹਦੇ ਲਈ ਸਾਨੂੰ ਟੈਕਨੀਕਲ ਸਾਊਂਡ ਬੰਦੇ ਚਾਹੀਦੇ ਨੇ ਜਿਹੜੇ ਮਤਲਬ ਉਹ ਕੋਈ ਸੈਂਸ ਨਹੀਂ ਪੈਦਾ ਨਾ ਕਰਨ ਵਾਲੇ ਹੋਣ, ਉਹ ਚੁੱਪ ਚਾਪ ਆਪਦਾ ਕੰਮ ਕਰਦੇ ਰਹਿਣ। ਬਹੁਤ ਸਾਰੇ ਲੋਕ ਕੰਮ ਕਰਦੇ ਰਹੇ, ਉਹਨਾਂ ਦੇ ਨਾਲ ਕੰਟੈਕਟ ਕੀਤਾ ਜਾ ਸਕਦਾ ਹੈਗਾ, ਤੁਸੀਂ ਵੀ ਆਪ ਤੁਹਾਡੇ ਕੋਲ ਲੈਪਟਾਪ ਹੈਗਾ, ਫੋਨ ਹੈਗਾ, ਤੁਸੀਂ ਬਹੁਤ ਸਾਰਾ ਕੰਮ ਜਿਹੜਾ ਹੈਗਾ ਤੁਸੀਂ ਕਰ ਸਕਦੇ ਹੋ। ਸੋ
ਜੀ, ਥੈਂਕ ਯੂ ਜੀ, ਥੈਂਕ ਯੂ ਗੁਰਵਿੰਦਰ ਭਾਜੀ। ਇਹ ਸਾਰੇ ਸਾਡੇ ਨਾਲ ਜੀ ਸੈਮ ਗੁਰਵਿੰਦਰ ਜੀ, ਅੱਜ ਸਮੇਂ ਦੀ ਸਾਨੂੰ ਥੋੜੀ ਜਿਹੀ ਜ਼ਿਆਦਾ ਹੀ ਕਿੱਲਤ ਆ ਗਈ ਇਸ ਕਰਕੇ ਹੈ, ਤੇ ਹੁਣ ਇੱਕ ਛੋਟੀ ਜਿਹੀ ਬ੍ਰੇਕ ਤੇ ਫਿਰ ਇਸ ਤੋਂ ਬਾਅਦ ਮੈਂ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ।
ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ, CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਅਤੇ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cash ਪਿਕਅਪ ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC ਐਂਬੀਸ਼ਨਸ ਮੇਡ ਰੀਅਲ।
If you own a property and are looking to take equity, we can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141 for free. No obligation consultation.
Good morning everyone. You're listening to WTUR 770 AM, your trusted source for news and information. Here comes your host Ramanjeet Sidhu with the current affairs.
The current affairs is for the Papa Swagat hai te hum Chiddai ji assi main Ang Bhatnagar sahab wal chalenge. Ang sahab, good morning ji, very warm welcome, and I'm sorry to keep you on hold for a long time. Ji,
ਸਰ ਜੀ ਵੈਰੀ ਵੈਰੀ ਗੁੱਡ ਮਾਰਨਿੰਗ ਦੈਟਸ ਓਕੇ ਭਾਜੀ ਨੋਰ ਪ੍ਰੋਬਲਮ ਕੀ ਹਾਲ ਚਾਲ ਹੈ ਸਰ
ਪਰਫੈਕਟ ਸਰ ਆਈ ਐਮ ਡੂਇੰਗ ਗ੍ਰੇਟ ਥੈਂਕ ਯੂ ਜੀ
ਗੁੱਡ ਸਰ ਪਹਿਲਾਂ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਸਰ ਮਾਇਕ ਭਟਨਾਗਰ ਤੇ ਜੀਐਨਈ ਟੀਮ ਵੱਲੋਂ ਸਭ ਨੂੰ ਸਤਿ ਸ੍ਰੀ ਅਕਾਲ ਸਲਾਮ ਤੇ ਨਮਸਕਾਰ ਕਹਿਣਾ ਚਾਹੁੰਦਾ ਜੀ ਤੇ ਸਾਰਿਆਂ ਨੂੰ ਜੀ ਵੈਰੀ ਵੈਰੀ ਗੁੱਡ ਮਾਰਨਿੰਗ ਜੀ ਤੇ ਅੱਜ ਭਾਜੀ ਕੁਇਕਲੀ ਗੱਲਬਾਤ ਜ਼ਰੂਰ ਕਰਾਂਗੇ ਆਪਣੇ ਭੈਣ ਭਰਾਵਾਂ ਨਾਲ ਪਹਿਲਾਂ ਜਿਹੜਾ ਆਪਣਾ ਨਵੰਬਰ ਸਪੈਸ਼ਲ ਹੈਗਾ ਉਹਦੇ ਬਾਰੇ ਕਿਉਂਕਿ ਜਿਹੜਾ ਨਵੰਬਰ ਸਪੈਸ਼ਲ ਲੈ ਕੇ ਆਏ ਹੈਗੇ ਆ ਉਹ ਲੈ ਕੇ ਆਏ ਹੈਗੇ ਆਪਣੇ ਭੈਣ ਭਰਾਵਾਂ ਵਾਸਤੇ ਔਨ ਰੀਫਾਈਨੈਂਸ ਜੀ ਦੇਖੋ ਸਭ ਤੋਂ ਵੱਧ ਕੇ ਜਿਹੜੀ ਹੈਗੀ ਆ ਇਨਕੁਆਇਰੀਜ਼ ਆ ਰਹੀਆਂ ਨੇ ਜਿੱਥੇ ਉਹਨਾਂ ਨੂੰ ਭੈਣ ਭਰਾ ਆਪਣੇ ਭੈਣ ਭਰਾਵਾਂ ਨੂੰ ਕਾਫੀ ਜ਼ਿਆਦਾ ਪੈਸੇ ਧੱਲੇ ਦੀ ਨੀਡ ਪੈ ਰਹੀ ਆ ਕਾਫੀ ਸਿਚੁਏਸ਼ਨ ਇੱਦਾਂ ਦੀ ਵੀ ਦੇਖੀਆਂ ਗਈਆਂ ਨੇ ਜਿੱਥੇ ਉਹਨਾਂ ਨੂੰ ਖੜੇ ਪੈਰ ਜਿਹੜੇ ਹੈਗੇ ਫੰਡ ਦੀ ਰਿਕੁਆਇਰਮੈਂਟ ਆ ਰਹੀ ਹੈ ਜਿਸ ਕਰਕੇ ਉਹਨਾਂ ਨੂੰ ਲਾਸਟ ਫੰਡ ਦੇ ਵਿੱਚ ਸਰਪ੍ਰਾਈਜ਼ ਦੇਖਣ ਨੂੰ ਮਿਲ ਰਿਹਾ ਹੈਗਾ ਜੇ ਕਾਫੀ ਆਪਣੇ ਭੈਣ ਭਰਾਵਾਂ ਨੂੰ ਇੱਦਾਂ ਦੀ ਵੀ ਸਿਚੁਏਸ਼ਨ ਦੇਖੀਆਂ ਗਈਆਂ ਨੇ ਜਿੱਥੇ ਉਹਨਾਂ ਨੂੰ ਲੈਂਡਰਸ ਨੇ ਮਨਾ ਕੀਤਾ ਹੈਗਾ ਕਿ ਆਪਾਂ ਮੋਰਗੇਜ ਡਿਕਲੇਨ ਇਸ ਕਰਕੇ ਕਰ ਰਹੇ ਹੈਗੇ ਆ ਕਿਉਂਕਿ ਤੁਹਾਡਾ ਡੈਟ ਕਾਫੀ ਜ਼ਿਆਦਾ ਹੈਗਾ ਆਹ ਸਾਰੀ ਚੀਜ਼ਾਂ ਵਾਸਤੇ ਤੁਹਾਨੂੰ ਰੀਫਾਈਨੈਂਸ ਕਾਫੀ ਜ਼ਿਆਦਾ ਮਦਦ ਕਰ ਸਕਦੀ ਆ ਕਿਵੇਂ ਕਰਦੀ ਹੈ ਜੀ ਜਿੰਨੀ ਵੀ ਤੁਹਾਡੀ ਅਪਰੇਜ਼ਲ ਆਉਂਦੀ ਆ ਆਪਾਂ ਉਹਦਾ ਅਪ ਟੂ 80% ਤੱਕ ਜਿਹੜਾ ਹੈਗਾ ਤੁਹਾਨੂੰ ਪੈਸਾ ਦਵਾਉਂਦੇ ਹਾਂ ਮਾਈਨਸ ਯੋਰ ਮੋਰਗੇਜ ਅਮਾਊਂਟ ਦੈਟ ਇਜ਼ ਆਲਸੋ ਡੋ ਮੈਕਸੀਮਮ ਆਫ $1,000,000 ਸਾਰਾ ਦਾ ਸਾਰਾ ਕੰਮ ਭਾਜੀ ਪ੍ਰੋਪਰ ਇੰਸਟੀਟਿਊਸ਼ਨ ਨਾਲ ਕਰਾ ਕੇ ਦੇ ਰਹੇ ਆਨ ਟਾਈਮ ਤੁਹਾਡੀ ਕਲੋਜਿੰਗ ਹੋ ਸਕਦੀ ਆ ਵਿਦ ਇਨ 30 ਡੇਜ਼ ਜਾਂ ਲੈਸ ਦੇ ਵਿੱਚ ਤੁਹਾਡੀ ਫੰਡਿੰਗ ਕਰਾ ਸਕਦੇ ਹਾਂ ਜੇ ਮਲਟੀਪਲ ਪ੍ਰੋਪਰਟੀਜ਼ ਵੀ ਹੈਗੀਆਂ ਤਾਂ ਵੀ ਜਿਹੜੀ ਹੈਗੀ ਆ ਤੁਹਾਡੀ ਫਾਈਨੈਂਸਿੰਗ ਸੇ ਕਢਾਈ ਜਾ ਸਕਦੀ ਆ ਗੱਲਬਾਤ ਕੀਤੀ ਜਾਵੇ ਆਪਣੇ ਭੈਣ ਭਰਾਵਾਂ ਨੂੰ ਜਿਹਨਾਂ ਦੀ ਇਨਕਮ ਘੱਟ ਆ ਕ੍ਰੈਡਿਟ ਬਰੂਜ਼ ਆ ਨੋ ਇਨਕਮ ਤੇ ਆ ਲੋ ਇਨਕਮ ਤੇ ਆ ਸੈਲਫ ਡਿਕਲੇਅਰਡ ਇਨਕਮ ਤੇ ਉਹਨਾਂ ਭੈਣ ਭਰਾਵਾਂ ਨੂੰ ਵੀ ਜਿਹੜਾ ਹੈਗਾ ਆਪਾਂ ਪ੍ਰੋਪਰ ਤਰੀਕੇ ਨਾਲ ਫਾਈਨੈਂਸਿੰਗ ਪੂਰੀ ਕਰਾ ਸਕਦੇ ਹਾਂ ਜੇ ਤੁਹਾਡੀ ਰਿਨੂਅਲ ਆ ਰਹੀ ਹੈ ਤਾਂ ਤੁਹਾਡੇ ਲਈ ਗੋਲਡਨ ਆਪਰਚੁਨਿਟੀ ਹੈਗੀ ਹੈ ਕਿ ਤੁਸੀਂ ਆਪਣੀ ਰੀਫਾਈਨੈਂਸ ਕਰਾਓ ਕਿਉਂ ਕਿਉਂਕਿ ਤੁਹਾਨੂੰ ਜਿਹੜੀ ਪੈਨਲਟੀਜ਼ ਹੈਗੀਆਂ ਉਹ ਤੁਹਾਡੀ ਸਾਰੀ ਬਚ ਸਕਦੀਆਂ ਨੇ ਰੀਫਾਈਨੈਂਸ ਜੇ ਕਰਾਉਂਦੇ ਹੈਗੇ ਹੋ ਤਾਂ ਤੁਹਾਨੂੰ ਨਵੇਂ ਸਿਰੇ ਤੋਂ ਜਿਹੜੀ ਹੈਗੀ ਹੈ ਪੂਰੀ ਮੋਰਗੇਜ ਕਰਾਉਣੀ ਪੈਂਦੀ ਆ ਇਹਦੇ ਬਾਰੇ ਡਿਟੇਲ ਦੇ ਵਿੱਚ ਜੇ ਕੋਈ ਵੀ ਭੈਣ ਭਰਾ ਨੇ ਕੋਈ ਵੀ ਗੱਲਬਾਤ ਕਰਨੀ ਹੈ ਨੰਬਰ ਆਪਣਾ ਇੱਕੋ ਹੀ ਇੱਕ ਹੈ ਜੀ 647-702-2023 6477-02-2023 ਤੇ ਮੇਰੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ ਐਨ ਅਸੀਂ ਜਿਹੜਾ ਹੈਗਾ ਤੁਹਾਨੂੰ ਪੂਰੀ ਮਦਦ ਕਰ ਸਕਦੇ ਹਾਂ ਭਾਜੀ ਸਾਡਾ ਆਫਿਸ ਸਭ ਤੋਂ ਖੁੱਲਿਆ ਹੁੰਦਾ ਜੀ ਆਵਰਸ ਹੈਗੀਆਂ ਮੰਡੇ ਟੂ ਫਰਾਈਡੇ 9 AM to 7:30 PM ਸੈਟਰਡੇ 9 to 6 ਸੰਡੇ 11 to 4 ਐਂਡ ਤੁਹਾਨੂੰ ਸੇਮ ਲੈਵਲ ਆਫ ਸਰਵਿਸ ਜਿਹੜੀ ਵੀਕਡੇ ਦੇ ਵਿੱਚ ਮਿਲਦੀ ਆ ਉਹੀ ਤੁਹਾਨੂੰ ਵੀਕਐਂਡ ਦੇ ਵਿੱਚ ਵੀ ਮਿਲੇਗੀ ਐਂਡ ਜੇ ਤੁਸੀਂ ਕਿਤੇ ਬਾਹਰ ਰਹਿੰਦੇ ਹੋ ਕਿਤੇ ਦੂਰ ਰਹਿੰਦੇ ਹੋ ਤਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਤੁਹਾਨੂੰ ਵਰਚੁਅਲ ਸਰਵਿਸ ਵੀ ਆਪਾਂ ਪੂਰੀ ਪ੍ਰੋਵਾਈਡ ਕਰਾ ਸਕਦੇ ਹਾਂ ਸਾਰੀ ਗੱਲਬਾਤ ਵਾਸਤੇ ਨੰਬਰ ਆਪਣਾ ਇੱਕੋ ਹੀ ਇੱਕ ਹੈ 647-702-2023 6477-02-2023 ਤੇ ਜੇ ਤੁਹਾਡਾ ਫੋਨ ਨਾ ਚੁੱਕ ਪਾਈਏ ਤਾਂ ਰਿਕੁਐਸਟ ਕਰਦੇ ਹਾਂ ਤੁਸੀਂ ਸਾਨੂੰ ਟੈਕਸਟ ਜਾਂ ਵਟਸਐਪ ਭੇਜੋ ਐਂਡ ਵਿਦ ਇਨ 2 hours ਦੇ ਵਿੱਚ ਤੁਹਾਨੂੰ ਜਵਾਬ ਦਿੱਤਾ ਜਾਏਗਾ ਐਂਡ ਤੁਹਾਨੂੰ ਪੂਰੀ ਮਦਦ ਕੀਤੀ ਜਾਏਗੀ ਨੰਬਰ ਸਾਰੀ ਗੱਲਬਾਤ ਤਾਂ ਇੱਕੋ ਹੀ ਇੱਕ ਹੈ 647-702-2023 6477-02-2023 ਤੇ ਭਾਜੀ ਟਾਈਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
ਥੈਂਕ ਯੂ ਮੈਨ ਸਾਹਿਬ ਥੈਂਕ ਯੂ ਜੀ ਹੈਵ ਅ ਗ੍ਰੇਟ ਵੀਕਐਂਡ ਛੋਟੀ ਜੀ ਬ੍ਰੇਕ ਤੇ ਇਸ ਤੋਂ ਬਾਅਦ ਅਸੀਂ ਅਗਲੀ ਗੱਲਬਾਤ ਕਰਦੇ ਹਾਂ ਛੋਟੀ ਜੀ ਬ੍ਰੇਕ
ਕੀ ਤੁਸੀਂ ਆਪਣੇ ਘਰ ਤੇ ਆਟੋ ਇੰਸ਼ੋਰੈਂਸ ਦੀ ਰਿਨਿਊਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਦੋਨਾਂ ਦੇ ਲਈ ਹੀ ਇੱਕ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫੇਰ ਘਬਰਾਉਣ ਦੀ ਲੋੜ ਨਹੀਂ ਹੁਣ ਤੁਸੀਂ ਜਾਓ ਆਲ ਸਟੇਟ ਦੇ ਰਾਜਾ ਮੁਦੱਸਰ ਕੋਲ
ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290-3773 ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਕਰ ਸਕਦੇ ਹੋ
ਤੇ ਹੁਣ ਸਾਡੇ ਨਾਲ ਅਗਲੇ ਹਿੱਸੇ ਦੇ ਵਿੱਚ ਜੁੜ ਰਹੇ ਨੇ ਜੀ ਰਾਜਾ ਮੁਦੱਸਰ ਸਾਹਿਬ ਰਾਜਾ ਪਾਸ਼ਾ ਜੀ ਗੁੱਡ ਮਾਰਨਿੰਗ ਵੈਰੀ ਵਾਰਮ ਵੈਲਕਮ
ਜੀ ਗੁੱਡ ਮਾਰਨਿੰਗ ਬਹੁਤ ਬਹੁਤ ਸ਼ੁਕਰੀਆ
ਜੀ ਯੈਸ ਸਰ
ਬੜਾ ਵਧੀਆ ਪ੍ਰੋਗਰਾਮ ਜਾ ਰਿਹਾ ਤੁਹਾਡਾ ਜੀ ਸੁਣਨ ਚ ਬੜਾ ਮਜ਼ਾ ਆਇਆ
ਬੜੀ ਮਿਹਰਬਾਨੀ ਸਰ ਜੀ ਸਰ ਕੀ ਹੁਕਮ ਹੈ ਅੱਜ ਦਾ
ਜੀ ਹੁਕਮ ਤੁਸੀਂ ਆਲਰੇਡੀ ਅਰਜ਼ ਕੀਤਾ ਹੈ ਕਿ ਦੋ ਗੱਡੀਆਂ ਤੁਹਾਡੇ ਕੋਲ ਨੇ ਤੇ ਇੱਕ ਕਾਰ ਹੈ ਤੁਸੀਂ ਇੰਸ਼ੋਰੈਂਸ ਲੈਂਦੇ ਹੋ $1,775 ਦੀ ਤੁਹਾਡੀ ਸੇਵਿੰਗ ਅਪ ਫਰੰਟ ਔਨ ਕੋਟ ਹੋਵੇਗੀ ਪਲੱਸ ਔਨ ਟਾਪ ਆਫ ਦੈਟ ਤੁਹਾਡੇ ਇੰਡੀਵਿਜੁਅਲ ਜਿਹੜੇ ਨੇ ਪਰਸਨਲ ਡਰਾਈਵਿੰਗ ਹਿਸਟਰੀ ਤੇ ਇੰਸ਼ੋਰੈਂਸ ਹਿਸਟਰੀ ਕਾਰ ਮੇਕ ਐਂਡ ਮਾਡਲ ਤੋਂ ਰਿਲੇਟਡ ਜਿਤਨੀ ਮੈਕਸੀਮਮ ਸੇਵਿੰਗ ਤੁਹਾਡੀ ਜ਼ਰੂਰਤ ਦੇ ਮੁਤਾਬਿਕ ਜਿਹੜੀ ਤੁਹਾਨੂੰ ਇੰਸ਼ੋਰੈਂਸ ਚਾਹੀਦੀ ਹੈ ਉਹਦੇ ਵਿੱਚ ਜਿਹੜਾ ਤੁਹਾਨੂੰ ਮਸ਼ਵਰਾ ਚਾਹੀਦਾ ਉਹਦੇ ਹਿਸਾਬ ਨਾਲ ਜਿਤਨੀ ਮੈਕਸੀਮਮ ਸੇਵਿੰਗ ਹੋ ਸਕੇਗੀ ਉਹ ਤੁਹਾਨੂੰ ਕਰਕੇ ਦਿਆਂਗੇ। ਉਸ ਤੋਂ ਇਲਾਵਾ ਜੇ ਤੁਸੀਂ ਨਹੀਂ ਦੋ ਘਰ ਦੋ ਗੱਡੀਆਂ ਜਾਂ ਇੱਕ ਕਾਰ ਤੁਹਾਡੇ ਕੋਲ ਕੋਈ ਨਹੀਂ, ਤੁਸੀਂ ਕੰਡੋਮੀਨੀਅਮ ਦੀ ਇੰਸ਼ੋਰੈਂਸ ਚਾਹੁੰਦੇ ਹੋ ਜਾਂ ਐਜ਼ ਅ ਟੈਨੈਂਟ ਰੈਂਟਰ ਇੰਸ਼ੋਰੈਂਸ ਚਾਹੁੰਦੇ ਹੋ ਜਾਂ ਤੁਹਾਡੇ ਕੋਲ ਇੱਕ ਗੱਡੀ ਹੈ ਤੁਸੀਂ ਸਟਿਲ ਉਹਨੂੰ ਕਾਲ ਕਰੋ ਕੋਟ ਲਓ, ਕੋਈ ਆਬਲੀਗੇਸ਼ਨ ਨਹੀਂ ਹੈ ਵੀ ਇਸ ਫ੍ਰੀ, ਤੁਹਾਨੂੰ ਪ੍ਰਾਈਸ ਪਸੰਦ ਆਉਂਦੀ ਹੈ ਤੇ ਤੁਸੀਂ ਉਹਨੂੰ ਪ੍ਰੋਸੀਡ ਕਰੋ, ਜੇ ਤੁਹਾਨੂੰ ਪ੍ਰਾਈਸ ਪਸੰਦ ਨਹੀਂ ਆਉਂਦੀ ਤੇ ਕੋਈ ਆਬਲੀਗੇਸ਼ਨ ਨਹੀਂ ਕਿ ਤੁਸੀਂ ਲੈਣੀ ਹੈ। ਪਲੱਸ ਤੁਸੀਂ ਓਨਟਾਰੀਓ ਦੇ ਵਿੱਚ ਕਿਸੇ ਜਗ੍ਹਾ ਵੀ ਰਹਿੰਦੇ ਹੋ ਓਨਟਾਰੀਓ ਦੇ ਵਿੱਚ, ਐਸ ਲੌਂਗ ਐਸ ਯੂ ਹੈਵ ਓਨਟਾਰੀਓ ਲਾਇਸੈਂਸ ਐਂਡ ਯੂ ਲਿਵ ਇਨ ਓਨਟਾਰੀਓ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਤੁਸੀਂ ਮੇਰੇ ਕੋਲ ਕੋਟ ਲੈ ਸਕਦੇ ਹੋ। ਅਗੇਨ ਜੇ ਤੁਹਾਡਾ ਰਿਨਿਊਅਲ ਆ ਗਿਆ ਤੁਹਾਨੂੰ ਪਤਾ ਕਿ ਤੁਹਾਡੀ ਨੈਕਸਟ ਈਅਰ ਪ੍ਰਾਈਸ ਕੀ ਹੋਵੇਗੀ, ਤੁਹਾਨੂੰ ਲੱਗਦਾ ਕਿ ਤੁਹਾਨੂੰ ਸ਼ਾਪ ਰਾਊਂਡ ਕਰਨਾ ਚਾਹੀਦਾ, ਆਪਣੇ ਆਪਸ਼ਨ ਚੈੱਕ ਕਰਨੇ ਚਾਹੀਦੇ ਨੇ, ਤੇ ਤੁਸੀਂ ਜ਼ਰੂਰ ਕਾਲ ਕਰੋ। ਜੇ ਤੁਹਾਨੂੰ ਲੱਗਦਾ ਕਿ ਜੇ ਹਲੇ ਰਿਨਿਊਅਲ ਚ ਟਾਈਮ ਹੈ ਬਟ ਸਾਨੂੰ ਲੱਗਦਾ ਅਸੀਂ ਥੋੜਾ ਜ਼ਿਆਦਾ ਪੇ ਕਰ ਰਹੇ ਹਾਂ, ਸਾਨੂੰ ਆਪਣੇ ਆਪਸ਼ਨ ਸਟਿਲ ਚੈੱਕ ਕਰਨੇ ਚਾਹੀਦੇ ਨੇ, ਤੁਸੀਂ ਫੇਰ ਵੀ ਕਾਲ ਕਰੋ ਤੇ ਮੇਰੇ ਕੋਲ ਜੋ ਬੈਸਟ ਤੋਂ ਬੈਸਟ ਤੁਹਾਨੂੰ ਸਰਵਿਸ ਤੇ ਪ੍ਰਾਈਸ ਹੋ ਸਕੇਗੀ ਉਹ ਮੈਂ ਇੰਡੀਵਿਜੁਅਲੀ ਕੇਸ ਬਾਈ ਕੇਸ ਤੁਹਾਡੇ ਨਾਲ ਡਿਸਕਸ ਕਰਕੇ ਤੇ ਕੋਸ਼ਿਸ਼ ਕਰਾਂਗਾ ਕਿ ਵਧੀਆ ਤੋਂ ਵਧੀਆ ਰੇਟ ਦਿਆਂ। ਜਿਹੜੇ ਥੋੜੇ ਜਿਹੇ ਮਜ਼ੀਦ ਫੀਚਰ ਹਾਈਲਾਈਟ ਕਰ ਦੇਣਾ, ਆਲ ਸਟੇਟ ਦੇ ਨਾਲ ਮੈਂ ਕੰਮ ਕਰਨਾ, ਆਲ ਸਟੇਟ ਇੰਸ਼ੋਰੈਂਸ ਕੰਪਨੀ, ਫੀਚਰ ਤੁਹਾਡੇ ਹੋਣਗੇ। ਇੱਕ ਹੁੰਦਾ ਡਿਸਅਪੀਅਰਿੰਗ ਡਿਡਕਟੇਬਲ, ਤੁਹਾਡਾ ਜਿਹੜਾ ਡਿਡਕਟੇਬਲ ਹੈ ਉਹ ਆਟੋਮੈਟਿਕਲੀ ਬਗੈਰ ਕਿਸੀ ਐਡੀਸ਼ਨਲ ਕਾਸਟ ਦੇ ਰਿਡਿਊਸ ਹੁੰਦਾ ਜਾਏਗਾ $100। ਫਿਰ ਐਕਸੀਡੈਂਟ ਫੋਰਗਿਵਨੈਸ ਤੁਸੀਂ ਕੁਆਲੀਫਾਈ ਕਰ ਸਕਦੇ ਹੋ, ਤੁਹਾਡੀ ਮਾਈਨਰ ਕਨਵਿਕਸ਼ਨ ਸਰਚਾਰਜ ਜਿਹੜਾ ਉਹ ਪਾਰਟ ਆਫ ਦੀ ਕਾਰ ਪਾਲਿਸੀ ਹੁੰਦਾ, ਤੁਹਾਡਾ ਫਸਟ ਟਿਕਟ ਵੀ ਫੋਰਗਿਵਨ ਹੁੰਦਾ। ਇਸ ਤਰ੍ਹਾਂ ਦੀ ਕਾਫੀ ਸਾਰੀ ਚੀਜ਼ਾਂ ਨੇ ਜਿਸ ਵੇਲੇ ਡਿਸਕਸ ਕੀਤੀਆਂ ਜਾਣ ਤੁਹਾਡੇ ਨਾਲ, ਤੁਹਾਨੂੰ ਮਜ਼ੀਦ ਮਾਲੂਮਾਤ ਵੀ ਮਿਲਦੀ ਹੈ, ਪਲੱਸ ਤੁਸੀਂ ਇੱਕ ਇਨਫਾਰਮ ਡਿਸੀਜਨ ਕਰ ਸਕਦੇ ਹੋ ਕਿ ਸਾਡੇ ਵਾਸਤੇ ਕੀ ਚੀਜ਼ ਬਿਹਤਰ ਹੈ।
ਜੀ ਜੀ, ਥੈਂਕ ਯੂ ਸਰ, ਥੈਂਕ ਯੂ ਰਾਜਾ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਜਾਂਦੇ ਹੋ, ਇੱਕ ਵਾਰ ਆਪਣਾ ਨੰਬਰ ਦੱਸ ਦੋ ਜੀ।
ਜੀ, ਮੇਰਾ ਫੋਨ ਨੰਬਰ ਹੈ 6472903773, ਇਹ ਮੇਰਾ ਪਰਸਨਲ ਸੈੱਲ ਫੋਨ ਨੰਬਰ ਹੈ। ਸੁਬਹ 9 ਤੋਂ ਸ਼ਾਮ 9 ਤੱਕ ਤੁਸੀਂ ਕਾਲ ਕਰੋ, ਵਾਇਸ ਮੈਸੇਜ ਦਿਓ, ਟੈਕਸਟ ਮੈਸੇਜ ਕਰੋ, ਕਮਿਊਨੀਕੇਟ ਬਾਈ ਐਨੀ ਮੀਨਸ, ਸਮ ਟਾਈਮ ਤੁਸੀਂ ਬਿਜ਼ੀ ਹੁੰਦੇ ਹੋ। ਅਗੇਨ 6472903773, ਰਾਬਤਾ ਕਰੋ।
ਥੈਂਕ ਯੂ,
ਤੁਹਾਨੂੰ ਕੋਸ਼ਿਸ਼ ਕਰਕੇ ਬਿਹਤਰੀਨ ਤੋਂ ਬਿਹਤਰੀਨ ਸਰਵਿਸ ਤੇ ਕੀਮਤ ਦੀ ਦਿੱਤੀ ਜਾਏਗੀ।
ਥੈਂਕ ਯੂ ਵੈਰੀ ਮਚ ਰਾਜਾ ਨੰਦਰ ਸਾਹਿਬ, ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ। ਤੇ ਇਸ ਦੇ ਨਾਲ ਜੀ ਪ੍ਰੋਗਰਾਮ ਦੀ ਸਮਾਪਤੀ ਹੁੰਦੀ ਹੈ, ਸੋਮਵਾਰ ਸਵੇਰੇ ਮਿਲਾਂਗੇ, ਟਾਟਾ ਬਾਏ ਬਾਏ, ਮੰਡੇ ਮਾਰਨਿੰਗ 7 AM।
The views expressed on the preceding program may not necessarily be those of the owner or management of WTOR radio station.
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑलस्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773, ऑल स्टेट के साथ आप महफूज हाथों में है। टर्म्स एंड कंडीशन अप्लाई।
Good news for holiday season shoppers, Liza Cosmetic is back with huge discount on brand name product. Ji haan, zabardast brand name selection of perfumes, cosmetics, skin care brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. Sale sirf Friday, Saturday, Sunday aur Monday, November 18th to December 10th. For more information visit lizacosmetics.com.
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਅਤੇ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC, ambitions made real.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ਤੁਸੀਂ ਆਪਣਾ 2023 ਆਊਟਡੋਰ ਐਡਵੈਂਚਰ ਹੁਣ ਬ੍ਰੋਂਕੋ ਸਪੋਰਟਸ ਦੇ ਨਾਲ ਸਟਾਰਟ ਕਰ ਸਕਦੇ ਹੋ ਔਰ ਸ਼ੁਰੂ ਕਰੋ ਆਪਣੀ ਵਾਈਲਡ ਰਾਈਡਸ ਸਟੈਂਡਰਡ 4x4 ਜਾਂ ਕਿ ਕਿਸੇ ਵੀ ਜਗ੍ਹਾ ਤੇ ਪਹੁੰਚਣ ਵਾਸਤੇ 7 ਗੋਲਡ ਮਾਡਲਸ ਦਾ ਆਨੰਦ ਲਓ। ਬਲੈਕ ਫ੍ਰਾਈਡੇ ਦੇ $4,250 ਦੇ ਰਿਬੇਟਸ ਵੀ ਲੈ ਸਕਦੇ ਹੋ 2023 ਦੇ ਬ੍ਰੋਂਕੋ ਸਪੋਰਟਸ ਮਾਡਲਸ ਦੇ ਨਾਲ November 28 ਤੱਕ। ਜ਼ਿਆਦਾ ਜਾਣਕਾਰੀ ਵਾਸਤੇ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਵਿਜ਼ਿਟ ਕਰੋ ਜਾਂ ਫੋਰਡ